ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ। 2 ਘੰਟੇ ਦਾ ਸਫ਼ਰ ਸਾਡਾ ਰਹੇਗਾ ਅਤੇ 8:01 ਸਿਡਨੀ ਸਮੇਂ ਦੇ ਮੁਤਾਬਕ ਹੋ ਗਏ ਆ। ਕੈਲੰਡਰ ਦੇ ਉੱਤੇ ਅੱਜ ਦੀ ਤਰੀਕ ਹੈਗੀ ਜੀ 1 ਹਾੜ ਸੰਮਤ 558, ਸੰਗਰਾਂਦ ਦਾ ਦਿਹਾੜਾ ਆ, ਮੱਸਿਆ ਆ। ਅਤੇ ਆਪ ਸਭ ਨੂੰ ਨਵੇਂ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਅਰਦਾਸ ਕਰਦੇ ਹਾਂ, ਆਓ ਸਾਰੇ ਅਰਦਾਸ ਕਰੀਏ ਰਲ ਕੇ ਕਿ ਇਹ ਅੱਜ ਦਾ ਦਿਨ, ਅੱਜ ਦਾ ਮਹੀਨਾ, ਅੱਜ ਦਾ ਸਮਾਂ ਉਹ ਚੜ੍ਹਦੀ ਕਲਾ ਵਾਲਾ ਰਹੇ, ਤੰਦਰੁਸਤੀ ਵਾਲਾ ਰਹੇ ਔਰ ਸਰਬੱਤ ਦਾ ਭਲਾ ਆਪਾਂ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦਿਨ ਐਤਵਾਰ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਚੁੱਕਾ ਅਤੇ 14 ਜੂਨ ਹੈ ਜੀ, 4 ਜੂਨ ਨਹੀਂ ਹੈਗੀ, ਸੋ ਮਾਫੀ ਚਾਹੁੰਦੇ ਹਾਂ। ਅਤੇ ਕਈ ਵਾਰੀ ਨੰਬਰ ਘੱਟ ਵੱਧ ਜਾਂਦੇ ਨੇ। 14 ਜੂਨ ਅਤੇ 2026 ਆਦਿਤਵਾਰ ਚੜ੍ਹ ਚੁੱਕਾ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਜੇ ਸ਼ਨਿਚਰਵਾਰ ਚੱਲਦਾ ਹੋਣਾ, ਚਲੋ ਕੋਈ ਗੱਲ ਨਹੀਂ। ਅਤੇ ਅਗਰ ਤੁਸੀਂ ਇਹ ਅੱਗੇ ਪਿੱਛੇ ਦੇਖ ਰਹੇ ਹੋ, ਪੋਡਕਾਸਟ ਦੇ ਵਿੱਚ ਸੁਣ ਰਹੇ ਹੋ, ਤਾਂ ਤਰੀਕਾਂ 'ਤੇ ਬਹੁਤਾ ਨੋਟ ਨਹੀਂ ਕਰਨਾ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਮਿੱਤਰ ਪਿਆਰੇ ਨੇ ਉਹ ਔਫਲਾਈਨ ਸਾਨੂੰ ਸੁਣਦੇ ਨੇ। 90% ਸਾਡੇ ਸਰੋਤੇ ਜਿਹੜੇ ਨੇ ਉਹ ਡਾਊਨਲੋਡ ਕਰਕੇ ਪੋਡਕਾਸਟ ਫੈਸਿਲਿਟੀ ਦੇ ਵਿੱਚ ਸੁਣਦੇ ਨੇ। ਸੋ ਇੱਕ ਵਾਰੀ ਮੈਂ ਫਿਰ ਸਵਾਗਤ ਕਰਦਾ। ਕੌਫ ਸਾਰਬਰ ਦੇ ਵਿੱਚ ਦਿਨ ਥੋੜ੍ਹਾ ਥੋੜ੍ਹਾ ਗਿੱਲਾ ਆ, ਹਲਕੀ ਹਲਕੀ ਧੁੱਪ ਵੀ ਆ, ਰਾਤੀ ਕਣਮਣ ਕਣਮਣ ਵੀ ਹੋਈ ਗਈ ਆ, ਅਤੇ ਮੀਂਹ ਕਾਫੀ ਪੈ ਰਹੇ ਨੇ ਇਸ ਵਾਰੀ। ਸੋ ਚਲੋ, ਕੋਈ ਕੁਦਰਤ ਦੇ ਮੂਹਰੇ ਕਿਸੇ ਦਾ ਕੋਈ ਜ਼ੋਰ ਨਹੀਂ ਹੈਗਾ, ਅਤੇ ਕੁਦਰਤ ਦੇ ਅਗੇਂਸਟ ਵੀ ਨਹੀਂ ਚੱਲਣਾ ਚਾਹੀਦਾ, ਪਰਮਾਤਮਾ ਅੱਗੇ ਅਰਦਾਸ ਵੀ ਕਰ ਲੈਣੀ ਚਾਹੀਦੀ ਆ। ਸੋ ਇਹੀ ਅਰਦਾਸ ਕਰ ਸਕਦੇ ਹਾਂ ਕਿ ਜਿੱਦਾਂ ਵੀ ਹੈ ਆਪਣਾ ਭਾਣਾ ਮੰਨਣ ਦੇ ਲਈ ਸਾਨੂੰ ਤਿਆਰ ਰੱਖ, ਅਤੇ ਅਸੀਂ ਸਤਿਕਾਰ ਬਣਾਈ ਰੱਖੀਏ ਪਰਮਾਤਮਾ ਦੇ ਲਈ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਅੱਜ ਕਾਫੀ ਗੱਲਾਂ ਬਾਤਾਂ ਕਰਾਂਗੇ, ਮਸਲੇ ਆ ਉਹਨਾਂ ਦਾ ਵੀ ਹੱਲ ਕਰਾਂਗੇ, ਤੁਹਾਡੇ ਸੁਨੇਹੇ ਵੀ ਆਉਣੇ ਆ ਅਤੇ ਸ਼ੁਰੂ ਹੋ ਵੀ ਗਏ ਨੇ, ਬਹੁਤ ਚੰਗਾ ਲੱਗਦਾ ਜੀ ਆਇਆਂ ਨੂੰ। ਸੁਨੇਹਾ ਭੇਜਣ ਦੇ ਲਈ ਦੋਨੋਂ ਹੀ ਵਟਸਐਪ ਚੱਲਦੀਆਂ ਨੇ, ਮੇਰਾ ਪਰਸਨਲ ਵੀ ਚੱਲਦਾ ਆ, ਹਰਮਨ ਰੇਡੀਓ ਵਾਲਾ ਵਟਸਐਪ ਵੀ ਚੱਲਦਾ, ਟੈਲੀਗ੍ਰਾਮ ਵੀ ਚੱਲਦੀ ਹੈ, ਈਮੇਲ ਹਰਮਨ ਰੇਡੀਓ ਦੀ ਚੱਲਦੀ request@harmanradio.com, ਅਤੇ ਫੇਸਬੁੱਕ ਅਤੇ ਯੂਟਿਊਬ ਦੇ ਜਿਹੜੇ ਸੁਨੇਹੇ ਆ ਉਹ ਸਿੱਧੇ ਹੀ ਸਟੂਡੀਓ 'ਚ ਆਉਂਦੇ ਨੇ, ਅਸੀਂ ਸਕਰੀਨ 'ਤੇ ਵੀ ਦਿਖਾਉਂਦੇ ਹਾਂ। ਅਤੇ ਤੁਸੀਂ ਜ਼ਰੂਰ ਸੁਨੇਹਾ ਭੇਜੋ ਅਗਰ ਗੁੰਜਾਇਸ਼ ਹੈ। ਸੋ ਪਿਆਰਿਓ, ਅਮਰੀਕ ਭਾਅ ਜੀ ਆਉਣਗੇ, GS ਚਾਲ ਹੁਣੀ ਰੈਡੀ ਨੇ ਬਿਲਕੁਲ, ਉਹਨਾਂ ਦੇ ਸੁਨੇਹੇ ਆ ਰਹੇ ਨੇ ਕਿ ਆਪਾਂ ਜਾ ਕਰਨਾ ਜੋ ਕਰਨਾ, ਅਤੇ ਬੜਾ ਮਸਾਲਾ ਆ, ਅੱਜ ਵਰਲਡ ਕੱਪ ਵੀ ਸ਼ੁਰੂ ਹੋ ਚੁੱਕਾ, ਅਤੇ ਆਸਟ੍ਰੇਲੀਆ 'ਚ ਵੀ ਸਿੱਖ ਖੇਡਾਂ ਦੇ ਵਿੱਚ ਕਾਫੀ ਫੇਰਬਦਲ ਹੋਇਆ। ਕੱਲ੍ਹ AGM ਸੀ, ਬੜੀ ਪ੍ਰੋਡਕਟਿਵ AGM ਸੀ, ਬਹੁਤ ਸਾਰੇ ਜਿਹੜੇ ਮੈਂਬਰ ਆ ਉੱਥੇ ਪਹੁੰਚੇ, ਦੂਰ ਦੁਰਾਡੇ ਤੋਂ ਪਹੁੰਚੇ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਤੁਹਾਨੂੰ ਵੀਡੀਓ ਵੀ ਦਿਖਾ ਲਾਂਗੇ, ਉੱਥੇ ਬਣਾਇਆ ਸੀਗਾ, ਅਤੇ ਉਚੇਚਾ ਪ੍ਰਬੰਧਕਾਂ ਦੇ ਕਹਿਣ 'ਤੇ ਵੀਡੀਓ ਬਣਾ ਕੇ ਅਸੀਂ ਸ਼ੇਅਰ ਕੀਤਾ, ਕਰਾਂਗੇ ਵੀ ਅਤੇ ਜਾਣਕਾਰੀਆਂ ਵੀ ਦੇਵਾਂਗੇ। ਤੁਹਾਡਾ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚਲੋ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਹੈ ਜੀ ਸੰਗਰਾਂਦ, ਅਤੇ ਸੰਗਰਾਂਦ ਵਾਲੇ ਦਿਨ ਪਹਿਲਾਂ ਮੌਸਮ ਤੋਂ ਸ਼ੁਰੂ ਕਰ ਲੈਂਦੇ ਹਾਂ। ਮੌਸਮ ਸਿਡਨੀ ਦੇ ਵਿੱਚ ਹਲਕੇ ਸ਼ਾਵਰ ਦੱਸੇ ਜਾ ਰਹੇ ਨੇ, 17 ਡਿਗਰੀ ਤਾਪਮਾਨ ਸੀ 1 ਘੰਟਾ ਪਹਿਲਾਂ, ਅਤੇ ਮੈਲਬਨ ਦੇ ਵਿੱਚ ਤਕਰੀਬਨ 8.5 ਡਿਗਰੀ ਸੀਗਾ, ਹਲਕੀ ਧੁੱਪ ਉੱਤੇ ਨਿਕਲ ਸਕਦੀ ਹੈ। ਬ੍ਰਿਸਬਨ ਦੇ ਵਿੱਚ ਵੀ ਬੱਦਲ ਧੁੱਪ 14.8, ਪਰਥ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ। ਕੱਲ੍ਹ ਪਰਥ ਤੋਂ ਮਿੱਤਰ ਪਿਆਰੇ ਆਏ ਹੋਏ ਸੀ, ਕਹਿੰਦੇ ਸਾਡੇ ਮੀਂਹ ਬਹੁਤ ਪੈ ਰਹੇ ਨੇ, ਐਡਲੇਡ ਵਾਲੇ ਕਹਿੰਦੇ ਹੁਣ ਸਾਡੇ ਵੀ ਬਹੁਤ ਪੈ ਰਹੇ ਨੇ। ਸੋ ਪਰਥ 'ਚ 12.5, ਐਡਲੇਡ 7.2, ਕੈਨਬਰਾ ਵਾਲੇ ਮੀਂਹ ਦੱਸ ਰਹੇ ਸੀ, ਢਿੰਡ ਸਾਹਿਬ ਭਾਅ ਜੀ ਆਏ ਹੋਏ ਸੀ ਗੁਰਦੁਆਰਾ ਸਾਹਿਬ ਤੋਂ, ਕੈਨਬਰਾ ਤੋਂ ਆਏ ਹੋਏ ਸੀਗੇ ਸੰਧੂ ਸਾਹਿਬ, ਅਤੇ ਪਰ ਉੱਥੇ ਅੱਜ ਮੀਂਹ ਹੈ। ਹੋਬਾਟ 9.7, ਹੋਬਾਟ ਤੋਂ ਕੋਈ ਕਲੱਬ ਨਹੀਂ ਹੈਗਾ ਆਪਣਾ, ਅਤੇ ਉੱਥੋਂ ਕੋਈ ਨਹੀਂ ਸੀ ਆਇਆ, ਅਤੇ ਡਾਰਵਿਨ 23.2, ਉੱਥੇ ਵੀ ਕੋਈ ਕਲੱਬ ਨਹੀਂ, ਕੋਈ ਸ਼ਮੂਲੀਅਤ ਨਹੀਂ ਹੈਗੀ। ਅਤੇ ਪਿਆਰਿਓ, ਇਹ ਸੀ ਤਾਪਮਾਨ, ਅਤੇ ਆਪਾਂ ਜਦੋਂ ਨਕਸ਼ਾ ਦੇਖੀਏ ਆਸਟ੍ਰੇਲੀਆ ਦਾ, ਤਾਂ ਜਿਹੜਾ ਉਹ ਐਰੋ ਲਾਇਆ ਹੋਇਆ ਵੈਸਟਰਨ ਆਸਟ੍ਰੇਲੀਆ ਤੋਂ ਇੱਧਰ ਨੂੰ ਨਾ, ਇਹ ਬੱਦਲ ਆ ਰਹੇ ਨੇ ਧੁਰ ਤੋਂ, ਉੱਧਰੋਂ ਪਾਪੂਆ ਨਿਊਗੀਨੀ ਤੋਂ, ਇੰਡੋਨੇਸ਼ੀਆ ਤੋਂ ਸ਼ੁਰੂ ਹੋਈ ਹੋਇਆ ਬੈਲਟ, ਅਤੇ ਇਹ ਇੱਧਰ ਤੱਕ ਕੈਨਬਰਾ ਤੱਕ ਜਿਹੜਾ ਆ ਇਹ ਸਟ੍ਰਿਪ ਜਿਹੜੀ ਆ, ਸਟ੍ਰੀਮ ਹੈ ਉਹ ਚੱਲ ਰਹੀ ਆ, ਅਤੇ ਹੇਠਾਂ ਵਾਲਾ ਪਾਸਾ ਜਿਹੜਾ ਆਸਟ੍ਰੇਲੀਆ ਦਾ ਉਹ ਠੰਡਾ ਆ, ਅਤੇ ਕੋਸਟ ਦੇ ਨਾਲ ਨਾਲ ਜਿਹੜਾ ਇੱਧਰੋਂ ਸਮੁੰਦਰ ਤੋਂ ਵੀ ਬੱਦਲ ਚੜ੍ਹ ਕੇ ਉਹ ਕੋਸਟ 'ਤੇ ਮੀਂਹ ਪਵਾ ਰਹੇ ਨੇ। ਅਤੇ ਇਸ ਤੋਂ ਬਾਅਦ ਐਕਸਟ੍ਰੀਮ ਤਾਪਮਾਨ ਆਪਾਂ ਦੇਖਦੇ ਹਾਂ ਆਸਟ੍ਰੇਲੀਆ ਦੇ, ਅਤੇ ਉਸ ਦੇ ਵਿੱਚ ਰੌਲੀ ਸ਼ੋਲਜ਼ ਵੈਸਟਰਨ ਆਸਟ੍ਰੇਲੀਆ 26.6 ਡਿਗਰੀ ਤਾਪਮਾਨ ਰਿਹਾ 5 ਵਜੇ ਅੱਜ, ਅਤੇ ਵੱਧ ਤੋਂ ਵੱਧ ਵਿੰਡਮ ਏਅਰਪੋਰਟ ਵੈਸਟਰਨ ਆਸਟ੍ਰੇਲੀਆ ਹੀ 34.5 ਰਿਹਾ 12:09 'ਤੇ ਕੱਲ੍ਹ ਦੁਪਹਿਰੇ, ਅਤੇ ਘੱਟ ਤੋਂ ਘੱਟ ਕੁਨਿਆਨੀ ਮਾਊਂਟ ਵਲਿੰਗਟਨ ਟਸਮੇਨੀਆ ਦੇ ਵਿੱਚ ਰਿਹਾ ਤਾਪਮਾਨ ਜੀ 7 ਵਜੇ ਸਵੇਰੇ ਅਤੇ -0.8, ਅਤੇ ਕੁਨਿਆਨੀ ਇੱਥੇ ਹੀ -1.1 ਰਿਹਾ ਜੀ 6:09 'ਤੇ। ਥਰੈਡਬੋ ਟੌਪ ਸਟੇਸ਼ਨ 'ਤੇ ਸਾਰਿਆਂ ਨੂੰ ਜ਼ਿਆਦਾ ਮੀਂਹ ਪਿਆ, ਜਿੱਥੇ ਬਰਫ਼ ਪੈਂਦੀ ਆ ਉੱਥੇ ਮੀਂਹ ਪਿਆ, ਅਤੇ 55.8 mm ਰਿਕਾਰਡ ਕੀਤਾ ਗਿਆ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ ਇਸ ਵੇਲੇ 23 ਡਿਗਰੀ ਤਾਪਮਾਨ ਹੈ ਔਰ ਵੱਧ ਤੋਂ ਵੱਧ 37 ਜਾਏਗਾ, ਬੱਦਲ ਮੀਂਹ ਦੱਸਿਆ ਗਿਆ ਹੈ, ਅਤੇ ਖਬਰਾਂ ਵੀ ਆ ਰਹੀਆਂ ਨੇ ਕਿ ਹਨੇਰੀ ਝੱਖੜ ਮੀਂਹ ਤੂਫਾਨ ਤੋਂ ਬਾਅਦ ਤਾਪਮਾਨ ਦੇ ਵਿੱਚ ਰਾਹਤ ਮਿਲੀ ਆ। ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਆ, ਅਤੇ ਚਲੋ ਇਹ ਮੌਸਮ ਜਿਹੜੇ ਨੇ ਇਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਇੱਦਾਂ ਹੀ ਚੱਲਣੇ ਨੇ, ਅਤੇ ਆਪਾਂ ਕੁਛ ਹੋਰ ਚਿਤਵਦੇ ਰਹਿੰਦੇ ਹਾਂ ਇੱਦਾਂ ਹੋ ਜਾਵੇ ਇੱਦਾਂ ਹੋ ਜਾਵੇ, ਮੌਸਮ ਸਦਾ ਹੀ ਸੁਹਾਣਾ ਰਹੇ ਇੱਦਾਂ ਰਹੇ, ਪਰ ਨਹੀਂ, ਉਹ ਉਹਦੇ ਆਪਣੇ ਰੂਪ ਨੇ, ਉਹਨੇ ਉਹ ਪ੍ਰਗਟ ਕਰਨੇ ਹੀ ਕਰਨੇ ਨੇ। ਅਤੇ ਅੱਜ ਜਿਵੇਂ ਆਪਾਂ ਸਵੇਰ ਤੋਂ ਦੱਸ ਰਹੇ ਹਾਂ ਕਿ ਹਾੜ ਮਹੀਨਾ ਸ਼ੁਰੂ ਹੋ ਚੁੱਕਾ ਹੈ, ਅਤੇ ਹਾੜ ਮਹੀਨੇ ਦੀ ਸੰਗਰਾਂਦ ਹੈ, ਆਪ ਸਭ ਨੂੰ ਨਵੇਂ ਮਹੀਨੇ ਦੀ ਮੁਬਾਰਕਾਂ। ਅਸਾੜ ਤਪੰਦਾ ਤਿਸ ਲੱਗੇ, ਹਰ ਨਾਉ ਨਾ ਜਿੰਨਾ ਪਾਸ। ਹਾੜ ਮਹੀਨੇ ਦਾ ਮਤਲਬ ਹੈ ਹਾੜੇ ਨਿਕਲਦੇ ਨੇ, ਬੰਦਾ ਕਹਿੰਦਾ ਗਰਮੀ ਇੰਨੀ ਹੋ ਗਈ ਹੈ ਨਾ, ਜੇਠ ਹਾੜ ਦੀਆਂ ਧੁੱਪਾਂ ਅਤੇ ਫਿਰ ਸਾਉਣ ਭਾਦੋਂ ਦੀ ਭੜਾਸ, ਠੀਕ ਹੈ। ਇਹ ਇਹ 4 ਮਹੀਨੇ ਜਿਹੜੇ ਨੇ ਇਹ ਅੱਤ ਦੇ ਮਹੀਨੇ ਨੇ, ਮਤਲਬ ਜਿਹੜੇ ਕਿ ਮਨੁੱਖੀ ਸਰੀਰ ਨੂੰ ਬੜੀ ਤਕਲੀਫ ਦਿੰਦੇ ਨੇ। ਪੋਹ ਮਹੀਨਾ ਵੀ ਇਸੇ ਤਰ੍ਹਾਂ, ਪਰ ਉਹ ਠੰਡ ਵੱਲੋਂ ਠੰਡ ਝੱਲ ਹੋ ਜਾਂਦੀ, ਬੰਦਾ ਧੂਣੀ ਬਾਲ ਲਊਗਾ, ਪਰ ਗਰਮੀ ਦੇ ਵਿੱਚ ਕੀ ਕਰੂਗਾ ਇੱਕ ਆਮ ਬੰਦਾ, ਕੀ ਕਰੂਗਾ ਜਿਹਦੇ ਕੋਲ ਏਸੀ ਦੀ ਫੈਸਿਲਿਟੀ ਨਹੀਂ ਹੈਗੀ, ਤਾਂ ਉਹ ਬੜਾ ਤਪਦਾ ਆ। ਅਤੇ ਕਹਿੰਦੇ ਵੀ ਤਪਦਾ ਉਹਦੇ ਵਾਸਤੇ ਆ, ਹਰ ਨਾਉ ਨਾ ਜਿੰਨਾ ਪਾਸ, ਨਾਮ ਜਿਹੜਾ ਆ ਜਿਹਨੇ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਆ ਗਿਆ ਅਤੇ ਨਾਮ ਉਹਦੇ ਹਿਰਦੇ ਵਿੱਚ ਸਮਾ ਗਿਆ, ਉਹਦੇ ਲਈ ਚਾਹੇ ਉਹ ਅਸਾੜ ਹੋਵੇ ਹਾੜ ਹੋਵੇ ਚਾਹੇ ਉਹ ਪੋਹ ਹੋਵੇ, ਉਹ ਇੱਕੋ ਜਿਹੇ ਹੋ ਜਾਂਦੇ ਨੇ ਸਮ ਕਰ ਜਾਣੂ, ਨਾ ਉਹ ਠੰਡ 'ਚ ਅਤੇ ਨਾ ਉਹ ਗਰਮੀ 'ਚ। ਉਹ ਭਾਣਾ ਮੰਨਦਾ ਆ, ਉਹਦੇ ਮਨ ਦੇ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਹੁੰਦਾ ਆ ਕਿ ਜੇ ਇੰਨੀ ਗਰਮੀ ਵੀ ਆ ਤਾਂ ਵੀ ਤੇਰੀ ਰਜ਼ਾ ਆ, ਜੇ ਇੰਨੀ ਠੰਡ ਵੀ ਆ ਤਾਂ ਵੀ ਤੇਰੀ ਰਜ਼ਾ ਆ। ਰਾਗ ਮਾਝ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਤੋਂ ਸ਼ੁਰੂ ਹੁੰਦਾ ਹੈ। 12ਵਾਂ 2 ਨੇ, ਅਤੇ ਆਪਾਂ ਜ਼ਿਆਦਾ ਜਿਹੜਾ ਪ੍ਰਚਲਿਤ ਹੈ ਉਹ 5ਵੇਂ ਪਾਤਸ਼ਾਹ ਜੀ ਦਾ 12ਵਾਂ ਜਿਹੜਾ ਉਚਾਰਨ ਕਰਦੇ ਹਾਂ ਪੜ੍ਹਦੇ ਹਾਂ, ਅਤੇ ਦੋਨਾਂ 12ਵਾਂ ਦੇ ਭਾਵ ਇੱਕੋ ਜਿਹੇ ਆ। ਸੋ 5ਵੇਂ ਪਾਤਸ਼ਾਹ ਜੀ ਦਾ ਰਾਗ ਜਿਹੜਾ ਮਾਝ ਦੇ ਵਿੱਚ 12ਵਾਂ ਆ, ਉਹ ਹਾੜ ਮਹੀਨੇ ਦੇ ਬਾਰੇ ਕਹਿੰਦੇ ਨੇ ਕਿ ਅਸਾੜ ਤਪੰਦਾ ਤਿਸ ਲੱਗੇ, ਹਰ ਨਾਉ ਨਾ ਜਿੰਨਾ ਪਾਸ। ਜਿਨ੍ਹਾਂ ਦੇ ਕੋਲ ਨਾਮ ਦੀ ਪੂੰਜੀ ਨਹੀਂ, ਨਾਮ ਦਾ ਸਰਮਾਇਆ ਨਹੀਂ ਹੈਗਾ, ਉਹਨਾਂ ਨੂੰ ਉਹ ਬਹੁਤ ਤਪਿਆ ਨਜ਼ਰ ਆਉਂਦਾ, ਬਹੁਤ ਮਹਿਸੂਸ ਹੁੰਦਾ ਕਿ ਤਪ ਗਿਆ। ਜਗਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ, ਕਹਿੰਦੇ ਕਿ ਉਹਨਾਂ ਲਈ ਤਾਂ ਇੰਨਾ ਹੋਰ ਵੀ ਜ਼ਿਆਦਾ ਤਪਿਆ ਮਹਿਸੂਸ ਹੁੰਦਾ ਆ ਜਿਹੜੇ ਅਕਾਲ ਪੁਰਖ ਨੂੰ ਤਿਆਗ ਦਿੰਦੇ ਨੇ, ਛੱਡ ਦਿੰਦੇ ਨੇ, ਜਿਹੜੇ ਰੱਬ ਨੂੰ ਟੱਬ ਕਹਿਣ ਲੱਗ ਜਾਂਦੇ ਨੇ, ਨਾਸਤਕ ਟਾਈਪ ਬੰਦੇ ਜਿਹੜੇ ਹਮੇਸ਼ਾ ਹੀ ਆਪ ਤਾਂ ਉਹਨਾਂ ਨੇ ਉਹ ਡੁੱਬੇ ਹੁੰਦੇ ਆ, ਨਾਲ ਹੋਰਨਾਂ ਨੂੰ ਵੀ ਕਹੀ ਜਾਂਦੇ ਨੇ ਉਹ ਕਿੱਥੇ ਆ ਰੱਬ, ਸਾਨੂੰ ਦਿਖਾ ਲਓ ਰੱਬ, ਮੈਂ ਇੰਨੇ ਇਨਾਮ ਦਿੰਦਾ ਇਹਨੂੰ ਉਹ ਦਿੰਦਾ। ਸੋ ਉਹ ਕਹਿੰਦੇ ਵੀ ਉਹ ਸਮਝਦੇ ਨੇ ਕਿ ਮਨੁੱਖ ਜਿਹੜਾ ਆ ਉਹੀ ਸਾਰਾ ਕੁਛ ਕਰਦਾ ਆ, ਅਤੇ ਮਾਨਸ ਸੰਧੀ ਆਸ ਇਹ ਤਾਂ ਚਲੋ ਹੋਰ ਲੈਵਲ ਦੀ ਗੱਲ ਹੈ, ਪਰ ਇੱਕ ਬੰਦਾ ਧਰਮ ਨੂੰ ਵੀ ਮੰਨਦਾ ਆ ਔਰ ਉਸ ਦੇ ਵਿੱਚ ਉਹਦਾ ਇਸ਼ਟ ਕੌਣ ਹੈ, ਉਹ ਮੰਨਦਾ ਕਿਹਨੂੰ ਹੈ ਧਰਮ ਦੇ ਵਿੱਚ। ਇੱਕ ਅਕਾਲ ਪੁਰਖ ਨੂੰ ਮੰਨਣਾ ਉਹ ਸਰਬ ਉੱਤਮ ਮਨੌਤ ਹੈ ਹਰ ਧਰਮ ਦੇ ਵਿੱਚ, ਪਰ ਉਸ ਤੋਂ ਬਾਅਦ ਕਈ ਬੰਦਿਆਂ ਨੇ ਆਪਣੇ ਆਪਣੇ ਗੁਰੂ ਪਾਏ ਹੋਏ ਨੇ, ਆਪਣੇ ਆਪਣੇ ਪੀਰ ਪਾਏ ਹੋਏ ਨੇ, ਬਾਬੇ ਪਾਏ ਹੋਏ ਨੇ, ਠੀਕ ਹੈ, ਉਹ ਉਹਨਾਂ ਨੂੰ ਧਿਆਨ ਦੇ ਨੇ, ਉਹਨਾਂ ਤੋਂ ਆਸ ਰੱਖਦੇ ਨੇ ਕਿਸੇ ਚੀਜ਼ ਦੀ ਵੀ ਇਹ ਮੌਸਮ ਸਹੀ ਕਰ ਦੂਗੇ ਜਾਂ ਮੈਨੂੰ ਆਹ ਚੀਜ਼ ਦੇ ਦੂਗੇ ਜਾਂ ਉਹ ਚੀਜ਼ ਦੇ ਦੂ, ਚੀਜ਼ਾਂ ਵਾਸਤੇ ਅਸੀਂ ਬਾਬੇ ਪਾਏ ਹੋਏ ਨੇ। ਪਰ ਗੁਰੂ ਸਾਹਿਬ ਆਪ ਵੀ ਕਹਿੰਦੇ ਨੇ, ਉਹਨਾਂ ਦਾ ਆਪਣਾ ਜੀਵਨ ਵੀ ਇਹੋ ਜਿਹਾ ਹੈ ਕਿ ਮੇਰੇ ਤੋਂ ਕੋਈ ਇਹੋ ਜਿਹੀ ਆਸ ਨਾ ਰੱਖੋ, ਮੈਂ ਤੁਹਾਨੂੰ ਨਾਮ ਦੇ ਸਕਦਾ, ਮੈਂ ਤੁਹਾਨੂੰ ਅਕਾਲ ਪੁਰਖ ਦਾ ਗਿਆਨ ਦੇ ਸਕਦਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ 'ਚ ਦਿੱਤਾ ਆ, ਉਹਨਾਂ ਨੇ ਪ੍ਰਚਾਰ ਕੀਤਾ ਆ, ਮੈਂ ਆਪਣਾ ਆਪ ਵਾਰ ਸਕਦਾ ਮਨੁੱਖਤਾ ਤੋਂ, ਉਹਨਾਂ ਨੇ ਵਾਰਿਆ ਆ, ਮੈਂ ਆਪਣਾ ਪਰਿਵਾਰ ਵਾਰ ਸਕਦਾ ਹਾਂ, ਮੈਂ ਵਾਰਿਆ ਆ। ਜੇ ਤੁਸੀਂ ਕਹੋ ਵੀ ਮੇਰੇ ਕੋਲ ਆ ਜਾਓ ਅਤੇ ਮੇਰੇ ਤੋਂ ਆਹ ਚੀਜ਼ ਲੈ ਜਾਓ, ਮੇਰੇ ਤੋਂ ਉਹ ਚੀਜ਼ ਲੈ ਜਾਓ, ਉਹ ਚੀਜ਼ ਦੀ ਆਸ ਨਾ ਕਰੋ। ਹਾਂ ਇੱਕ ਗੱਲ ਹੈ ਕਿ ਗੁਰੂ ਸਾਹਿਬ ਨੇ ਜਿਹਨੂੰ ਵੀ ਦਿੱਤੀ ਅਸੀਸ ਦਿੱਤੀ, ਔਰ ਉਹ ਅਸੀਸ ਧੁਰ ਦਰਗਾਹ ਸੁਣੀ ਜਾਂਦੀ ਸੀ ਅਕਾਲ ਪੁਰਖ ਦੇ ਅੱਗੇ, ਔਰ ਪੂਰੀ ਵੀ ਹੋ ਜਾਂਦੀ ਸੀ। ਸੁਖਮਨੀ ਸਾਹਿਬ ਦੇ ਵਿੱਚ ਕਿਹਾ ਕਿ ਸਾਧਕਾ ਵਿਰਥਾ ਕਿਹਾ ਨਾ ਜਾਏ, ਸਾਧਕੀ ਮਹਿਮਾ ਕਹੀ ਨਾ ਜਾਏ, ਮਾਫੀ ਚਾਹੁੰਦਾ। ਅਤੇ ਦੂਜੇ ਪਾਸੇ ਇਹ ਵੀ ਕਿਹਾ ਆ ਕਿ ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜੇ ਉਸਨੇ ਸਹਿਜ ਸਵਾਈ ਦਾਤ ਦੇ ਦਿੱਤੀ ਅਕਾਲ ਪੁਰਖ ਦੇ ਬੰਦੇ ਨੇ, ਗੁਰੂ ਨੇ, ਉਹਦੇ ਭਗਤ ਨੇ, ਤਾਂ ਉਹ ਵੀ ਪੂਰੀ ਹੋ ਜਾਂਦੀ ਆ। ਪਰ ਉਹ ਲੋਕ ਖਿੱਚਣ ਵਾਸਤੇ, ਲੋਕ ਪਰਚਾਵੇ ਵਾਸਤੇ ਨਹੀਂ, ਉਹ ਭਾਣੇ ਦੇ ਵਿੱਚ ਹੀ ਅਸੀਸ ਦਿੱਤੀ ਜਾਂਦੀ ਆ। ਸੋ ਜਿਹੜਾ ਵੀ ਕੋਈ ਗੁਰੂ ਪੁਰਖ ਆਪਣੇ ਆਪ ਨੂੰ ਸਮਝਦਾ, ਪੀਰ ਸਮਝਦਾ ਆ, ਬਾਬਾ ਸਮਝਦਾ ਆ, ਜੇ ਤਾਂ ਉਹ ਆਪਣੇ ਮਗਰ ਲਾਉਂਦਾ ਆ, ਫਿਰ ਤਾਂ ਉਹ ਮਾਨਸਨ ਦੀ ਆਸ ਹੈ। ਜੇ ਉਹ ਅਕਾਲ ਪੁਰਖ ਨਾਲ ਜੋੜਦਾ ਆ, ਫਿਰ ਉਹਦੇ 'ਚ ਸਤ ਹੈ, ਤਪ ਹੈ। ਸੋ ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਅਕਾਲ ਪੁਰਖ ਨੂੰ ਤਿਆਗ ਕੇ ਜਿਹੜੇ ਮਨੁੱਖਾਂ 'ਤੇ ਆਸ ਰੱਖਦੇ ਨੇ, ਉਹਨਾਂ ਦਾ ਜਿਹੜਾ ਹਾੜ ਮਹੀਨਾ ਆ ਉਹ ਬਹੁਤ ਜ਼ਿਆਦਾ ਤਪਿਆ ਆ, ਉਹਨਾਂ ਨੂੰ ਮਹਿਸੂਸ ਹੋਏਗਾ। ਦੋਏ ਭਾਏ ਵੇ ਗੁੱਚੀਏ ਗੱਲ ਪਾਇਸ ਜਮ ਕੀ ਫਾਸ, ਉਹ ਦੂਜੇ ਭਾਵ ਦੇ ਵਿੱਚ ਆ ਜਾਂਦੇ ਨੇ, ਚੀਜ਼ਾਂ ਮੰਗਣ ਦੇ ਵੱਲ ਨੂੰ ਤੁਰ ਪੈਂਦੇ ਨੇ, ਅਤੇ ਉਹ ਫਿਰ ਜਮ ਦੀ ਜਿਹੜੀ ਫਾਸੀ ਆ, ਰੱਸਾ ਆ, ਉਹ ਗਲ ਦੇ ਵਿੱਚ ਉਹਨਾਂ ਦੇ ਪੈ ਜਾਂਦਾ ਆ। ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ। ਪਰ ਕਹਿੰਦੇ ਇੱਕ ਗੱਲ ਇਹ ਵੀ ਆ ਵੀ ਜੇ ਉਹ ਮਨੁੱਖਾਂ ਦੇ ਮਗਰ ਲੱਗੇ ਹੋਏ ਨੇ, ਹੈ ਨਾ, ਜਿਹਾ ਉਹਨਾਂ ਨੇ ਬੀਜਿਆ ਆ ਉਹੀ ਉਹਨਾਂ ਨੂੰ ਮਿਲ ਰਿਹਾ ਆ, ਉਹਨਾਂ ਦੇ ਮੱਥੇ 'ਤੇ ਇਹ ਭਾਗ ਲਿਖੇ ਹੋਏ ਨੇ। ਠੀਕ ਹੈ, ਰਹਿਣ ਵਿਹਾਣੀ ਪੱਛੋ ਤਾਣੀ ਉੱਠ ਚੱਲੀ ਨਿਰਾਸ, ਸਾਰੀ ਰਾਤ ਬੈਠੀ ਰਹੀ ਆਪਣੇ ਕੰਤ ਨੂੰ ਉਡੀਕਦੀ ਰਹੀ, ਐਵੇਂ ਹੀ ਲੰਘ ਗਈ, ਤੜਕੇ ਫਿਰ ਉੱਠ ਕੇ ਕੰਮਾਂ ਕਾਰਾਂ 'ਤੇ ਲੱਗ ਗਈ, ਬੇਕਾਰ ਗਈ ਰਾਤ। ਇੱਥੇ ਕਹਿਣ ਦਾ ਮਤਲਬ ਹੈ ਕਿ ਅਸੀਂ ਇੱਥੇ ਆਏ ਹਾਂ ਧਰਤੀ 'ਤੇ, ਸਾਡਾ ਜੀਵਨ ਹੈ, ਅਸੀਂ ਐਵੇਂ ਟਾਈਮ ਪਾਸ ਕਰਕੇ ਚਲੇ ਗਏ, ਮਤਲਬ ਨਾ ਕੁਛ ਨਹੀਂ ਖੱਟਿਆ, ਇੰਨਾ ਸੋਹਣਾ ਸਾਨੂੰ ਸਰੀਰ ਮਿਲਿਆ, ਇੰਨੇ ਸੋਹਣੇ ਸਾਨੂੰ ਰਿਸੋਰਸਿਸ ਮਿਲੇ, ਅਤੇ ਅਸੀਂ ਬਸ ਪੈਸੇ ਇਕੱਠੇ ਕਰੀ ਗਏ, ਜੌਬਾਂ ਇਕੱਠੀਆਂ ਕਰੀ ਗਏ, ਇੱਕ ਦੂਜੇ ਦੀਆਂ ਚੁਗਲੀਆਂ ਕਰੀ ਗਏ, ਐਵੇਂ ਹੀ ਬੇਕਾਰ ਦੀ ਆਪਣੀ ਸ਼ੋਪਿੰਗ ਕਰੀ ਗਏ, ਹੈ ਨਾ, ਬਿਊਟੀ ਬਣਾਈ ਗਏ, ਸਰੀਰ ਨੂੰ ਹੀ ਪਾਲੀ ਗਏ, ਇਕੱਠਿਆ ਖੱਟਿਆ ਕੁਛ ਨਹੀਂ। ਮਤਲਬ ਜਿੱਦਾਂ ਇੱਕ ਔਰਤ ਹੈ, ਉਹਦਾ ਪਤੀ ਰਾਤ ਨੂੰ ਘਰੇ ਹੀ ਨਾ ਆਵੇ, ਅਤੇ ਉਹ ਵਿਚਾਰੀ ਉਹਨੂੰ ਉਡੀਕਦੀ ਰਹੇ, ਰੋਟੀ ਵੀ ਨਾ ਖਾਵੇ, ਅਤੇ ਉਹ ਉਹਦੇ ਦਿਲ 'ਤੇ ਕੀ ਬੀਤਦੀ, ਹੈ ਨਾ। ਕਹਿੰਦੇ ਕਿ ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਲਾਸ। ਜਿਹੜਾ ਆਪਾਂ ਖਾਲਸਾ ਸ਼ਬਦ ਵਰਤਦੇ ਹਾਂ ਨਾ, ਉਹ ਕੋਈ ਇੱਦਾਂ ਨਹੀਂ ਵੀ ਦਸਵੇਂ ਪਾਤਸ਼ਾਹ ਜੀ ਨੇ ਫਾਰਸੀ ਤੋਂ ਲਿਆ ਸੀ, ਮਿਡਲ ਈਸਟ ਤੋਂ ਲਿਆ ਸੀ, ਉਹ ਲਿਆ ਸੀ, ਉਹ ਗੁਰੂ ਸਾਹਿਬਾਂ ਦੀ ਬਾਣੀ ਦੇ ਵਿੱਚ ਪਹਿਲਾਂ ਹੀ ਵਰਤਿਆ ਜਾਂਦਾ ਹੈ, ਖਲਾਸ, ਪਿਓਰ, ਸ਼ੁੱਧ। ਕਹਿੰਦੇ ਜਿਨ੍ਹਾਂ ਨੂੰ ਸਾਧੂ ਮਿਲਦੇ ਨੇ, ਵੱਡੇ ਭਾਗ, ਮਤਲਬ ਸੱਚੇ ਸਾਧੂ ਜਿਨ੍ਹਾਂ ਨੂੰ ਭੇਟ ਹੋ ਜਾਂਦੇ ਨੇ, ਜਿਨ੍ਹਾਂ ਦਾ ਉਹਨਾਂ ਦੇ ਨਾਲ ਇੰਟਰੋਡਕਸ਼ਨ ਹੋ ਜਾਂਦੀ ਹੈ, ਉਹ ਦਰਗਾਹ ਦੇ ਵਿੱਚ ਪਿਓਰ ਹੋ ਜਾਂਦੇ ਨੇ। ਸੋ ਦਰਗਾਹ ਹੋਏ ਖਲਾਸ, ਪਿਓਰਟੀ ਵੱਲ ਨੂੰ ਚਲੇ ਜਾਂਦੇ ਨੇ ਉਹ ਮਨੁੱਖ। ਕਰ ਕਿਰਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ। ਕਹਿੰਦੇ ਵੀ ਆਪਣੀ ਕਿਰਪਾ ਕਰ ਮੇਰੇ 'ਤੇ, ਮੈਨੂੰ ਸਿਰਫ ਤੇਰੇ ਦਰਸ਼ਨਾਂ ਦੀ ਪਿਆਸ ਲੱਗੇ, ਮੈਨੂੰ ਪਦਾਰਥਾਂ ਦੀ ਪਿਆਸ ਨਾ ਲੱਗੇ, ਮੈਨੂੰ ਚੜ੍ਹਾਈ ਦੀ ਪਿਆਸ ਨਾ ਲੱਗੇ, ਮੈਨੂੰ ਸ਼ੋਭਾ ਦੀ ਮੇਰੀ ਬੱਲੇ ਬੱਲੇ ਹੋ ਜਾਵੇ ਇਹਦੀ ਪਿਆਸ ਨਾ ਲੱਗੇ, ਮੈਨੂੰ ਪਿਆਸ ਇਹ ਲੱਗੇ ਕਿ ਮੈਨੂੰ ਕੋਈ ਇਹੋ ਜਿਹਾ ਮਹਾਂਪੁਰਖ ਸਾਧੂ ਭੇਟ ਦੇ ਜਿਹਦੇ ਨਾਲ, ਜਿਹਦੇ ਲੜ ਲੱਗ ਕੇ ਮੈਂ ਸ਼ੁੱਧ ਹੋ ਜਾਵਾਂ, ਔਰ ਤੇਰੀ ਦਰਗਾਹ ਦੇ ਵਿੱਚ ਮੈਂ ਪ੍ਰਵਾਨ ਹੋ ਜਾਵਾਂ, ਤੇਰੇ ਦਰਸ਼ਨ ਹੋ ਜਾਣ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਤੇਰੇ ਬਿਨਾਂ ਪ੍ਰਭੂ ਕੋਈ ਦੂਜਾ ਹੈ ਹੀ ਨਹੀਂ ਹੋਰ, ਇਹ ਮੈਂ ਤੇਰੇ ਅੱਗੇ ਅਰਦਾਸ ਕਰਦਾ ਹਾਂ, ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ। ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਕਹਿੰਦੇ ਤਪੰਦਾ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਨਾਲ ਪਰਮਾਤਮਾ ਨਹੀਂ ਹੁੰਦਾ। ਹਰ ਨਾਉ ਨ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਨਾਮ ਨਹੀਂ ਹੁੰਦਾ ਅਕਾਲ ਪੁਰਖ ਦਾ। ਕਹਿੰਦੇ ਸੁਹੰਦਾ ਉਹਨਾਂ ਨੂੰ ਲੱਗਦਾ ਆ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਟਿਕਿਆ ਰਹਿੰਦਾ ਹੈ ਨਾਮ ਦੇ ਸਹਾਰੇ 'ਤੇ। ਸੋ ਤਪੰਦਾ ਵੀ ਹੈ ਅਤੇ ਸੁਹੰਦਾ ਵੀ ਹੈ। ਸੋ ਇਹ ਸੀ 12 ਮਾਹ ਦੇ ਵਿੱਚੋਂ, ਪਵਿੱਤਰ ਬਾਣੀ ਦੇ ਵਿੱਚੋਂ, 5ਵੇਂ ਪਾਤਸ਼ਾਹ ਜੀ ਦੇ 12 ਮਾਹ ਦੇ ਵਿੱਚੋਂ, ਅੱਜ ਦੇ ਮਹੀਨਾ ਜੋ ਚੜ੍ਹਿਆ ਹਾੜ, ਉਸ ਦੀ ਇੱਕ ਸੰਖੇਪ ਵਿਆਖਿਆ। ਮੈਂ ਕੋਸ਼ਿਸ਼ ਕੀਤੀ ਹੈ ਕਿ ਵਧੀਆ ਤਰੀਕੇ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਵਾਂ, ਜਿੰਨੇ ਕਿ ਮੈਨੂੰ ਸੋਝੀ ਹੈ ਉਸ ਹਿਸਾਬ ਨਾਲ ਪਾਈ ਆ। ਹਾਂ, ਅੱਖਰ ਵਾਧਾ ਘਾਟਾ ਹੋ ਜਾਂਦਾ ਆ, ਅਸੀਂ ਹਰ ਵੇਲੇ ਅਰਦਾਸ ਕਰਦੇ ਹਾਂ ਕਿ ਤੁਸੀਂ ਕਰੈਕਟ ਵੀ ਕਰ ਸਕਦੇ ਹੋ ਅਤੇ ਪਰਮਾਤਮਾ ਆਪ ਬਖਸ਼ਣਹਾਰ ਹੈ। ਅਤੇ 12 ਮਾਹਾਂ ਦੀ ਗੱਲ ਕਰੀਏ ਤਾਂ ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਾ ਹਾਂ ਕਿ ਇਹ ਬਹੁਤ ਪੁਰਾਣਾ ਰਿਵਾਜ਼ ਹੈ 12 ਮਾਹੇ ਦਾ। ਮੇਰੇ ਕੋਲ ਇੱਕ ਕਿਤਾਬ ਪਈ ਹੈ, ਉਹਦੇ ਵਿੱਚ ਮਤਲਬ ਘੱਟੋ ਘੱਟ 600-700 12 ਮਾਹੇ ਆ, ਵੱਖ ਵੱਖ ਲਿਖਾਰੀਆਂ ਦੇ, ਬਹੁਤ ਲੰਬਾ ਟਾਈਮ, ਤਕਰੀਬਨ 600-700 ਸਾਲ ਦੇ ਟਾਈਮ ਦੇ ਵਿੱਚ ਦੇ ਆ। ਔਰ ਉਹ ਮਹੀਨੇ ਦਾ ਨਾਂ ਲੈ ਕੇ, ਕਿਉਂਕਿ ਇੱਕ ਸਾਈਕਲ ਆਉਂਦਾ ਆ ਅਤੇ ਇੱਕ ਕਵੀ ਨੂੰ ਇੱਕ ਸਾਈਕਲ ਮਿਲ ਜਾਂਦਾ, ਇੱਕ ਮਜ਼ਬੂਨ ਮਿਲ ਜਾਂਦਾ, ਇੱਕ ਟੌਪਿਕ ਮਿਲ ਜਾਂਦਾ ਕਿ ਇਸ ਮਹੀਨੇ ਕਿਹੋ ਜਿਹਾ ਮੌਸਮ ਹੋਊ, ਕਿਹੋ ਜਿਹਾ ਤਾਪਮਾਨ ਹੋਊ, ਕਿਹੋ ਜਿਹੀਆਂ ਫੀਲਿੰਗਸ ਹੋਣਗੀਆਂ, ਹੈ ਨਾ, ਅਤੇ ਕਿਸ ਲਹਿਜੇ ਦੇ ਨਾਲ ਪੇਸ਼ ਕਰਨਾ। ਸਾਡੇ ਆਪਣੇ ਆਸਟ੍ਰੇਲੀਆ ਦੇ ਵਿੱਚ ਸਾਡੇ ਬੜੇ ਮਿੱਤਰ ਪਿਆਰੇ ਨੇ, ਦਵਿੰਦਰ, ਦਵਿੰਦਰ ਔਂਕੇ ਵਾਲਾ, ਅਤੇ ਉਹਨੇ ਵੀ ਇੱਕ ਬੁੱਕ ਲਿਖੀ ਆ, ਕਿਤਾਬ ਲਿਖੀ ਹੈ, ਸੰਗਰਾਂਦ ਹੈ ਸ਼ਾਇਦ ਉਸਦਾ ਟਾਈਟਲ, ਕਾਵਿ ਕਿਤਾਬ ਹੈ, ਉਹ ਕਵਿਤਾ ਦੀ ਕਿਤਾਬ ਹੈ। ਉਸਦੇ ਵਿੱਚ ਬੜੇ ਬੜੀਆਂ ਮੌਸਮ ਦੇ ਨਾਲ ਸੰਬੰਧਿਤ, ਸੰਗਰਾਂਦਾਂ ਦੇ ਨਾਲ ਸੰਬੰਧਿਤ ਕਵਿਤਾਵਾਂ ਨੇ, ਅਤੇ ਜਿੱਥੇ ਉਹ ਜੇਠ ਹਾੜ੍ਹ ਦਾ ਜ਼ਿਕਰ ਕਰਦਾ, ਮੈਂ ਆਪ ਜੀ ਨਾਲ ਉਹ ਸਾਂਝੀ ਕਰਨਾ ਚਾਹਾਂਗਾ। ਅਸੀਂ ਹਰੇ ਹਰੇ ਪੱਤ ਦੁੱਖੜੇ ਲਏ ਮਹਿੰਦੀ ਅੰਦਰ ਪੀਸ, ਅਸੀਂ ਹਰੇ ਹਰੇ ਪੱਤ ਦੁੱਖੜੇ ਲਏ ਮਹਿੰਦੀ ਅੰਦਰ ਪੀਸ, ਸਾਡੇ ਹੱਥਾਂ ਉੱਤੇ ਮਗ ਰਹੀ ਇੱਕ ਸੂਹੀ ਸੂਹੀ ਚੀਸ ਵੇ, ਸਾਡੀ ਚੁੱਪ ਨੂੰ ਕੰਗਣ ਪੁੱਛਦੇ ਤੇਰੇ ਦੀਦ ਦੀ ਕਹਿ ਤਹਿਰੀਕ ਵੇ, ਤੇਰੇ ਬੋਲਾਂ ਦੇ ਲਈ ਤਰਸਦੇ ਸਾਡੇ ਮਿੱਠੇ ਮਿੱਠੇ ਗੀਤ ਵੇ। ਜਿਉਂ ਜੇਠ ਹਾੜ੍ਹ ਦੀ ਰੁੱਤ 'ਚ ਕੋਈ ਘੁਲ ਜਾਏ ਬੋਲਾਂ ਸ਼ੀਤ ਵੇ, ਤੇਰਾ ਇੰਝ ਹੈ ਸਾਨੂੰ ਖਿਆਲ ਵੇ, ਤੇਰੀ ਇੰਝ ਹੈ ਸਾਨੂੰ ਉਡੀਕ ਵੇ, ਤੇਰੇ ਬਾਜੋਂ ਸੋਹਣਾ ਦੇਸ ਵੇ ਸਾਡੇ ਪੈਰਾਂ ਦੇ ਨਾ ਮੇਚਵੇ, ਚੜ ਗਿਆ ਮਹੀਨਾ ਚੇਤ ਵੇ ਕਦੇ ਸਾਡੇ ਵੱਲ ਵੀ ਵੇਖ ਲੇ। ਸੋ 3 ਮਹੀਨਿਆਂ ਦਾ ਜ਼ਿਕਰ ਆਉਂਦਾ, ਚੇਤ ਅਤੇ ਜਾ ਜੇਠ ਅਤੇ ਹਾੜ੍ਹ। ਸੋ ਮੌਸਮਾਂ ਨਾਲ ਸੰਬੰਧਿਤ ਮੈਂ ਦੱਸਿਆ ਸੀਗਾ ਕਿ ਇਹ ਇੱਕ ਮਜ਼ਬੂਨ ਦੇ ਜਾਂਦੇ ਨੇ, ਇੱਕ ਟੌਪਿਕ ਦੇ ਜਾਂਦੇ ਨੇ 12 ਮਾਹ 12 ਮਹੀਨੇ, ਜਿਹਦੇ ਵਿੱਚ ਕਵੀ ਆਪਣੀ ਜਿਹੜੀ ਆ ਉਹ ਸਿਰਜਣਾ, ਆਪਣੇ ਮਨੋਭਾਵਨਾ ਨੂੰ ਉਜਾਗਰ ਕਰ ਸਕਦਾ, ਐਕਸਪ੍ਰੈਸ ਕਰ ਸਕਦਾ। ਸੋ ਇਹ ਦਵਿੰਦਰ ਰਾਉਕੇ ਵਾਲੇ ਜਿਹੜੇ ਸੀ, ਉਹ ਮੈਲਬਨ ਰਹਿੰਦਾ ਹੈ ਨੌਜਵਾਨ, ਅਤੇ ਉਹਦੀ ਲਿਖੀ ਹੋਈ ਕਵਿਤਾ ਆ। ਸੋ ਪਿਆਰਿਓ, ਹੁਣ ਆਪਾਂ ਥੋੜ੍ਹੇ ਸੁਨੇਹੇ ਲੈ ਲਈਏ। ਸਾਡੇ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਅਤੇ ਸਾਡੇ ਨਾਲ ਸਾਂਝਾਂ ਪਾ ਰਹੇ ਨੇ। ਵਰਲਡ ਕੱਪ ਚੱਲ ਰਿਹਾ ਹੈ ਅਤੇ ਅਮਰੀਕ ਭਾਅ ਜੀ ਕਹਿੰਦੇ ਮੈਨੂੰ ਨਹੀਂ ਲੱਗਦਾ ਅੱਜ ਬਹੁਤੇ ਆਪਣੇ ਸਰੋਤੇ ਆਉਣਗੇ, ਕਿਉਂਕਿ ਵਰਲਡ ਕੱਪ ਵੀ ਚੱਲ ਰਿਹਾ। ਮੈਨੂੰ ਲੱਗਦਾ ਕਿ ਵਰਲਡ ਕੱਪ ਦੇਖਣਗੇ ਅਤੇ ਰੇਡੀਓ ਸੁਣਨਗੇ, ਮੇਰੀ ਆਪਣੀ ਭਵਿੱਖਬਾਣੀ ਆ। ਅਤੇ ਚਾਲ ਸਾਹਿਬ ਵੀ ਜਾਣਕਾਰੀਆਂ ਭੇਜ ਰਹੇ ਨੇ। ਵੀਰਪਾਲ ਹੰਸਰਾ ਸਾਡੇ ਨਾਲ ਜੁੜੇ ਨੇ ਬੰਤਾਗੀ ਵਿਕਟੋਰੀਆ ਤੋਂ, ਸਤਿ ਸ਼੍ਰੀ ਅਕਾਲ ਬੁਲਾਉਂਦੇ। ਕਹਿੰਦੇ ਨੇ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਉਹ ਨਹੀਂ ਜੋ ਅਸੀਂ ਕੀਤਾ, ਸਗੋਂ ਉਹ ਹੈ ਜੋ ਹਰ ਵਾਰ ਕੱਲ੍ਹ ਲਈ ਛੱਡ ਦਿੱਤਾ। ਬਾਕੀ ਸਭ ਤੋਂ ਵੱਡਾ ਠੱਗ ਹੈ ਜੀ ਕੱਲ੍ਹ, ਜਿਹੜਾ ਕੱਲ੍ਹ ਹੈ ਨਾ ਉਹ ਸਭ ਤੋਂ ਵੱਡਾ ਠੱਗ ਹੈ। ਇਹ ਮਨੁੱਖ ਤੋਂ ਅੱਜ ਖੋਹ ਲੈਂਦਾ ਹੈ ਅਤੇ ਬਦਲੇ ਵਿੱਚ ਕੁਛ ਨਹੀਂ ਦਿੰਦਾ, ਕੱਲ੍ਹ ਨੂੰ ਕੱਲ੍ਹ ਬਣਾ ਦਿੰਦਾ ਜਿਹੜਾ ਬੀਤਿਆ ਹੋਇਆ ਕੱਲ੍ਹ ਹੈ। ਬਹੁਤ ਵਧੀਆ ਵਿਚਾਰ ਸਾਂਝ ਪਾਈ ਤੁਸੀਂ। ਅਤੇ ਰਾਜਨਦੀਪ ਪ੍ਰੋਗਰਾਮ 'ਚ ਆ ਗਏ ਨੇ। ਕੀ ਹਾਲ ਚਾਲ ਹੈ ਰਾਜਨਦੀਪ ਜੀ? ਠੀਕ ਠਾਕ ਹੋ? ਚੜ੍ਹਦੀ ਕਲਾ। ਅਤੇ ਅੰਮ੍ਰਿਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਗਤਾਰ ਜੌਹਲ ਜੀ ਵੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਨਗਿੰਦਰ ਨਿਮਾਣਾ ਜੀ, ਪਿਆਰਿਓ ਕੀ ਹਾਲ ਹੈ? ਠੀਕ ਠਾਕ ਹੋ ਨਿਮਾਣਾ ਸਾਹਿਬ? ਇਟਲੀ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਭ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਨੇ। ਬੜੇ ਗੁਰਮੁਖ ਪਿਆਰੇ ਨੇ ਅਤੇ ਵਿਚਾਰ ਹੈ ਕਹਿੰਦੇ ਕਿ ਨਿਮਾਣਾ ਜੋ ਪ੍ਰਾਣੀ ਇੱਕ ਅੱਖਰ ਵੀ ਗੁਰਬਾਣੀ ਦਾ ਕਿਸੇ ਨੂੰ ਸਮਝਦਾ ਏ, ਉਸ ਲੋਰਿੰਨੀ ਅਰਦਾਸ ਹੈ ਸਤਿਗੁਰ ਅਮਨਦੀਪ ਅਤੇ ਸਭ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ। ਅਤੇ ਜੀ ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਸੁਖਵਿੰਦਰ ਸੌਂਧ ਭਾਅ ਜੀ ਪ੍ਰੋਗਰਾਮ 'ਚ ਜੁੜੇ ਨੇ ਅਤੇ ਇਹਨਾਂ ਨੇ ਫਤਿਹ ਬੁਲਾਈ ਹੈ ਅਤੇ ਵਿਚਾਰ ਇਹਨਾਂ ਨੇ ਸਾਂਝਾ ਕੀਤਾ ਸੀ, ਸਰਬੱਤ ਦਾ ਭਲਾ ਮੰਗਿਆ ਸੀ, ਇਹਨਾਂ ਦਾ ਸ਼ੁਕਰਾਨਾ ਹੈ ਜੀ ਬਹੁਤ ਬਹੁਤ। ਅਤੇ ਜੋਗਿੰਦਰ ਸੋਹੀ ਭਾਅ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਹੋ? ਵਧੀਆ ਕਹਿੰਦੇ, ਬਹੁਤ ਵਧੀਆ। ਹਾੜ ਮਹੀਨੇ ਦੀ ਸੰਗਰਾਂਦ ਦੀ ਵਿਆਖਿਆ ਕੀਤੀ ਹੈ ਜੀ। ਸਤਿ ਸ਼੍ਰੀ ਅਕਾਲ ਟੂ ਆਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੋਹਿੰਦਰ ਸਿੰਘ ਮਾਊਂਟ ਬੇਕਰ ਤੋਂ ਜੁੜਦੇ ਨੇ, ਕਾਫੀ ਦੇਰ ਬਾਅਦ ਆਏ ਨੇ। ਅਤੇ ਕਹਿੰਦੇ ਜਿਹੜੀ ਨਵੀਂ ਅਪਡੇਟ ਦਿੱਤੀ ਹੈ ਨਾ ਐਂਡਰੋਇਡ 'ਤੇ, ਇਟਸ ਅਮੇਜ਼ਿੰਗ, ਥੈਂਕਸ ਆਰ ਮਾਈ ਰੇਡੀਓ। ਬਹੁਤ ਬਹੁਤ ਧੰਨਵਾਦ ਜੀ। ਅਤੇ ਹਜੇ ਕੁਛ ਹੋਰ ਇੰਪਰੂਵਮੈਂਟਸ ਹੋਣਗੀਆਂ ਇੱਕ ਦੋ ਦਿਨਾਂ 'ਚ, ਹਫ਼ਤੇ ਦੇ ਅੰਦਰ ਅੰਦਰ, ਅਤੇ ਪਰ ਬਹੁਤ ਵਧੀਆ ਸਾ ਚੱਲ ਰਹੀ ਹੈ, ਬੜੀ ਵਧੀਆ ਫੀਡਬੈਕ ਵੀ ਆ ਰਹੀ ਹੈ। ਸਤਿ ਸ਼੍ਰੀ ਅਕਾਲ ਬੁਲਾ ਰਹੇ ਹੈ ਅਤੇ ਬਲਵੰਤ ਸੰਧੂ ਜੀ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ ਇਹਨਾਂ ਦਾ। ਅਤੇ ਇੱਧਰ ਸਾਡੇ ਨਾਲ ਚੈਟ 'ਤੇ ਵੀ ਮਿੱਤਰ ਪਿਆਰੇ ਸਵੇਰ ਦੇ ਜੁੜੇ ਹੋਏ ਨੇ, ਅਤੇ ਅੰਮ੍ਰਿਤਪਾਲ ਸਿੰਘ ਮਨਿਹਾਸ ਸਿਡਨੀ ਤੋਂ ਸਾਡੇ ਅਕਾਊਂਟੈਂਟ ਵੀਰ, ਇਹ ਵੀ ਸਾਡੇ ਨਾਲ ਜੁੜ ਗਏ ਨੇ, ਸਭ ਨੂੰ ਫਤਿਹ ਬੁਲਾ ਰਹੇ ਨੇ। ਭੁਪਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਐਡਰੇਟ ਤੋਂ ਜੀ ਆਇਆਂ ਨੂੰ, ਇਹਨਾਂ ਦਾ ਵੀ ਪ੍ਰੋਗਰਾਮ 'ਚ। ਲਾਲੀ ਸੰਧੂ ਜੀ ਆ ਗਏ ਨੇ ਪ੍ਰੋਗਰਾਮ 'ਚ, ਕੀ ਹਾਲ ਹੈ ਪਿਆਰੇ ਹੋ? ਠੀਕ ਠਾਕ। ਲਖਵੀਰ ਸਿੰਘ ਜੀ ਵੀ ਪ੍ਰੋਗਰਾਮ 'ਚ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੰਘ ਸਿੱਖੋਂ ਸਾਡੇ ਨਾਲ ਮੈਲਬਨ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਮਨ ਸਿੱਧੂ ਕੰਗ, ਮੈਲਬਨ ਵਾਲੀ ਭੈਣ ਸਾਡੀ, ਕਹਿੰਦੀ ਹੈ ਕਿ ਬਸ ਰਜ਼ਾ 'ਚ ਰਹਿਣ ਦੀ ਕਲਾ ਜਿਹਨੇ ਸਿੱਖ ਲਈ, ਬਹੁਤ ਸਾਰੇ ਦੁੱਖ ਅਤੇ ਤਕਲੀਫਾਂ ਘੱਟ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ, ਬਿਲਕੁਲ ਠੀਕ ਠਾਕ। ਅਤੇ ਲਖਵਿੰਦਰ ਸਰਾਂ ਜੀ ਗੋਲਡ ਕੋਸਟ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੋਲਡ ਕੋਸਟ ਵਾਲੇ ਹੀ ਆ, ਮੈਂ ਫੋਟੋ ਹੁਣ ਪਛਾਣ ਨਹੀਂ ਹੁੰਦੀ। ਹਾਂਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿੱਖ ਖੇਡਾਂ ਆਸਟ੍ਰੇਲੀਆ ਦੀ ਨਵੀਂ ਕਮੇਟੀ ਦੀਆਂ ਮੁਬਾਰਕਾਂ ਜੀ, ਉਮੀਦ ਹੈ ਚੰਗੇ ਬਦਲਾਅ ਆਉਣਗੇ। ਬਸ ਇਸੇ ਉਮੀਦ 'ਤੇ ਬਦਲਾਅ ਹੁੰਦੇ ਨੇ ਕਿ ਗਾਂਹ ਦਾ ਜਿਹੜਾ ਸਮਾਂ ਆ ਭਲਾ ਆਵੇਗਾ ਅਤੇ ਚੰਗਾ ਹੋਵੇਗਾ। ਅਤੇ ਬੜੀ ਉਡੀਕ ਸੀ ਸਾਰਿਆਂ ਨੂੰ ਕਿ ਸਿੱਖ ਖੇਡਾਂ ਇੱਕ ਵਾਰੀ ਫਿਰ ਆਪਣੀਆਂ ਬੁਲੰਦੀਆਂ ਨੂੰ ਛੋਹਣ। ਅਤੇ ਔਰ ਕੱਲ੍ਹ ਕਾਫੀ ਵਧੀਆ ਮਤਲਬ ਡਿਬੇਟ ਵੀ ਹੋਈ, ਗੱਲਾਂ ਬਾਤਾਂ ਹੋਈਆਂ, ਅਤੇ ਔਰ ਉਸਦੇ ਵਿੱਚ ਮੈਂਬਰ ਬੜੇ ਵੱਧ ਚੜ੍ਹ ਕੇ ਆਏ ਹੋਏ ਸੀਗੇ ਅਤੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਸੁਣਿਆ, ਮਤਲਬ ਤੁਸੀਂ ਇਮੈਜਿਨ ਕਰ ਸਕਦੇ ਹੋ 6 ਘੰਟੇ, ਮਤਲਬ 150-150 ਬੰਦਾ ਸੀਗਾ। ਅਤੇ ਹਰਪ੍ਰੀਤ ਸਿੰਘ ਜੁੜੇ ਨੇ ਜੀ ਸਾਡੇ ਨਾਲ ਐਡਲੇਡ ਤੋਂ, ਕੀ ਹਾਲ ਚਾਲ ਹੈ ਪਿਆਰੇ ਹੋ? ਠੀਕ ਹੋ? ਅਤੇ ਸਤਿ ਸ਼੍ਰੀ ਅਕਾਲ ਮੈਲਬਨ ਤੋਂ ਬੁਲਾ ਰਹੇ ਨੇ ਇੰਦਰਜੀਤ ਲਾਲੀ, ਠੀਕ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਗੈਰੀ ਨੱਥ ਜੀ ਸਾਡੇ ਨਾਲ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਇਹਨਾਂ ਦਾ ਸਵਾਗਤ ਹੈ। ਅਤੇ ਅਮਨ ਗਰਚਾ, ਕਿਆ ਉਹ ਡੁਬਈ ਤੋਂ ਸੁਣ ਰਹੇ ਨੇ, ਕਿਆ ਬਾਤ ਹੈ, ਡੁਬਈ ਸਾਰੇ ਰਾਜੀ ਖੁਸ਼ੀ ਜੀ, ਕਿਉਂਕਿ ਲੜਾਈ ਚੱਲ ਰਹੀ ਹੈ ਅਤੇ ਫਿਕਰ ਰਹਿੰਦਾ ਆ, ਕਿਉਂਕਿ ਉੱਥੇ ਸਾਡਾ ਭਾਰਤੀ ਭਾਈਚਾਰਾ, ਖਾਸ ਕਰਕੇ ਪੰਜਾਬੀ ਡਰਾਈਵਰ ਵੀਰ ਅਤੇ ਹੋਰ ਜਿਹੜੇ ਟ੍ਰੇਡਸ ਦੇ ਲਈ ਗਏ ਹੋਏ ਨੇ, ਬਹੁਤ ਗਏ ਹੋਏ ਨੇ, ਅਤੇ ਫਿਕਰ ਰਹਿੰਦਾ ਆ ਜਦੋਂ ਵੀ ਕਿਤੇ ਲੜਾਈ ਹੁੰਦੀ ਆ, ਕਿਉਂਕਿ ਸਾਡੀ ਕੌਮ ਜਿਹੜੀ ਆ ਉਹ ਦੇਸ਼ ਵਿਦੇਸ਼, ਚਾਹੇ ਉਹ ਦੁਸ਼ਮਣ ਦੇਸ਼ ਹੋਵੇ ਚਾਹੇ ਆਪਣਾ ਦੇਸ਼ ਹੋਵੇ, ਕਿਤੇ ਵੀ ਹੋਵੇ, ਉਹ ਕਿਰਤ ਕਮਾਉਣ ਦੇ ਲਈ ਹਰ ਥਾਂ ਆਪਣੇ ਬੰਦੇ ਮੌਜੂਦ ਨੇ, ਹੈ ਨਾ। ਇਸ ਕਰਕੇ ਅਸੀਂ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਦੀ ਆ। ਅਤੇ ਅਗਰ ਹੋ ਸਕੇ ਤਾਂ ਇੱਕ ਸੁਨੇਹਾ ਘੱਲ ਕੇ ਦੱਸ ਦਿਓ ਕਿ ਆਪਣੇ ਭਾਈਚਾਰੇ ਦਾ ਕੀ ਹਾਲ ਚਾਲ ਹੈ, ਮਨੋਬਲ ਕਿਹੋ ਜਿਹਾ ਹੈ, ਚੰਗਾ ਲੱਗੇਗਾ, ਬਹੁਤ ਚੰਗਾ ਲੱਗਿਆ ਕਿ ਤੁਸੀਂ ਇਹ ਵੀ ਮੈਸੇਜ ਪਾਇਆ ਜੀ ਆਇਆਂ ਨੂੰ। ਕੁਲਵਿੰਦਰ ਧਾਲੀਵਾਲ ਸਾਹਿਬ ਗੋਲਡ ਕੋਸਟ ਵਾਲੇ, ਹੋ ਠੀਕ ਠਾਕ ਹੋ? ਹਰਪਿੰਦਰ ਗਿੱਲ ਵੀ ਜੁੜ ਚੁੱਕੇ ਨੇ ਮੈਲਬਨ ਤੋਂ। ਕੀ ਹਾਲ ਹੈ ਪਿਆਰਿਓ, ਠੀਕ ਹੋ? ਅਤੇ ਹੋਠੀ ਸਾਹਿਬ ਆਏ ਨੇ ਜੀ, ਅਮਰਦੀਪ ਜੀ, ਗੁਰਫਤਿਹ, ਗੁਰਫਤਿਹ ਜੀ, ਅਤੇ ਇੱਧਰੋਂ ਗੋਲਡ ਕੋਸਟ ਤੋਂ ਹੀ ਸਾਡੇ ਮਿੱਤਰ ਪਿਆਰੇ ਚਰਨਜੀਤ ਸਿੰਘ ਵਿਦੇਸ਼ਾ ਜੀ ਗੁਰਫਤਿਹ ਦੀ ਸਾਂਝ ਪਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਅਤੇ ਹਰਿੰਦਰ ਢੀਂਡ ਸਾਹਿਬ ਆ ਜੀ, ਪਹੁੰਚ ਗਏ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਰਾਤੀ 1 ਵਜੇ ਪਹੁੰਚਿਆ ਫਿਰ ਮੈਂ, ਰਾਹ 'ਚ ਮੈਨੂੰ ਹੋਰ ਮਿੱਤਰ ਪਿਆਰੇ ਮਿਲ ਪਏ, ਅਤੇ ਉੱਥੇ ਫਿਰ ਅਸੀਂ ਥੋੜ੍ਹਾ ਸਮਾਂ ਬਿਤਾਇਆ ਨਿਊ ਕਾਸਲ ਪੰਪ 'ਤੇ ਖੜ੍ਹ ਕੇ ਠੰਡ ਦੇ ਵਿੱਚ, ਤਾਂ ਵਧੀਆ ਲੱਗਿਆ। ਅਤੇ ਕੱਲ੍ਹ ਇਹਨਾਂ ਦੇ ਗੰਨੇ ਰਹਿ ਗਏ, ਗੰਨੇ ਨਹੀਂ ਮੰਗਾਏ ਸੀ ਅਤੇ ਮੇਰੀ ਗੱਡੀ 'ਚ ਹੀ ਰਹਿ ਗਏ, ਪਰ ਉਹ ਕੱਲ੍ਹ ਨੂੰ ਆਉਣਗੇ ਗੰਨੇ। ਕੈਨਬਰਾ ਦੀ ਗੱਡੀ ਆਈ ਹੋਈ ਹੈ ਇੱਥੇ, ਅਤੇ ਮੈਂ ਉਹ 'ਚ ਰੱਖਾਂਗਾ। ਅਤੇ ਸਾਡੇ ਨਾਲ ਭੁਪਿੰਦਰ ਸਿੰਘ ਜੁੜਦੇ ਨੇ, ਕਹਿੰਦੇ ਵਧੀਆ ਵਿਆਖਿਆ ਕੀਤੀ ਜੀ, ਮੈਂ ਥੈਂਕ ਯੂ ਜੀ ਬਹੁਤ ਬਹੁਤ। ਅਤੇ ਗੁਰਦੇਵ ਸਿੱਧੂ ਅੰਕਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਸਾੜ ਮਹੀਨੇ ਦੀ ਵਿਆਖਿਆ ਕੀਤੀ, ਵਧੀਆ ਸੀ, ਥੈਂਕ ਯੂ। ਗਿਆਨੀ ਸੰਤੋਖ ਸਿੰਘ ਜੀ ਵੀ ਵਾਹ ਵਾਹ ਕਰ ਰਹੇ ਨੇ, ਇਹ ਮੈਨੂੰ ਹੁਣ ਪੰਪ ਦੇ ਰਹੇ ਨੇ, ਫੂਕ ਛਕਾ ਰਹੇ ਨੇ ਗਿਆਨੀ ਜੀ। ਅਤੇ ਕੱਲ੍ਹ ਦਾ ਪ੍ਰੋਗਰਾਮ ਮਿਸ ਕੀਤਾ, ਅਤੇ ਕਿਉਂਕਿ ਕੱਲ੍ਹ ਮੈਂ ਸਿਡਨੀ ਸੀਗਾ ਅਤੇ ਉੱਥੇ AGM ਹੋਣੀ ਸੀਗੀ, ਅਤੇ ਉੱਥੋਂ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਪ੍ਰੋਗਰਾਮ ਕਰਨਾ। ਜਸਵੰਤ ਸਿੰਘ ਵੀ ਆ ਗਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ। ਅਤੇ ਸਾਡੇ ਬੜੇ ਹੀ ਸਤਿਕਾਰਯੋਗ ਵੱਡੇ ਭਾਅ ਜੀ ਬਲਦੇਵ ਨਿੱਜਰ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ। ਕੱਲ੍ਹ ਸਾਰਾ ਦਿਨ ਇਹਨਾਂ ਨਾਲ ਬਿਤਾਇਆ, ਖਾਧਾ ਪੀਤਾ ਵੀ, ਅਤੇ ਨਾਲ ਚਾਹ ਵੀ ਪੀਤੀਆਂ, ਪੀਤਾ ਤਾਂ ਨਹੀਂ, ਮਤਲਬ ਦੂਜਾ ਨਹੀਂ ਪੀਤਾ ਕੰਮ, ਚਾਹ ਪੀਤੀ, ਅਤੇ ਚਾਹ ਦਾ ਹੀ ਸੀਗਾ ਜੀ ਇਕੱਲਾ ਪ੍ਰਬੰਧ ਉੱਥੇ, ਉਹ ਦੂਜਾ ਨਹੀਂ ਸੀ, ਉਹ ਸ਼ਾਇਦ ਬਾਅਦ 'ਚੋਂ ਕਿਤੇ, ਮੈਨੂੰ ਨਹੀਂ ਲੱਗਦਾ ਬਾਅਦ 'ਚੋਂ ਕਿਤੇ ਹੋਇਆ ਹੋਊਗਾ। ਪਰ ਮੈਂ ਤੇ ਭਾਅ ਜੀ ਤਾਂ ਫਿਰ ਅਸੀਂ ਇਕੱਠੇ ਕਾਫੀ ਸਮਾਂ ਬਿਤਾਇਆ, ਗੱਲਾਂ ਬਾਤਾਂ ਵੀ ਕਰੀਆਂ, ਵਿਚਾਰ ਵੀ ਸਾਂਝੇ ਹੋਏ, ਅਤੇ ਅਸੀਂ ਆਨੰਦ ਲਿਆ ਜੀ ਪੂਰਾ ਦੋਨਾਂ ਜਣਿਆਂ ਨੇ। ਅਤੇ ਆਪਣੇ ਢੀਂਡ ਸਾਹਿਬ ਭਾਅ ਜੀ ਤਾਂ ਫਿਰ ਥੋੜ੍ਹੇ ਅਫੀਸ਼ਲੀ ਉੱਧਰ ਇਨਵੋਲਵ ਸੀਗੇ ਨਾ, ਤਾਂ ਕਰਕੇ ਉੱਧਰ ਚਲੇ ਗਏ। ਹਰਮੀਤ ਸਿੰਘ ਬਾਈ ਜੀ, ਕੀ ਹਾਲ ਹੈ, ਠੀਕ ਹੋ? ਗੁੱਡ ਮਾਰਨਿੰਗ ਹੈ, ਕਿਆ ਬਾਤ ਹੈ। ਅਤੇ ਪਰਮਵੀਰ ਸਿੰਘ ਕੈਨਬਰਾ ਤੋਂ, ਸੋਰੀ, ਐਲਿਸ ਸਪ੍ਰਿੰਗ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਅਟੋਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਮੈਂ ਬੇਨਤੀ ਕਰਾਂ ਅਮਰੀਕ ਭਾਅ ਜੀ ਨੂੰ, ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ, ਕਿਰਪਾ ਕਰਕੇ ਸਟੂਡੀਓ 'ਚ ਆਉਣ, ਅਤੇ ਆਪਾਂ ਛੇਤੀ ਤੋਂ ਛੇਤੀ ਗੱਲਾਂ ਬਾਤਾਂ ਸ਼ੁਰੂ ਕਰੀਏ। ਕਾਫੀ ਮੁੱਦੇ ਨੇ ਜਿਨ੍ਹਾਂ 'ਤੇ ਆਪਾਂ ਡਿਸਕਸ਼ਨ ਕਰਨੀ ਆ। ਅਤੇ ਸਾਡੇ ਮਿੱਤਰ ਪਿਆਰੇ ਲਾਡੀ ਸੰਘਾ ਛੱਪਟਣ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਅੱਜ ਤੁਹਾਡੇ ਚਿਹਰੇ ਦੀ ਖੁਸ਼ੀ ਦੱਸਦੀ ਹੈ ਕਿ ਤੁਸੀਂ ਚੜ੍ਹਦੀ ਕਲਾ 'ਚ ਹੋ। ਠੀਕ ਹੈ ਜੀ, ਮੈਂ ਸਮਝ ਗਿਆ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਅਤੇ ਚਲੋ ਖੁਸ਼ੀ ਹੁੰਦੀ ਹੈ, ਸਾਰਿਆਂ ਨੂੰ ਹੁੰਦੀ ਹੈ, ਅਤੇ ਤੁਹਾਡੀ ਖੁਸ਼ੀ ਵੀ ਦੱਸ ਰਹੀ ਹੈ ਕਿ ਜਿਹੜਾ ਤੁਸੀਂ ਉਹ ਨਾਲ ਭੇਜਿਆ ਈਮੋਜੀ, ਅਤੇ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਹੋ ਜੀ ਆਇਆਂ ਨੂੰ। ਅਤੇ ਢੀਂਡ ਸਾਹਿਬਾ ਜੀ ਕਹਿੰਦੇ ਨੇ ਕਿ ਗਿਆਨੀ ਮੁੜ ਆਏ ਜੀ ਐਡਲੇਟ ਤੋਂ ਗ੍ਰਿਫਤ ਵਾਲੀਆਂ ਖੇਡਾਂ ਦੇਖ ਕੇ, ਗਿਆਨੀ ਜੀ ਆ ਗਏ ਨੇ ਜੀ, ਮੈਨੂੰ ਲੱਗਦਾ ਉਹਨਾਂ ਨਾਲ ਮੇਰੀ ਛੋਟੀ ਜਿਹੀ ਗੱਲ ਹੋਈ ਸੀਗੀ ਅਤੇ ਉਹ ਆ ਗਏ ਨੇ, ਅਤੇ ਗਿਆ ਨਹੀਂ ਜੀ, ਆ ਗਏ ਜੀ, ਆ ਗਏ ਜੀ। ਜਸਪਾਲ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਗੋਲਡ ਕੋਸਟ ਤੋਂ, ਅਤੇ ਕੁਲਵਿੰਦਰ ਸਿੰਘ ਹੁਣੀ ਮੁਕਤਸਰ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਰਵਿੰਦਰ ਸਿੰਘ ਧਨੀ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਮਾਸਟਰ ਜੀ ਅਜੇ ਆ ਰਹੇ ਆ ਜੀ, ਮਾਸਟਰ ਜੀ ਲੱਭਦੇ ਹੀ ਨਹੀਂ ਕਿਤੇ ਆ, ਮੈਂ ਉਹਨਾਂ ਨੂੰ ਅਨਾਊਂਸਮੈਂਟਾਂ ਵੀ ਕਰੀ ਜਾ ਰਹੇ ਹਾਂ ਪਰ ਉਹ ਸੁਣਦੇ ਨਹੀਂ, ਲੱਗਦਾ ਇੱਕ ਅੱਧੀ ਹੋਰ ਅਨਾਊਂਸਮੈਂਟ ਕਰਨੀ ਪਊਗੀ। ਅਮਰਜੀਤ ਸੋਤਾ ਜੀ ਬੁਲਗੁਲਗੇ ਵਾਲੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਜਸਕਰਨ ਸਿੰਘ ਸਿੰਘ ਸ਼ੀ, ਆਪਾਂ ਸਿੰਘ ਕਹਿ ਦਿਆ ਕਰਨ ਨਾਲ, ਜਸਕਰਨ ਸ਼ੀ ਪ੍ਰੋਗਰਾਮ ਵਿੱਚ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਬੜੇ ਸਤਿਕਾਰਯੋਗ ਪਰਮਜੀਤ ਸਿੰਘ ਰੂਪਰਾ ਵੁੱਡਕ੍ਰਾਫਟ ਵਾਲੇ ਸ਼ਾਮਿਲ ਹੋਏ ਨੇ, ਅਤੇ ਕਹਿੰਦੇ ਮਿਸ ਕੀਤਾ ਜੀ ਕੱਲ੍ਹ। ਮਿਸ ਤਾਂ ਮੈਂ ਵੀ ਕੀਤਾ, ਵੀ ਮੇਰੇ ਵੀ ਅੰਦਰ ਗੱਲਾਂ ਕਾਫੀ ਭਰੀਆਂ ਆ, ਸੋ ਹੁਣ ਮੈਂ ਉਹ ਕਰਨੀਆਂ ਨੇ ਅਤੇ ਸਾਰੀਆਂ ਆਪਾਂ ਕਰਾਂਗੇ। ਅਤੇ GS ਚਾਹਲ ਜੀ, ਹਾਂਜੀ, ਜਾਣਕਾਰੀ ਭੇਜ ਰਹੇ ਨੇ। ਅਤੇ ਪ੍ਰਭਜੋਤ ਸਾਡੇ ਨਾਲ ਜੁੜੇ ਨੇ, ਅਤੇ ਪ੍ਰਭਜੋਤ ਸਿੰਘ ਮੈਲਬਨ ਤੋਂ, ਪ੍ਰਭਜੋਤ ਰੰਧਾਵਾ, ਕਿਆ ਬਾਤ ਹੈ ਜੀ ਆਇਆਂ ਨੂੰ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ। ਅਤੇ ਸਾਡੇ ਨਾਲ ਵਿਜੇ ਵਿਰਦੀ ਜੀ ਜੁੜੇ ਨੇ, ਇੱਕ ਤਸਵੀਰ ਮੈਲਬਨ ਦੀ ਭੇਜੀ ਹੈ ਜਿਹੜੀ ਮੈਂ ਕੱਲ੍ਹ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ। ਅਤੇ ਵਧੀਆ ਕਹਿੰਦੇ ਤੁਸੀਂ ਵਿਆਖਿਆ ਕੀਤੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਨੇ। ਬ੍ਰਿਸਬਨ ਤੋਂ ਸਵਾਗਤ ਹੈ ਜੀ। ਬ੍ਰਿਸਬਨ ਦੀ ਚੜ੍ਹਾਈ ਆ ਵੀ, ਬਹੁਤ ਚੜ੍ਹਾਈ ਆ, ਨੈਣਾ ਦੇਵੀ ਜਿੰਨੀ ਚੜ੍ਹਾਈ ਆ। ਅਤੇ ਜਸਵੰਤ ਰਾਏ ਜੀ ਵੀ ਮੁਬਾਰਕਾਂ ਦੇ ਰਹੇ ਨੇ ਸੰਗਰਾਂਦ ਦੀਆਂ ਸਾਰੀਆਂ ਸੰਗਤਾਂ ਨੂੰ। ਗਿਆਨੀ ਜੀ ਕਹਿੰਦੇ ਨੇ, ਗਿਆਨੀ ਸੰਤੋਖ ਸਿੰਘ ਜੀ ਕਹਿੰਦੇ, ਹਰ ਜੀ ਤੁਸੀਂ ਹਮੇਸ਼ਾ ਮੇਰਾ ਹੌਸਲਾ ਵਧਾਉਂਦੇ ਹੋ। ਠੀਕ ਹੈ ਜੀ। ਸੋ ਇਹਨਾਂ ਦਾ ਆਪਸੀ ਤਿਉਹ ਕਾਫੀ ਆ, ਕਾਫੀ ਦੇਰ ਤੋਂ ਆ, ਕਿਉਂਕਿ ਭਾਅ ਜੀ ਵੀ ਸਿਡਨੀ ਰਹਿੰਦੇ ਸੀ ਅਤੇ ਸਾਡੇ ਹੀ ਬੜੇ ਹੀ ਪਿਆਰੇ ਮਿੱਤਰ ਰਾਮੂ ਵਾਲੇ ਬਲਦੀਪ ਸਿੰਘ ਜੀ ਵੀ ਵੱਡੇ ਤੜਕੇ ਉੱਠ ਕੇ ਪੰਜਾਬ ਤੋਂ ਸੁਣ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ। ਮੇਰਾ ਬੜਾ ਦਿਲ ਕਰਦਾ ਕਿਸੇ ਦਿਨ ਤੁਹਾਡੇ ਨਾਲ ਮੈਂ ਗੱਲ ਕਰਕੇ ਥੋੜ੍ਹੀ ਲੰਬੀ ਚੌੜੀ ਗੱਲਬਾਤ ਕਰੀਏ। ਸੋ ਆਪਾਂ ਸਮਾਂ ਮਿਲਾਉਂਦੇ ਹਾਂ ਇਸ ਹਫ਼ਤੇ, ਅਤੇ ਮੈਂ ਤੁਹਾਨੂੰ ਕਾਲ ਕਰਾਂਗਾ, ਵਿਚਾਰਾਂ ਕਰਾਂਗੇ ਅਤੇ ਸਾਂਝ ਪਾਵਾਂਗੇ। ਜਸਵੰਤ ਬਲਗੁਲਗਾ ਤੋਂ ਜਸਵੰਤ ਭਾਅ ਜੀ ਜੁੜ ਰਹੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ, ਖਿਮਾ ਧੀਰਜ ਕਰ ਗਊ ਲਵੇਰੀ, ਸਹਿਜੇ ਬਚਰਾ ਖੀਰ ਪੀਏ, ਸਿਫਤ ਸਰਮ ਕਾ ਕੱਪੜਾ ਮੰਗੋ, ਹਰ ਗੁਣ ਨਾਨਕ ਰਵਤ ਰਹੇ। ਗੁਰਬਾਣੀ ਦੀ ਸਾਂਝ ਪਾਈ ਹੈ ਇਹਨਾਂ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹਾਰਵੀ ਵੇ ਕੁਈਨਜ਼ਲੈਂਡ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਉਹ ਤੁਸੀਂ ਕਿੱਧਰ ਰਹੇ ਜੀ ਇੰਨੀ ਦੇਰ? ਲਾਸਟ ਮੈਸੇਜ ਪਤਾ ਕਦ ਦਾ ਪਾਇਆ? ਅਤੇ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ। ਅਤੇ ਏਜੇ ਪ੍ਰਤਾਪ ਸਿੰਘ ਜੀ ਪਤਾ ਨਹੀਂ ਦੋ ਵਾਰੀ ਆ ਲਏ। ਅੱਛਾ, ਏਜੇ ਪ੍ਰਤਾਪ ਸਿੰਘ ਜੀ ਵੀ ਆ ਗਏ ਨੇ ਅਤੇ ਮੈਂ ਇਹਨਾਂ ਨਾਲ ਸਾਂਝ ਪਾਉਣਾ ਆ, ਪ੍ਰੋਗਰਾਮ 'ਚ ਸ਼ਾਮਿਲ ਕਰਦੇ ਨੇ। ਅਤੇ ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਭਾਅ ਜੀ।
ਸਤਿ ਸ਼੍ਰੀ ਅਕਾਲ ਅਮਨਦੀਪ, ਮੈਨੂੰ ਤਾਂ ਆਪਣੀ ਫੋਟੋ ਦਿਖਾਈ ਨਹੀਂ ਦੇ ਰਹੀ।
ਕੋਈ ਨਹੀਂ, ਮੈਂ ਕਰ ਦਿੰਦਾ ਸੈੱਟ, ਤੁਸੀਂ ਫਤਿਹ ਬੁਲਾਓ ਪਹਿਲਾਂ।
ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰੇ ਜਿਹੜੇ ਇਸ ਵੇਲੇ ਕੈਨੇਡਾ ਤੋਂ, ਅਮਰੀਕਾ ਤੋਂ, ਮੈਕਸੀਕੋ ਤੋਂ, ਜਿੱਥੇ ਵਰਲਡ ਕੱਪ ਸੋਕਰ ਹੋ ਰਿਹਾ ਉੱਥੋਂ ਸੁਣ ਰਹੇ ਆ। ਇਸ ਵੇਲੇ ਬਹੁਤ ਇੰਪੋਰਟੈਂਟ ਮੈਚ ਹੋ ਰਿਹਾ ਬ੍ਰਾਜ਼ੀਲ ਦਾ, ਮੋਰਾਕੋ ਦਾ। ਅਮਨਦੀਪ, ਮੈਨੂੰ
ਅੱਛਾ
ਉਮੀਦ ਨਹੀਂ ਬਹੁਤੇ ਲੋਕ ਅੱਜ ਕੈਨੇਡਾ ਅਮਰੀਕਾ ਤੋਂ ਸੁਣੂਗੇ, ਲੇਕਿਨ ਫਿਰ ਵੀ ਸਾਡੇ ਜਿਹੜੇ ਅੱਛੇ ਸਰੋਤੇ ਆ, ਜਿਹੜੇ ਸਾਨੂੰ ਹਮੇਸ਼ਾ ਸੁਣਦੇ ਆ, ਕੁਛ
ਜੀ,
ਕੁਰਬਾਨੀਆਂ ਦਿੰਦੇ ਆ, ਉਹ ਅੱਜ ਇਸ ਮੈਚ ਦੀ ਕੁਰਬਾਨੀ ਦੇ ਕੇ ਸਾਨੂੰ ਸੁਣੂਗੇ
ਹਾਂ
ਤੇ ਦੇਖਦੇ ਆ ਕਿ ਕਿਸ ਤਰ੍ਹਾਂ ਚੱਲਦਾ ਅੱਗੇ। ਤੇ ਜਿਹੜੀ ਸਵੇਰ ਆ, ਮੈਂ ਇੱਕ ਵਾਰੀ ਫਿਰ ਨਹੀਂ ਬਾਹਰ ਗਿਆ ਅੱਜ,
ਅੱਛਾ
ਸ਼ਾਮੀ ਗਏ ਸੀ ਬਾਹਰ, ਤੇ ਸ਼ਾਮੀ ਮੈਨੂੰ ਇੱਕ ਬੰਦਾ ਮਿਲਿਆ,
ਅੱਛਾ
ਕਹਿੰਦਾ, ਦ ਅਰਥ ਇਜ਼ ਰਾਉਂਡ ਅਵੇ, ਦ ਸਨ ਇਜ਼ ਰਾਈਜ਼ਿੰਗ ਬਟ ਇਟ ਇਜ਼ ਡਾਰਕ, The moon is shining, it is bright. The night is bright. Night is bright, the day is dark. What the things gonna happen around here? In this world, everything is right, but nothing is right. Everything is wrong.
Achha.
Your eyes are glittering, shining. Your hairs are curly. You are a handsome guy, but ugliness appears on your face.
ਤੁਹਾਨੂੰ ਕਹਿ ਰਿਹਾ ਸੀ,
ਮੈਨੂੰ ਹੀ ਕਹਿ ਰਿਹਾ ਸੀ,
ਤੁਹਾਡੇ ਕੁੰਡਲ ਉਹਨੂੰ ਦਿਸਦੇ ਸੀਗੇ।
ਯੂ ਆਰ ਅਗਲੀ ਪਰਸਨ ਬਟ ਯੋਰ ਆਈਜ਼ ਆਰ ਬ੍ਰਾਈਟਨਿੰਗ, ਯੋਰ ਆਈਜ਼ ਆਰ ਬ੍ਰਾਈਟ, ਯੋਰ ਹੇਅਰਸ ਆਰ ਕਰਲੀ, ਐਂਡ ਦੇਅਰ ਇਜ਼ ਅ ਸਨੇਕ ਸਿਟਿੰਗ ਇਨ ਦ ਕਾਰਨਰ ਆਫ ਦ ਪਾਰਕ, ਬੀ ਕੇਅਰਫੁਲ ਆਫ ਦੈਟ, ਬੀ ਕੇਅਰਫੁਲ ਆਫ ਦੈਟ,
ਅੱਛਾ
ਸਨੇਕ ਇਜ਼ ਸਿਟਿੰਗ ਇਨ ਦ ਡਾਰਕ ਪਾਰਕ, ਪਰਸਨ ਸਮਵੇਅਰ ਦੇਅਰ ਹੋਲਡਿੰਗ ਏ ਕੇਕ, but snake is sitting somewhere, be careful of it. This world is very beautiful, this but ugly things are happening around everywhere. This is the beautiful world, but ugly things happening everywhere. Nobody happy, nobody sad, everything is bad.
Oh yeah,
the war is around here, the war. I like wars, I like wars, I like Trump, I like everyone, I hate everyone.
Achha.
I hate everyone, I like everyone. What is your name? Where did you live? I live in the corner of the park every day, every morning, and it is not your place. You go away from here, I don't like you.
Achha.
Why don't you like me? Because you are ugly. Your curly hair is very beautiful. Your face is frightening. But you are not good. You are bad. Everybody is bad here, except myself. I am very good person. I am bad either. मैं क्या तो what are you telling me? What do you want to actually convey? I don't want to display anything bad. I want to display everything right. That is bright. What is bright? Nothing is bright. Simran is bright. Only Simran is bright. Okay, who is Simran? He is my son.
So.
He's very right. He's very right. But he doesn't like me because I'm getting old. I'm shining. I'm shining. But I'm not shining. I'm shining, but I'm not shining. You are shining. Your hairs are curly. Bad boy. You're a handsome looking guy. But still you are bad. You're ugly. Your appearance is ugly. Your acts are ugly. You look like Trump. Nobody likes him. But he's a good fellow. He's a good fellow. He does everything right. But at the moment, he is not doing right. He is engaging everyone in the war. War is good because after the war, a lot of reforms will take place. And the world will become a beautiful place to live on. A beautiful, beautiful place to live in. I like everyone. I hate everyone. You should like everyone. You should hate everyone. This is a message from me. Mainu puchya to rehna kithe hai? I am kind of Agra Nivasi. Agra Chana Nanda Man. So that's the hostel to Nikar Gaya.
Paddy, oh, Paramiji Singh, Sastri Kal Paddy, Kata Tiku, Chardi Kala. Oh, Paramiji Talival Gandhane, Kande Siddhu Saab, Kande Bhi, AJ Pratap Singh, Te Punjabi Wala Pata Chadao. ਅੰਗਰੇਜ਼ੀ ਵਾਲਾ ਪਟਾ ਲੂਸ ਹੈ ਤੇ ਪੁਲੀ ਕਹਿੰਦਾ ਪੁਲੀ ਚ ਪੁਲੀ ਚ ਪੁਲੀ ਚ ਪੜਣ
ਨੇ ਜਿੱਦਾਂ ਮੈਂ ਤੁਹਾਨੂੰ ਗੱਲ ਸੁਣਾਈ ਆ ਉਹ ਪਤਾ ਨਹੀਂ ਇੰਡੀਆ ਤੋਂ ਆਇਆ ਜਾਂ ਮਿਡਲ ਈਸਟ ਦਾ ਕੋਈ ਬੰਦਾ ਸੀਗਾ ਉਹਨੇ ਏਦਾਂ ਮੈਨੂੰ ਇੰਗਲਿਸ਼ ਕਾਫੀ ਗੱਲਾਂ ਸੁਣਾਈਆਂ ਤੇ ਮੈਂ ਉਹਨੂੰ ਕਨਵੇ ਕਰ ਰਿਹਾ ਹਾਂ ਤੇ ਹੋਰ ਬਹੁਤ ਕੁਝ ਸੁਣਾਇਆ ਪਰ ਉਹ ਮੈਂ ਕਨਵੇ ਕਰ ਨਹੀਂ ਸਕਦਾ
ਨਹੀਂ ਉਹ ਤੁਹਾਨੂੰ ਪਾਰਕ 'ਚ ਜਿਹੜੇ ਬੰਦੇ ਮਿਲਦੇ ਹੁੰਦੇ ਆ ਉਹਨਾਂ ਦਾ ਇਹ ਮਾਜਰਾ ਪਰ ਮੈਨੂੰ ਲੱਗਦਾ ਵੀ ਮੈਂ ਪਹਿਲਾਂ ਸਮਝਿਆ ਵੀ ਗੋਰੇ ਦੀ ਕਵਿਤਾ ਆ ਵੀ ਗੋਰਾ ਕਿਤੇ ਪੰਜਾਬ ਜਾਇਆ ਉੱਥੇ ਖੁੱਲੀ ਕਵਿਤਾ ਉਹ ਪੰਜਾਬ ਦੀ ਖੁੱਲੀ ਕਵਿਤਾ ਮਾਂਗਰ ਉਹਦਾ ਕੋਈ ਮਤਲਬ ਕਦੇ ਉਹ ਕੱਚੀ ਲਾ ਲੈਂਦਾ ਤੇ ਕਦੇ ਪੱਕੀ ਚੜਾ ਲੈਂਦਾ ਕਦੇ
ਦਿਸ ਵਰਲਡ ਇਜ਼ ਵੈਰੀ ਅਗਲੀ
ਬਟ ਵੈਰੀ ਬਿਊਟੀਫੁਲ ਕਹਿੰਦਾ
It does appear. I don't like it. You need to like it.
ਮੈਨੂੰ ਲੱਗਦਾ ਤੁਹਾਨੂੰ ਕਿਸੇ ਕਵੀ ਨੇ ਨਾ ਧੱਕੇ ਨਾਲ ਜ਼ਖਮੀ ਕਰਤਾ ਕਵਿਤਾ ਸੁਣਾ ਕੇ ਤੇ ਤੁਸੀਂ ਉਹ ਹੁਣ ਗੁੱਸਾ ਇੱਥੇ ਕੱਢ ਰਹੇ ਹੋ ਤੇ ਤੁਸੀਂ ਭਾਜੀ ਉਹ ਤੋਂ ਪੈਸੇ ਲਏ ਆ ਸਾਡੇ ਸਾਨੂੰ ਇੱਦਾਂ ਕਰਨ ਦੇ ਹੁਣ ਤੁਹਾਨੂੰ ਸਪੋਂਸਰ ਜੇ ਪਤਾ ਨਹੀਂ ਦੇ ਦਿੱਤੇ ਕਿਤੇ ਅੰਦਰੋਂ ਅੰਦਰ ਹੀ
ਗੱਲ ਸੁਣਾ ਰਿਹਾ ਜੋ ਮੈਂ ਮਹਿਸੂਸ ਕੀਤਾ ਜੋ ਅਸੀਂ ਮਹਿਸੂਸ ਕਰਦੇ ਹਾਂ ਨਾ ਇਸ ਸਮਾਜ ਦੇ ਵਿੱਚ ਪਾਰਕਾਂ ਵਿੱਚ ਜਾਂਦੇ ਹਾਂ ਕਿਸੇ ਬਿਲਡਿੰਗ ਵਿੱਚ ਜਾਂਦੇ ਹਾਂ ਕਿਸੇ ਸ਼ੋਪਿੰਗ ਸੈਂਟਰ ਜਾਂਦੇ ਹਾਂ ਇੱਦਾਂ ਦੇ ਬੰਦੇ ਮਿਲਦੇ ਆ ਅੱਗੇ ਜਦੋਂ ਅਸੀਂ ਪੜ੍ਹਾਉਂਦੇ ਹੁੰਦੇ ਸੀ ਨਾ ਉੱਥੇ ਹਲਕੀਆਂ ਹਲਕੀਆਂ ਉਮਰਾਂ ਹੁੰਦੀਆਂ ਸਾਡੀਆਂ 25-25 ਦੇ ਯੰਗ ਮੈਨ ਹੁੰਦੇ ਸੀ ਤਾਂ ਉਦੋਂ ਏਦਾਂ ਕੋਈ ਬੰਦਾ ਏਦਾਂ ਕੋਈ ਮਾੜਾ ਮੋਟਾ ਗਲਤ ਮਲਤ ਕਰਦਾ ਹੁੰਦਾ ਸੀ ਉਹਨੂੰ ਕਹਿੰਦੇ ਇਹਨੂੰ ਆਗਰੇ ਭੇਜ ਦਿਓ
ਉਹ ਫਿਰ ਉਹ ਤੁਸੀਂ ਦੱਸਿਆ ਨਾ ਵੀ ਆਗਰੇ ਤੋਂ ਮੈਂ
ਮੈਨੂੰ
ਉਹਨੇ
ਜੋ ਕੁਛ ਵੀ ਕਿਹਾ ਨਾ ਉਹਦੀ ਪਰਸਨਲ ਜ਼ਿੰਦਗੀ ਦੇ ਵਿੱਚ ਉਹ ਵਾਪਰਿਆ ਆ ਕਿਉਂਕਿ ਉਹ ਹੈਪੀ ਵੀ ਆ ਨਾ ਕੁਛ ਵੀ ਆ ਤੇ ਉਹ ਇਹ ਵੀ ਸਮਝਦਾ ਵੀ ਦੁਨੀਆਂ ਹੈ ਵੀ ਕੁਛ ਨੀ ਇਹ ਵੀ ਸਮਝਦਾ ਦੁਨੀਆਂ ਹੈ ਸਭ ਕੁਛ ਵੀ ਆ
ਤਾਂ ਹੀ ਤਾਂ ਕਹਿੰਦੇ ਗਿਆਨੀ ਜੀ ਤਾਂ ਹੀ ਤਾਂ ਕਹਿੰਦੇ ਪਹੁੰਚਿਆ ਲੱਗਦਾ ਉਹ ਆਗਰੇ ਪਹੁੰਚਿਆ ਲੱਗਦਾ ਸੀ ਬਸੀ ਤੇ
ਮੈਂ ਉਹਨੂੰ ਤਾਂ ਨਹੀਂ ਕਿਹਾ ਵੀ ਯੂ ਆਰ ਆਗਰਾ ਨਿਵਾਸੀ ਆ ਤੂੰ ਨਹੀਂ ਪਰ ਮੈਂ ਆਪਣੇ ਆਪ ਚ ਕਿਤੇ ਆਗਰਾ ਨਿਵਾਸੀ ਲੱਗਦਾ ਤੇ ਇਹ ਗੱਲਾਂ ਕਰਦਾ ਮੈਨੂੰ ਹੈਂਡਸਮ ਕਹੀ ਜਾਂਦਾ ਨਾਲੇ ਮੈਨੂੰ ਕਹੀ ਜਾਂਦਾ ਤੂੰ ਅਗਲੀ ਆ
ਹਾਂਜੀ ਤੇ ਸਾਡੇ ਨਾਲ ਪਰਵਿੰਦਰ ਸਿੰਘ ਪੱਟੀ ਜੁੜੇ ਨੇ ਕੈਨਮਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆਸਟ੍ਰੇਲੀਅਨ ਸਿੱਖ ਏਮ ਦੀ ਨਵੀਂ ਕਮੇਟੀ ਨਿਯੁਕਤ ਹੋਣ 'ਤੇ ਬਹੁਤ ਬਹੁਤ ਵਧਾਈਆਂ ਸਭ ਨੂੰ ਜੀ ਜਿਹੜੇ ਨਿਯੁਕਤ ਹੋਏ ਨੇ ਅਤੇ ਥੈਂਕ ਯੂ ਸ਼ੁਭਕਾਮਨਾਵਾਂ ਅਤੇ ਮੈਨੂੰ ਆਹ ਸਾਹਿਬ ਕਹਿ ਰਹੇ ਨੇ ਅੰਮ੍ਰਿਤਪਾਲ ਜੀ, ਕਹਿੰਦੇ ਕਿ ਅਮਰੀਕ ਜੀ ਤੋਂ ਕਹਿੰਦਾ ਪ੍ਰਭਾਵਿਤ ਹੋ ਕੇ ਮੈਂ ਵੀ ਕਹਿੰਦਾ ਹੁਣ ਲਿਖਣ ਵੱਲ ਨੂੰ ਪਰ ਉਸਦਾ ਮੋਟੀਵੇਟ ਹੋ ਗਿਆ ਕਵਿਤਾ। ਤੁਸੀਂ ਦੇਖ ਲਓ ਇੱਕ ਹੋਰ ਕਵੀ ਬਣਾ ਦੇਣਾ, ਮਤਲਬ ਅੰਮ੍ਰਿਤਪਾਲ ਨੂੰ ਵੀ, ਇਹ ਅਕਾਊਂਟੈਂਟ ਚੰਗੇ ਭਲੇ ਸੀ, ਤੁਸੀਂ ਇਹਨਾਂ ਨੂੰ ਕਵਿਤਾ ਲਿਖਣ ਲਾ ਦੇਣਾ ਬਿਨਾਂ ਕਿਸੇ ਗੱਲ ਤੋਂ, ਹੈ ਨਾ। ਅਤੇ ਭੁਪਿੰਦਰ ਸਿੰਘ ਕਹਿ ਰਹੇ ਨੇ ਕਿ ਅੱਜ ਕਹਿੰਦੇ ਬਾਬਾ ਜੀ ਗਰਮ ਲੱਗਦੇ ਆ ਜ਼ਰਾ ਬਚ ਕੇ। ਅਤੇ ਸਾਡੇ ਸਤਿਕਾਰਤ ਹਰਮੋਹਨ ਵਾਲੀਆ ਜੀ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹਨਾਂ ਦੀ ਵੀ ਪੈਂਡਿੰਗ ਹੈ ਜੀ ਗੱਲਬਾਤ, ਇਹਨਾਂ ਨੂੰ ਲਵਾਂਗੇ ਆਪਾਂ ਭੰਗੂ।
ਇਹਨਾਂ ਗੱਲਬਾਤ ਕੀਤੀ ਸੀ ਤੇ ਇਹਨਾਂ ਨੂੰ ਇੱਥੇ ਮੈਂ ਤਾਂ ਫੋਨ ਵੀ ਕਰੂੰਗਾ ਇਹਨਾਂ ਨੂੰ, ਇਹਨਾਂ ਨੂੰ ਇਹ ਕਹਿਣਾ ਵੀ ਤੁਸੀਂ ਨਾ ਇੱਕ ਸਟੋਰੀ ਸੁਣਾਓ ਸਾਨੂੰ ਕਿ ਜਦੋਂ ਇੱਥੇ ਆਏ ਸੀ ਤੇ ਉਹ ਜਿਹੜਾ ਸਫ਼ਰ ਹੁਣ ਤੱਕ ਦਾ ਰਿਹਾ ਉਹਦੇ ਵਿੱਚ ਕੀ ਚੇਂਜਿਸ ਆਈਆਂ, ਕੀ ਕੀ ਤੁਸੀਂ ਚੇਂਜ ਮਹਿਸੂਸ ਕੀਤਾ। ਅਗਲੇ ਹਫ਼ਤੇ ਇਹਨਾਂ ਨੂੰ ਲੈ ਲਓ ਜਾਂ ਅੱਜ ਵੀ ਲੈ ਸਕਦੇ ਹਾਂ
ਹਾਂ, ਅੱਜ ਥੋੜ੍ਹਾ ਪਹਿਲਾਂ ਤਿਆਰੀ ਨਹੀਂ, ਇਹ ਹੁਣ ਚਲੋ ਆਪਸ 'ਚ ਗੱਲਬਾਤ ਹੈ ਕਿਸੇ ਨੇ ਸੁਣੀ ਨਹੀਂ, ਤੁਸੀਂ ਫੋਨ 'ਤੇ ਦੱਸ ਦਿਓ ਇਹਨਾਂ ਨੂੰ
ਠੀਕ
ਠੀਕ ਹੈ ਨਾ। ਗੁਰਪਿੰਦਰ ਪਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਅਤੇ ਪੰਗੂ ਭਾਅ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਨਰਿੰਦਰ ਸਿੰਘ ਖਟੜਾ ਸਾਡੇ ਨਾਲ ਜੁੜੇ ਨੇ ਜੀ, ਜੀ ਆਇਆਂ ਨੂੰ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਅਗਲੇ ਹਫ਼ਤੇ ਲਈ ਇੱਕ ਸਵਾਲ ਹੈ, ਕਿਰਪਾਨ ਅਤੇ ਤਲਵਾਰ ਵਿੱਚ ਕੀ ਫਰਕ ਹੁੰਦਾ ਹੈ, ਗਿਆਨੀ ਜੀ ਨੂੰ ਪੁੱਛਿਓ। ਬਿਲਕੁਲ ਪੁੱਛਾਂਗੇ ਜੀ, ਅਤੇ ਆਪਾਂ ਅਗਲੇ ਹਫ਼ਤੇ ਇਹਦੇ ਬਾਰੇ ਡਿਸਕਸ਼ਨ ਕਰਾਂਗੇ, ਪੂਰੀ ਜਾਣਕਾਰੀ ਕੱਢ ਕੇ ਲਿਆਵਾਂਗੇ। ਅਤੇ ਮਨਜੀਤ ਸਿੰਘ ਸੰਘਾ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ, ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਭਾਅ ਜੀ ਵਰਲਡ ਕੱਪ ਚੱਲ ਰਿਹਾ ਫੁੱਟਬਾਲ ਦਾ, ਮੈਨੂੰ ਤਾਂ ਪਤਾ ਵੀ ਨਹੀਂ ਸੀ ਹੋਣਾ ਆ, ਕਹਿੰਦੇ ਧੰਨ ਧੰਨ ਹੋਈ ਪਈ ਆ, ਕੀ ਕੀ ਸਿਚੁਏਸ਼ਨ ਹੈ?
ਮੈਨੂੰ ਅਮਨਦੀਪ ਥੋੜੇ ਦਿਨ ਪਹਿਲਾਂ ਪਤਾ ਲੱਗਾ ਵਰਲਡ ਕੱਪ ਹੋ ਰਿਹਾ ਕਿ ਬੱਚੇ ਗੱਲਾਂ ਕਰਦੇ ਸੀਗੇ,
ਅੱਛਾ
ਤੇ ਵਰਲਡ ਕੱਪ ਦੇ ਵਿੱਚ ਇਸ ਵੇਲੇ ਜਿਹੜਾ ਮੈਚ ਹੋ ਰਿਹਾ ਬ੍ਰਾਜ਼ੀਲ ਤੇ ਮੋਰਾਕੋ ਦੇ ਵਿੱਚ ਮੈਚ ਹੋ ਰਿਹਾ, ਮੋਰਾਕੋ ਨੇ ਬ੍ਰਾਜ਼ੀਲ ਦੇ ਅਗੇਂਸਟ ਗੋਲ ਹੁਣੇ ਹੁਣੇ ਕੀਤਾ ਆ। ਕੱਲ ਦੋ ਮੈਚ ਹੋਏ ਸੀ, ਇੱਕ ਕੈਨੇਡਾ ਤੇ ਹਰਸੋ ਗਵੀਨਾ ਦੇ ਵਿਚਕਾਰ ਉਹ ਮੈਚ ਬਰਾਬਰ ਰਿਹਾ ਸੀ, ਉਸ ਤੋਂ ਬਾਅਦ ਇੱਕ ਹੋਰ ਮੈਚ ਹੋਇਆ ਸੀ ਉਹ ਵੀ ਕਾਫੀ ਇੰਪੋਰਟੈਂਟ ਮੈਚ ਸੀ, ਮੈਨੂੰ ਪਤਾ ਨਹੀਂ ਕਿਹੜੀਆਂ ਟੀਮਾਂ ਸੀਆਂ, ਲੇਕਿਨ ਉਹ ਮੈਚ ਵੀ ਕਾਫੀ, ਉਹ ਅਮਰੀਕਾ ਤੇ ਇੱਕ ਹੋਰ ਟੀਮ ਸੀ ਉਹਦੇ ਵਿਚਕਾਰ ਹੋਇਆ ਤੇ ਅਮਰੀਕਾ 4-1 ਦੇ ਨਾਲ ਜਿੱਤ ਗਿਆ ਸੀ। ਤੇ ਅਮਰੀਕਾ ਜਿਹੜਾ ਉਹ ਆਸਟ੍ਰੇਲੀਅਨ ਜਿਹੜਾ ਪੂਲ ਆ ਨਾ ਆਸਟ੍ਰੇਲੀਅਨ ਬਲੌਕ ਦੇ ਵਿੱਚ ਹੀ ਆ, ਤੇ ਅੱਜ ਆਸਟ੍ਰੇਲੀਆ ਦਾ 2 ਵਜੇ ਮੈਚ ਟਰਕੀ ਦੇ ਨਾਲ ਹੋ ਰਿਹਾ ਹੈ ਅਮਨਦੀਪ।
ਉਹ ਤੁਰਕੀ ਨਾ ਕਿਹਾ ਕਰੋ, ਤੁਰਕੀ ਤੁਰਕੀ ਕਿਹਾ ਕਰੋ। ਹਾਂ ਉਹ ਅਸੀਂ ਤਾਂ ਪਹਿਲਾਂ ਹੀ ਤੁਰਕੀ ਕਹਿੰਦੇ ਹੁੰਦੇ ਸੀ, ਗੋਰਿਆਂ ਮਗਰ ਲਾ ਕੇ ਟਰਕੀ ਕਹਿਣ ਲੱਗ ਗਏ।
ਤੁਰਕੀ ਦੇ ਨਾਲ ਹੋ ਰਿਹਾ ਤੇ ਦੇਖਦੇ ਹਾਂ ਮੈਚ ਕਿੱਦਾਂ ਦਾ ਹੋ ਰਿਹਾ। ਅੱਜ ਥੋੜੇ ਲਿਸਨਰ ਸਾਡੇ ਘੱਟ ਹੋ ਗਏ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਸਾਡੀ ਫੈਮਿਲੀ ਦੇ ਮੈਂ ਸਾਰੇ ਮੈਂ ਇਸ ਪ੍ਰੋਗਰਾਮ ਨੂੰ ਦੇਖਦੇ ਹੁੰਦੇ ਆ, ਲੇਕਿਨ ਉਹ ਇਸ ਵੇਲੇ ਬ੍ਰਾਜ਼ੀਲ ਤੇ ਮੋਰਾਕੋ ਦੇ ਜਿਹੜਾ ਜਿਹੜਾ ਮੈਚ ਹੋ ਰਿਹਾ ਉਹਨੂੰ ਦੇਖ ਰਹੇ ਆ ਜੀ। ਅਮਨਦੀਪ
ਆਪਣੇ ਆਸਟ੍ਰੇਲੀਆ ਦਾ ਚਾਂਸ ਹੈਗਾ ਫਿਰ?
ਅਮਨਦੀਪ ਇਸ ਵਰਲਡ ਕੱਪ ਦੇ ਵਿੱਚ ਮੈਂ ਪ੍ਰੈਡਿਕਸ਼ਨ ਕਰ ਸਕਦਾ ਕਿਹਨੇ ਜਿੱਤਣਾ ਆ ਮੈਚ, ਫਾਈਨਲ ਕਿਹਦਾ ਕਿਹਦਾ ਹੋਣਾ?
ਕਿਹਦਾ ਕਿਹਦਾ ਹੋਣਾ
ਮੈਚ ਫਾਈਨਲ ਹੋਣਾ ਅਮਨਦੀਪ ਇੰਡੀਆ ਤੇ ਪਾਕਿਸਤਾਨ ਦਾ।
ਕਿੱਥੇ? ਜਗਤਪੁਰ ਜਿਹੜਾ ਫਾਈਨਲ ਹੋਣਾ, ਜਗਤਪੁਰ ਸਟੇਡੀਅਮ ਚ?
ਉਹ ਬੰਦੇ ਦੀ ਗੱਲ ਕਰ ਦਿੰਦਾ, ਦੇਅਰ ਇਜ਼ ਇਨਫਿਨਿਟ ਪੋਸਿਬਿਲਿਟੀਜ਼ ਇਨ ਦਾ ਵਰਲਡ, ਐਨੀਥਿੰਗ ਕੁਡ ਹੈਪਨ, ਇਨਫਿਨਿਟ ਪੋਸਿਬਿਲਿਟੀਜ਼।
ਅੱਛਾ, ਇੰਡੀਆ ਤੇ ਪਾਕਿਸਤਾਨ, ਉਹ ਤਾਂ ਮੇਰੇ ਖਿਆਲ ਕੁਆਲੀਫਾਈ ਵੀ ਨਹੀਂ ਕੀਤੇ ਹੋਣੇ ਦੋਵੇਂ ਜਣੇ।
ਇੰਡੀਆ ਦੇ ਪਾਕਿਸਤਾਨ ਦਾ ਮੇਰਾ ਕਹਿਣ ਦਾ ਭਾਵ ਆ ਜਿਹੜਾ ਫਾਈਨਲ ਹੋਣਾ ਉਹ ਆਸਟ੍ਰੇਲੀਆ ਤੇ ਇੰਗਲੈਂਡ ਦਾ ਹੋਣਾ। ਇੰਗਲੈਂਡ
ਆਸਟ੍ਰੇਲੀਆ ਤੇ
ਉਹ ਜਿਹੜੀ ਇਹਨਾਂ ਦੀ ਖੇਡ ਖੇਤਰ ਦੇ ਵਿੱਚ ਜਿਹੜੀ ਦੁਸ਼ਮਣੀ ਆ ਉਹ ਇੰਡੀਆ ਪਾਕਿਸਤਾਨ ਵਰਗੀ ਆ, ਤਾਂ ਉਸ ਸੰਦਰਭ ਦੇ ਵਿੱਚ ਮੈਂ ਕਹਿ ਰਿਹਾ ਕਿ ਜਿਹੜਾ ਫਾਈਨਲ ਆ ਆਸਟ੍ਰੇਲੀਆ ਦੀ ਕਾਫੀ ਅੱਛੀ ਟੀਮ ਆ, ਅੱਜ ਉਹਨੇ ਕਾਫੀ ਜ਼ੋਰ ਦਿਖਾ ਲੈਣੇ ਆ, ਤੇ ਇੰਗਲੈਂਡ ਵੀ ਕਾਫੀ ਅੱਛੀ ਟੀਮ ਆ, ਜਿਹੜੇ ਦੋਨੋਂ ਭਰਾ ਭਰਾ ਆ ਸਕੇ ਭਰਾ ਆ ਸੀ ਇੰਗਲੈਂਡ ਦੇ ਨਾਲ, ਉਹ ਸਕੇ ਭਰਾਵਾਂ ਦੇ ਵਿੱਚ ਮੈਚ ਹੋਣਾ। ਪਾਕਿਸਤਾਨ ਤੇ ਪਾਕਿਸਤਾਨ ਤੇ ਇੰਡੀਆ ਵੀ ਸਕੇ ਭਰਾ ਆ, ਜੇ ਜਿਸ ਵੇਲੇ ਕਹਿੰਦੇ ਹੁੰਦੇ ਨਾ ਸ਼ਰੀਕਾਂ ਦੇ ਵਿੱਚ ਰਫੜ ਪੈਂਦਾ ਮੈਚ ਹੁੰਦਾ ਉਹ ਦੇਖਣ ਵਾਲਾ ਹੁੰਦਾ। ਚਲੋ
ਨਹੀਂ ਉਦਾਂ ਕੀ ਅੰਦਾਜ਼ਾ ਤੁਹਾਡਾ? ਮੇਰੇ ਖਿਆਲ ਇਟਲੀ ਦਾ ਕੁਆਲੀਫਾਈ ਵੀ ਨਹੀਂ ਹੋਇਆ।
ਇਟਲੀ ਦਾ ਕੁਆਲੀਫਾਈ ਨਹੀਂ ਹੋਇਆ, ਮੇਰੇ ਖਿਆਲ ਦੇ ਵਿੱਚ ਇੰਗਲੈਂਡ ਦੇ ਕਾਫੀ ਚਾਂਸਸ ਆ, ਕਾਫੀ ਦੇਰ ਤੋਂ ਵੇਟ ਕਰ ਰਹੇ ਆ ਇਸ ਵਰਲਡ ਕੱਪ ਜਿੱਤਣ ਦੇ ਲਈ,
ਅੱਛਾ
ਤੇ ਇੰਗਲੈਂਡ ਅੱਛਾ ਖੇਡੂਗਾ ਤੇ ਇਹ ਵਰਲਡ ਕੱਪ ਉਹ ਲਿਫਟ।
ਹੋ ਜਿਹੜੇ ਜਿਹੜੇ ਤੁਸੀਂ ਹਰਾਉਣਾ ਚਾਹੁੰਦੇ ਉਹਨਾਂ ਦੇ ਨਾਂ ਲਈ ਜਾਓ, ਮੈਨੂੰ ਲੱਗਦਾ ਅੱਜ ਤੁਹਾਡੀ ਹਾਲ ਲੱਗ ਜਾਣੀ
ਨਾ ਨਾ ਇਦਾਂ ਨਹੀਂ ਅਮਨਦੀਪ,
ਸਹੀ
ਕਵਿਤਾ ਦੇ ਵਿੱਚ ਵੀ ਸ਼ਾਮਿਲ ਕਰ ਲਵਾਂਗੇ ਇਹਨਾਂ ਨੂੰ।
ਹੈ, ਉਹ ਬੰਦੇ ਤੋਂ ਉਹ ਕਵਿਤਾ ਲਿਖਾਓ, ਨਾਂ ਨਹੀਂ ਦੱਸਿਆ ਉਹਨਾਂ ਆਪਣਾ?
ਉਹ ਨਾ ਨਹੀਂ ਉਹਨੇ ਦੱਸਿਆ ਮੈਨੂੰ, ਫਿਰ ਮੈਨੂੰ ਮਿਲ ਪੈਣਾ ਉਹਨੇ, ਉਹ ਨਾਂ ਪੁੱਛ ਲਊਗਾ ਉਹਨੇ। ਉਹਨੇ ਨਾਂ ਵੀ ਕਈ ਦੱਸ ਦੇਣੇ ਆ।
ਆਗਰੇ ਨਿਵਾਸੀ ਹੈ ਨਾ, ਆਗਰਾ ਨਿਵਾਸੀ ਹੈ ਨਾ, ਤਾਂ ਕਰਕੇ। ਚਲੋ, ਵਰਲਡ ਕੱਪ ਦੇ ਵਿੱਚ ਮਤਲਬ ਕਾਫੀ ਹੁਣ ਰੁਝਾਨ ਸ਼ੁਰੂ ਹੋ ਜਾਣਾ ਹੈ, ਕਿਉਂਕਿ ਹੁਣ ਦੇਖੋ ਦੁਨੀਆ ਜਿਹੜੀ ਆ ਦੋ ਲੜਾਈਆਂ ਦੇ ਵਿੱਚ ਕਾਫੀ ਬਿਜ਼ੀ ਸੀ। ਪਹਿਲਾਂ ਯੂਕਰੇਨ 'ਚ ਬਿਜ਼ੀ ਸੀਗੀ, ਫਿਰ ਇਰਾਨ ਤੇ ਅਮਰੀਕਾ ਦੀ ਲੜਾਈ ਦੇ ਵਿੱਚ ਵੀ ਕਾਫੀ ਬਿਜ਼ੀ ਆ, ਹੁਣ ਉਹ ਖਾਤਮੇ ਵੱਲ ਨੂੰ ਹੋ ਰਹੀ ਆ। ਤੇ ਚਲੋ ਹੁਣ ਜਿਹੜੀ ਜਿੱਥੇ ਲੜਾਈ ਹੋਣੀ ਚਾਹੀਦੀ ਆ ਉੱਥੇ ਵਧੀਆ ਲੱਗਦੀ ਆ ਗਰਾਊਂਡਾਂ ਦੇ ਵਿੱਚ, ਹੈ ਨਾ, ਕਿ ਟੀਮਾਂ ਇੱਕ ਮਰਿਆਦਾ 'ਚ ਖੇਲਦੀਆਂ, ਨੁਕਸਾਨ ਨਹੀਂ ਹੋ ਰਿਹਾ, ਲੋਕ ਵੀ ਐਂਟਰਟੇਨ ਹੋ ਰਹੇ ਨੇ। ਜੇ ਬੰਦੇ ਇੱਥੇ ਹੀ ਲੜ ਲਿਆ ਕਰਨ, ਆਪਣੇ ਘੁਲ ਲਿਆ ਕਰਨ। ਮੈਨੂੰ ਯਾਦ ਹੈ ਸਰਦਾਰ ਉੱਪਲ, ਬਲਵੰਤ ਸਿੰਘ ਉੱਪਲ ਪਰਥ ਤੋਂ, ਉਹਨਾਂ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ। ਉਹ ਸਾਡੇ ਸਤਿਕਾਰਯੋਗ ਪਰਥ ਵਾਸੀ ਨੇ, ਜਿਹੜੇ ਕਿ ਵੈਸਟਰਨ ਆਸਟ੍ਰੇਲੀਆ ਦੇ ਬਹੁਤ ਹਾਈ ਪੋਜੀਸ਼ਨ ਬਿਜਲੀ
ਪਰਸਵਾਸੀ
ਪਰਥ ਵਾਸੀ ਹੈਗੇ ਆ, ਉਹ ਬਹੁਤ ਮਤਲਬ ਹੁਣ ਹੁਣ
ਠੀਕ
ਬਿਰਥ
ਹੈ।
ਹੋ ਗਏ ਨੇ, ਤੇ ਉਹ ਡਿਪਟੀ ਚੀਫ ਇੰਜੀਨੀਅਰ ਰਿਟਾਇਰ ਹੋਏ ਆ ਵੈਸਟਰਨ ਆਸਟ੍ਰੇਲੀਆ ਇਲੈਕਟ੍ਰਿਸਿਟੀ ਦੇ ਵਿੱਚੋਂ। ਅਤੇ ਨਵਦੇਵ ਚੁੱਪਲ ਭੈਣ ਜੀ ਸਾਡੇ ਭਾਅ ਜੀ ਲੱਗਦੇ ਨੇ, ਅਤੇ ਨਵਦੇਵ ਚੁੱਪਲ ਭੈਣ ਜੀ ਬੜੇ ਐਕਟਿਵ ਨੇ, ਉਹ ਪਰਥ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਨੇ, ਐਕਟਿਵ ਵੀ ਨੇ, ਅਤੇ ਉਹ ਗੱਲ ਸੁਣਾਉਣ ਲੱਗ ਗਏ। ਉਹਨਾਂ ਨੇ ਨਾ, ਉਹ ਬੰਦੇ ਨੇ ਜਿਨ੍ਹਾਂ ਨੇ ਪਹਿਲਾ ਫੌਂਟ ਬਣਾਇਆ, ਅੱਜ ਪੰਜਾਬੀ ਅਸੀਂ ਪੜ੍ਹਦੇ ਹਾਂ ਲਿਖਦੇ ਹਾਂ, ਤਾਂ ਪਹਿਲੇ ਫੌਂਟ ਦੀ ਕਾਢ ਪਰਥ ਦੇ ਵਿੱਚ ਹੋਈ ਸੀ ਪੰਜਾਬੀ ਦੇ ਵਿੱਚ 1988 ਦੇ ਵਿੱਚ। ਉਹਨਾਂ ਨੇ ਪ੍ਰੋਗਰਾਮਿੰਗ ਕਰਕੇ ਫੌਂਟ ਬਣਾਇਆ, ਫੌਂਟ ਬਣਾ ਕੇ ਉਹਨਾਂ ਨੇ 8 ਮਹੀਨਿਆਂ ਦੇ ਵਿੱਚ, ਦੋਨਾਂ ਨੇ ਸਾਡੇ ਭੈਣ ਜੀ ਦੇ ਭਾਅ ਜੀ ਉਹਨਾਂ ਨੇ ਟਾਈਪ ਕੀਤਾ ਗੁਰੂ ਗ੍ਰੰਥ ਸਾਹਿਬ ਮਰਿਆਦਾ ਦੇ ਵਿੱਚ ਰਹਿ ਕੇ, ਐਨ ਪੂਰਾ, ਤੇ ਟਾਈਪ ਕਰਕੇ 4 ਫਲੋਪੀ ਡਿਸਕਾਂ ਦੇ ਉੱਤੇ ਪਾਇਆ, ਤੇ ਦੁਨੀਆ ਨੂੰ ਉਹਨਾਂ ਨੇ ਪੰਜਾਬੀ ਫੌਂਟ ਦਿੱਤਾ, ਸੇਵਾ ਕੀਤੀ। ਤੇ ਗੁਰੂ ਗ੍ਰੰਥ ਸਾਹਿਬ ਟਾਈਪ ਕਰਕੇ ਪਹਿਲਾਂ ਉਹ ਪਰਥ ਦੇ ਵਿੱਚ ਹੋਇਆ ਜੀ, ਤੇ ਉਹ ਤੋਂ ਬਾਅਦ SGPC ਨੇ ਉਹਨਾਂ ਨੂੰ ਮਾਣ ਸਤਿਕਾਰ ਕੀਤਾ। ਤੇ ਜਦੋਂ ਨਾ ਭਾਅ ਜੀ ਉਹ ਦੱਸਦੇ ਹੁੰਦੇ ਆ, ਮੇਰੀ ਇੱਥੇ ਘਰੇ ਵੀ ਆਪਾਂ ਆਉਂਦੇ ਜਾਂਦੇ ਆ, ਤੇ ਮੈਨੂੰ ਇੰਟਰਵਿਊ ਵੀ ਮੈਂ ਉਹਨਾਂ ਦੀ ਕੀਤੀ ਸੀ, ਕਹਿੰਦੇ ਅਸੀਂ ਜੀ ਚਲੇ ਗਏ ਕੈਨੇਡਾ, ਠੀਕ ਹੈ,
ਅੱਛਾ
ਤੇ ਵੀ ਸਾਰੇ ਗੁਰਦੁਆਰਿਆਂ 'ਚ ਆਪਾਂ ਪ੍ਰਚਾਰ ਕਰੀਏ। ਤੇ ਕਹਿੰਦੇ ਉੱਥੇ ਪ੍ਰਚਾਰ ਕੀਤਾ, ਤੇ ਕਹਿੰਦੇ ਦੋ ਸਿੰਘ ਆ ਕੇ ਨਾ ਕਾਰ ਪਾਰਕ 'ਚ ਸਾਡੇ ਨਾਲ ਬਹਿਸਣ ਲੱਗ ਗਏ, ਹੈ ਨਾ।
ਅੱਛਾ ਜੀ
ਉਹ ਬਹਿਸ ਦੇ ਇਸ ਆਧਾਰ ਤੇ ਸੀ, ਉਹ ਕਹਿੰਦੇ ਜੀ ਇਹ ਤਾਂ ਬੇਅਦਬੀ ਹੋ ਜਾਣੀ ਆ ਗੁਰਬਾਣੀ ਦੀ, ਹੈ ਨਾ, ਇਹ ਤਾਂ ਪਤਾ ਨਹੀਂ ਕਿੱਥੋਂ ਤਾਰਾਂ 'ਚੋਂ ਘੁੰਮ ਘੁੰਮ ਕੇ ਕਿੱਥੇ ਫਿਰਨੀ ਆ, ਕੰਪਿਊਟਰ ਪਤਾ ਨਹੀਂ ਪਵਿੱਤਰ ਹੋਣੇ ਜਾਂ ਨਹੀਂ ਹੋਣੇ। ਉਹ ਆਪਣਾ ਸ਼ੁਰੂ ਹੋ ਗਏ ਜਿੱਦਾਂ, ਵੀ ਉਹ ਕਹਿੰਦੇ ਵੀ ਦੇਖੋ ਮੈਂ ਅੰਦਰ ਸਾਰਾ ਬੈਨੀਫਿਟ ਦੱਸਿਆ, ਵੀ ਜਿਹੜੀ ਗੁਰਬਾਣੀ ਹੈ ਉਹ ਐਕਸੈਸੇਬਲ ਹੋ ਜਾਣੀ ਹੈ ਸਾਰਿਆਂ ਲਈ, ਹਰ ਬੰਦਾ ਇਹਨੂੰ ਪੜ੍ਹ ਸਕਦਾ, ਹਰ ਸਿੱਖ ਪੜ੍ਹ ਸਕਦਾ, ਨੌਨ ਸਿੱਖ ਵੀ ਪੜ੍ਹ ਸਕਦਾ, ਇਹਦੇ ਤਰਜਮੇ ਵੀ ਹੋਣਗੇ, ਟਰਾਂਸਲੇਸ਼ਨਾਂ ਵੀ ਹੋਣਗੀਆਂ, ਵੀ ਗੁਰਬਾਣੀ ਦਾ ਪ੍ਰਸਾਰ ਤੇ ਪ੍ਰਚਾਰ ਹੋਏਗਾ, ਹੈ ਨਾ। ਵੀ ਠੀਕ ਹੈ, ਉਹ ਮਰਿਆਦਾ ਜਿਹੜੀ ਰੱਖਣੀ ਹੈ ਕਰਨੀ ਹੈ, ਉਹ ਤੁਸੀਂ ਸਿੰਘ ਹੈ ਗੁਰਦੁਆਰੇ ਵਾਲੇ ਆ, ਲੋਕਾਂ ਨੂੰ ਐਜੂਕੇਟ ਕਰੋ ਵੀ ਕਿੱਦਾਂ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਤਾਂ ਕਰਦੇ ਆ ਨਾ ਮਾਣ ਮਰਿਆਦਾ, ਉਹ ਅੜ ਗਿਆ ਜੀ, ਮੈਂ ਨਾ ਮੰਨੂ, ਗਲਤ ਹੈ ਗਲਤ ਹੈ। ਉਹ ਹੁਣ ਉਹ ਵੀ ਆਪਣੇ ਮੂਹਰੇ ਜੱਟ ਪਾਊ, ਹੈ ਨਾ, ਤੇ ਉਹਨਾਂ ਨੇ ਨਾ ਕਹਿੰਦਾ, ਉਹ ਨਾਲ ਦੇ ਨੂੰ ਕਹਿੰਦਾ ਆ ਜੈਕਟ ਖੋਲ, ਕਹਿੰਦਾ ਆ ਜੈਕਟ ਫੜੀ ਮੇਰੀ, ਉਹ ਤਾਪੀ ਮਾਰ ਕੇ ਕਹਿੰਦਾ ਇੱਦਾਂ ਕਰਦੇ ਆ, ਹੈ ਇਹਦਾ ਨਿਰਣਾ ਜਿਹੜਾ ਆ ਵਿਚਾਰਾਂ ਨਾਲ ਤਾਂ ਹੋਣਾ ਨਹੀਂ, ਹੈ ਨਾ, ਆਪਾਂ ਘੁਲ ਕੇ ਦੇਖ ਲੈਂਦੇ ਹਾਂ ਦੋਵੇਂ ਜਣੇ, ਆ ਜਾ ਘੁਲ ਲਈਏ ਇੱਥੇ ਕਾਰ ਪਾਰਕ 'ਚ ਹੀ, ਠੀਕ ਹੈ।
ਠੀਕ ਹੈ
ਜਿਹੜਾ ਢਹਿ ਗਿਆ, ਹੈ ਨਾ, ਉਹ ਹਾਰ ਗਿਆ, ਜਿਹੜਾ 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 ਜਿੱਤ ਗਿਆ ਉਹਦੀ ਗੱਲ ਚੱਲੂਗੀ ਫਿਰ, ਹੈ ਨਾ। ਜਦੋਂ ਮਾਰੀ ਤਾਪੀ, ਉਹ ਕਹਿੰਦਾ ਨਹੀਂ ਜੀ ਸਿੰਘ ਸਾਹਿਬ, ਠੀਕ ਹੈ ਠੀਕ ਹੈ ਜੀ ਠੀਕ ਹੈ। ਚਲੋ, ਉਹ ਕਈ ਜਿਹੜੇ ਕੁੱਟ ਕਟਾਈ ਦੀ ਬਜਾਏ, ਜੰਗਾਂ ਦੀ ਬਜਾਏ, ਖੱਜਲ ਖੁਆਰੀ ਦੀ ਬਜਾਏ, ਵੀ ਬੰਦਾ ਉਹ ਸਿੱਧਾ ਕਹਿੰਦਾ ਵੀ ਹੋਰ ਤਾਂ ਕੋਈ ਭਾਈ ਮਤਲਬ ਸੰਵਾਦ ਨਾਲ ਤਾਂ ਤੁਸੀਂ ਮੰਨਣਾ ਨਹੀਂ ਜਾਂ ਮੰਨਣੇ ਨਹੀਂ, ਹੁਣ ਆਪਾਂ ਘੁਲ ਕੇ ਦੇਖ ਲੈਂਦੇ। ਸੋ ਇੱਦਾਂ ਦੇਸ਼ਾਂ ਦੀ ਲੜਾਈ ਲੜਨ ਨਾਲੋਂ, ਇੱਕ ਦੂਜੇ ਦੇ ਘਰ ਢਾਣ ਨਾਲੋਂ, ਲੋਕ ਮਾਰਨ ਨਾਲੋਂ, ਜੇ ਮਤਲਬ ਹੁਣ ਟਰੰਪ ਤੇ ਉਹ ਇਰਾਨ ਵਾਲਾ ਖਮੇਨੀ ਆਪਸ 1 ਉਮਰ ਦੇ ਸੀ, ਉਹ ਆਪਸ 'ਚ ਘੁਲ ਲੈਂਦੇ, ਠੀਕ ਹੈ ਨਾ, ਜਾਂ
ਹਾਂਜੀ
ਹੈ ਨਾ, ਜਾਂ ਇਦਾਂ ਹੋ ਹੀ ਸਕਦਾ ਸੀਗਾ, ਜਾਂ ਵਿਚਾਰਾਂ ਦੀ ਡਿਬੇਟ ਕਰ ਲੈਂਦੇ, ਡਿਬੇਟ 'ਚ ਜਿਹੜਾ ਹਾਰ ਜਾਂਦਾ ਹਾਰ ਜਾਂਦਾ, ਠੀਕ ਹੈ, ਇਦਾਂ ਦੀ ਗੱਲ ਵੀ ਕੀਤੀ ਜਾ ਸਕਦੀ ਸੀਗੀ। ਤੇ ਤਾਂ ਕਰਕੇ ਮਤਲਬ ਜਿਹੜੇ ਮੈਚ ਹੈ ਨਾ, ਖੇਡਾਂ ਆ, ਸਪੋਰਟਸ ਹੈ, ਇਹ ਜਿਹੜੇ ਸਾਡੇ ਅੰਦਰ ਮਤਲਬ ਇੱਕ ਮਨੁੱਖ ਦੇ ਅੰਦਰ ਨਾ ਇਹ ਫੈਕਟ ਹੈ, ਬਹੁਤ ਸਾਰੇ ਸਪੋਰਟਸ ਪਰਸਨ ਸੁਣ ਰਹੇ ਨੇ ਇਸ ਵੇਲੇ, ਉਹਨਾਂ ਨੂੰ ਪਤਾ ਹੋਣਾ ਹੈ ਕਿ ਜਿਹੜਾ ਬੰਦਾ ਹੈ ਨਾ ਮੈਨ, ਉਹਦੇ ਅੰਦਰ ਰੱਬ ਨੇ ਹੀ ਇੱਕ ਡਿਫੈਂਸ ਅਤੇ ਅਟੈਕ ਕਰਨ ਦਾ ਮੈਕਨਿਜ਼ਮ, ਇੱਕ ਸਿਸਟਮ ਲਾਇਆ ਹੋਇਆ ਹੈ, ਇੱਕ ਕੁਦਰਤੀ ਹੈ। ਫੂਡ ਹੰਟਰ ਹੈ, ਅਸੀਂ ਫੂਡ ਇਕੱਠੇ ਕਰਨ ਵਾਲੇ ਹਾਂ, ਅਤੇ ਉਹਦੇ 'ਚ ਸ਼ਿਕਾਰ ਖੇਡਣਾ, ਡਿਫੈਂਸ ਕਰਨੀ ਪਰਿਵਾਰ ਦੀ, ਇਹ ਸਾਡੇ ਬਿਲਟ ਇਨ ਪਰਮਾਤਮਾ ਨੇ ਪਾਇਆ ਹੋਇਆ। ਇਹ ਬਿਰਤੀ ਜਿਹੜੀ ਹੈ, ਜਦੋਂ ਬੰਦਾ ਆਪਣੇ ਅੰਦਰੋਂ ਮਾਰ ਦਿੰਦਾ ਆ ਜਾਂ ਇਹਨੂੰ ਵਰਤਦਾ ਨਹੀਂ, ਉਹ ਬੰਦੇ ਨੂੰ ਕਈ ਬਿਮਾਰੀਆਂ ਲਾਉਂਦੀ ਹੈ। ਸੋ ਇਹਨਾਂ ਬਿਮਾਰੀਆਂ ਤੋਂ ਨਜਾਤ ਪਾਉਣ ਦੇ ਲਈ ਸਾਨੂੰ ਸਪੋਰਟਸ ਖੇਡਣਾ ਸਿਖਾਇਆ ਜਾਂਦਾ ਆ। ਜਿਹੜੇ ਸਾਡੇ ਮਨੋਵਿਗਿਆਨੀ ਆ, ਉਹਨਾਂ ਨੇ ਖੇਡਾਂ ਦੀ ਇਜਾਦ ਕੀਤੀ, ਇਹ ਨਹੀਂ ਕੀਤੀ ਵੀ ਇਕੱਲੇ ਗੋਰਿਆਂ ਨੇ ਕੀਤੀ, ਇਹ ਜੁਗਾਂ ਜੁਗੰਤਰਾਂ ਤੋਂ ਖੇਡਾਂ ਚੱਲਦੀਆਂ ਆਈਆਂ ਨੇ ਕਿ ਕੰਟਰੋਲਡ ਇਨਵਾਇਰਮੈਂਟ ਦੇ ਵਿੱਚ ਇਹ ਖੇਡ ਆਪਣਾ ਮਤਲਬ ਉਹ ਭੜਾਸ ਕੱਢਣ, ਤੇ ਕਈਆਂ ਦੀ ਭੜਾਸ ਇੱਥੇ ਤੱਕ ਹੀ ਸੈਟੀਸਫਾਈ ਹੋ ਜਾਂਦੀ, ਉਹਨਾਂ ਨੂੰ ਦੇਖ ਕੇ ਹੀ, ਲੜਦਿਆਂ ਨੂੰ ਦੇਖ ਕੇ ਹੀ ਖੁਸ਼ ਹੋ ਜਾਂਦੇ ਨੇ ਕਈ ਬੰਦੇ। ਤੁਸੀਂ ਨੋਟ ਕੀਤਾ ਹੋਣਾ ਭਾਅ ਜੀ, ਤੁਸੀਂ ਤਾਂ ਪੜ੍ਹਾਉਂਦੇ ਹੋ, ਜਦੋਂ ਤੁਸੀਂ ਚਪੇੜ ਮਾਰਦੇ ਹੋ ਕਿਸੇ ਸਟੂਡੈਂਟ ਦੇ ਨਾਲ ਦੇ, ਕਿੰਨੇ ਖੁਸ਼ ਹੋਏ ਹੁੰਦੇ ਆ, ਹੋਏ ਹੁੰਦੇ ਨਾ।
ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਹਾਂ।
ਲੈ ਅੱਛਾ,
ਹਾਂ
ਤੁਸੀਂ ਆਗਰੇ ਵਾਲੇ ਨਾਲ ਜ਼ਿਆਦਾ ਸਹਿਮਤ ਹੋਣ ਲੱਗ ਗਏ ਅੱਜ ਕੱਲ੍ਹ।
ਦੇਖੋ ਜਿਹੜੀ ਗੱਲ ਹੈ ਨਾ, ਜੇ ਤੁਸੀਂ ਅੱਜ ਤੋਂ ਕੋਈ 40 ਸਾਲ ਪਹਿਲਾਂ ਇਹ ਗੱਲ ਕਹਿੰਦੇ ਤਾਂ ਤੁਹਾਡੇ ਨਾਲ ਅਸੀਂ ਸਹਿਮਤ ਸੀ।
ਅੱਛਾ
ਜਿਸ ਵੇਲੇ ਦੁਨੀਆ ਦੇ ਵਿੱਚ ਲਾਲਚ ਵੱਧ ਜਾਵੇ, ਭ੍ਰਿਸ਼ਟਾਚਾਰ ਵੱਧ ਜਾਵੇ, ਪੈਸੇ ਕਮਾਉਣ ਦੀ ਲਾਲਸਾ ਵੱਧ ਜਾਵੇ, ਉਹਦੇ ਨਾਲ ਜਿਹੜੀਆਂ ਸਾਰੀਆਂ ਇੰਸਟੀਟਿਊਸ਼ਨਸ ਹੈ ਨਾ ਉਹ ਪਲਿਊਟ ਹੋ ਜਾਂਦੀਆਂ। ਇਸ ਵੇਲੇ ਦੇਖੋ ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਸੜਕਾਂ ਪਲਿਊਟ ਆ, ਵਾਤਾਵਰਨ ਪਲਿਊਟ ਆ, ਈਵਨ ਸਾਈਟ ਸੀਇੰਗ ਵੀ ਪਲਿਊਟ ਆ, ਪਾਣੀ ਪਲਿਊਟ ਆ। ਇਹ ਜਿਹੜੀਆਂ ਖੇਡਾਂ ਦਾ ਸਿਸਟਮ ਸੀ ਨਾ, ਇਹ ਅਨਪਲਿਊਟਡ ਸੀ, ਇਹਨੂੰ ਵੀ ਬਹੁਤ ਜ਼ਿਆਦਾ ਪਲਿਊਟ ਕਰ ਦਿੱਤਾ ਗਿਆ। ਇਹਦੇ ਵਿੱਚ ਵੀ ਜੂਹਾ ਖੇਡਿਆ ਜਾਂਦਾ, ਇਹਦੇ ਵਿੱਚ ਖਰੀਦੋ ਫਰੋਖਤ ਹੁੰਦੀ ਆ, ਕਈ ਵਾਰੀ ਜਿਹੜੇ ਖਿਡਾਰੀ ਆ ਨਾ ਉਹ ਜਾਣ ਕੇ ਵੀ ਹਾਰ ਜਾਂਦੇ ਆ,
ਉਹ
ਤਾਂ
ਭਾਜੀ,
ਕਿ
ਹਾਂ ਉਹ ਮੈਂ
ਦੇ ਵਿੱਚ ਇਨਵੋਲਵ ਆ, ਪੈਸਾ ਕਮਾਉਣ ਦੇ ਲਈ ਜੂਆ ਖੇਡਦੇ ਆ, ਉੱਤੇ ਪੈਸੇ ਲਾ ਕੇ ਖੇਡਦੇ ਆ, ਉਹ ਖਿਡਾਰੀਆਂ ਨੂੰ ਡਰਾਉਂਦੇ ਆ। ਕਈ ਵਾਰੀ ਉਹ ਨੈਚੁਰਲ ਸਕਿੱਲ ਜਿਹੜੇ ਆਪਣੇ ਡਿਸਪਲੇ ਨਹੀਂ ਕਰ ਸਕਦੇ। ਤੁਸੀਂ
ਭਾਜੀ,
ਮੇਰੇ ਗੱਲ ਦੇ ਨਾਲ ਸਹਿਮਤ ਹੈਗੇ
ਨਹੀਂ
ਜਾਂ ਨਹੀਂ?
ਨਹੀਂ ਮੈਂ ਨਹੀਂ ਸਹਿਮਤ ਤੁਹਾਡੇ ਨਾਲ। ਤੁਸੀਂ
ਚਲੋ ਮੰਨ ਲਿਆ
ਤੁਸੀਂ
ਤੁਹਾਡੀ।
ਤੁਸੀਂ ਮੇਰੇ ਨਾਲ ਨਹੀਂ ਸਹਿਮਤ ਹੋਏ, ਮੈਂ ਤੁਹਾਡੇ ਨਾਲ ਹੀ ਸਹਿਮਤ। ਤੁਸੀਂ ਕਹਿੰਦੇ ਆ ਵੀ ਆ ਜੀ ਹੁਣ ਪਿਛਲੇ 40 ਸਾਲ ਪਹਿਲਾਂ ਠੀਕ ਸੀਗਾ, ਹੁਣ ਜੀ ਜੂਆ ਆ ਗਿਆ। ਉਹ ਜਿਹੜੀ ਜਿਹੜੀ ਵੱਡੀ ਗੇਮ ਚੱਲੀ ਸੀਗੀ ਮਹਾਭਾਰਤ ਦੇ ਵਿੱਚ, ਉਹ ਚੈਸ ਦੀ, ਉਹ ਉੱਥੇ ਕੀ ਸੀਗਾ? ਉਹ ਵੀ ਜੂਆ ਹੀ ਸੀ। ਉਹ ਉੱਥੇ ਕਰਪਸ਼ਨ ਸੀਗੀ, ਉੱਥੇ ਔਰਤਾਂ ਦੀ ਬੇਅਦਬੀ ਕੀਤੀ ਗਈ ਉਸ ਸਪੋਰਟਸ ਦੇ ਵਿੱਚ, ਚੈਸ ਵਾਲੀ ਜਿਹੜੀ ਸੀਗੀ, ਹੈ ਨਾ, ਪਰਜਾ ਨੂੰ ਵੇਚਿਆ ਗਿਆ, ਧਨ ਦਾ, ਪਰਜਾ ਦਾ ਜਿਹੜਾ ਟੈਕਸ ਪੇਅਰ ਦਾ ਮਨੀ, ਉਹ ਵਿੱਚ ਮਤਲਬ ਲਟਾਇਆ ਗਿਆ। ਸੋ ਇਹ ਜਿਹੜੀ ਸਪੋਰਟਸ ਦੇ ਵਿੱਚ ਕਰਪਸ਼ਨ ਹੈ ਬਹੁਤ ਦੇਰ ਤੋਂ ਹੀ ਹੈ, ਇਹ ਮਹਾਭਾਰਤ ਦੇ ਵੇਲੇ ਦੇ ਹੀ ਰਿਕਾਰਡਡ ਹੈ। ਹੁਣ ਗੱਲ ਇਹ ਹੈ ਵੀ ਜਿਹੜੇ ਨਾ ਆਪਾਂ ਕਹਿੰਦੇ ਹਾਂ ਵੀ ਬੰਦੇ ਦੇ ਅੰਦਰ ਇੱਕ ਹੰਟਿੰਗ ਜਾਂ ਡਿਫੈਂਸ ਦਾ ਸਿਸਟਮ ਲਾਇਆ ਹੋਇਆ ਰੱਬ ਨੇ, ਹੁਣ ਅਸੀਂ ਪ੍ਰੋਟੈਕਸ਼ਨ ਦਿੰਦੇ ਹਾਂ ਆਪਣੇ ਬੱਚਿਆਂ ਨੂੰ ਵੀ ਉਹਨਾਂ ਨੂੰ ਇਹ ਕੰਮ ਨਾ ਕਰਨੇ ਪੈਣ। ਵੈਸੇ ਰੱਬ ਨੇ ਤਾਂ ਇਹ ਕਿਹਾ ਵੀ ਜਦੋਂ ਤੁਰਨ ਫਿਰਨ ਲੱਗ ਜਾਣ, ਸੈੱਟ ਹੋ ਜਾਣ, ਤਾਂ ਦੇ ਆਰ ਦੇਅਰ ਔਨ, ਜਿੱਦਾਂ ਚਿੜੀਆਂ ਆਲਣੇ 'ਚੋਂ ਬੱਚਿਆਂ ਨੂੰ ਥੱਲੇ ਸੁੱਟ ਦਿੰਦੀਆਂ, ਵੀ ਜਿਹੜਾ ਉੱਡ ਗਿਆ ਉੱਡ ਗਿਆ, ਜਿਹੜਾ ਡਿੱਗ ਕੇ ਮਰ ਗਿਆ ਮਰ ਗਿਆ, ਉਹ ਵੀਕ ਵਨ ਹੈ। ਠੀਕ ਹੈ, ਕੁਦਰਤ ਤਾਂ ਇਹ ਕਹਿੰਦੀ ਹੈ। ਠੀਕ ਹੈ, ਉਹਦੇ ਵਿੱਚ ਉਹਨਾਂ ਨੂੰ ਹੰਟਿੰਗ ਆਊਗੀ, ਫੂਡ ਗੈਦਰ ਇਕੱਠਾ ਕਰਨਾ ਆਊਗਾ, ਆਪਣੇ ਸਰਵਾਈਵਲ ਸਕਿੱਲ ਉਹਨਾਂ ਨੂੰ ਸਿੱਖਣੇ ਪਊਗੇ। ਠੀਕ ਹੈ, ਪਰ ਇੱਕ ਬੰਦਾ ਹੀ ਆ ਜਿਹੜਾ ਕਈ ਵਾਰੀ ਉਹਨਾਂ ਦੀਆਂ ਮਾਵਾਂ ਜਿਹੜੀਆਂ ਕੱਚ ਚੋਂ ਨਹੀਂ ਕੱਢਦੀਆਂ, 40 40 ਸਾਲ ਦੇ ਨਿਆਣੇ ਜਿਹੜੇ ਉਹਨਾਂ ਨੂੰ ਨਿਆਣਿਆਂ ਵਾਂਗ ਹੀ ਟ੍ਰੀਟ ਕਰੀ ਜਾਂਦੇ ਹਨ। ਸੋ ਉਹਨਾਂ ਦੇ ਜਿਹੜੇ ਸਕਿੱਲ ਹੈ, ਉਹਨਾਂ ਦੇ ਜਿਹੜੇ ਅੰਦਰੋਂ ਕਲਾਵਾਂ ਨੇ, ਉਹ ਬਿਲਕੁਲ ਡੈੱਡ ਹੋ ਜਾਂਦੀਆਂ ਨੇ, ਔਰ ਉਹ ਫਿਰ ਕਾਰਨ ਬਣਦੀਆਂ ਨੇ ਡਿਪਰੈਸ਼ਨ ਦਾ, ਸੂਸਾਈਡ ਦਾ, ਐਂਡ ਮਤਲਬ ਨੈਗੇਟਿਵਿਟੀ ਦਾ। ਸੋ ਇਹਨੂੰ ਆਪਾਂ ਮਤਲਬ ਉਜਾਗਰ ਕਰਨ ਦੇ ਲਈ, ਇਹ ਆਪਣੇ ਬੱਚੇ ਸਾਰੇ ਸਾਰੇ ਸੁਣਦੇ ਨੇ, ਸਾਰੇ ਬੱਚਿਆਂ ਵਾਲੇ ਨੇ, ਪੋਤੇ ਪੋਤੀਆਂ ਵਾਲੇ ਵੀ ਹੋਣਗੇ, ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਪਾਓ। ਠੀਕ ਹੈ, ਤਾਂ ਕਿ ਉਹ ਟੀਮ ਵਰਕ ਸਿੱਖਣ, ਇੱਕ ਦੂਜੇ ਨਾਲ ਤਾਲਮੇਲ ਸਿੱਖਣ, ਜਿੱਤਣ ਹਾਰਨ ਦੀ ਜਿਹੜੀ ਹੈ ਬਿਰਤੀ ਸਿੱਖਣ, ਜਿੱਤ ਕੇ ਕਿਵੇਂ ਮਹਿਸੂਸ ਹੋਣਾ ਆ, ਹਾਰ ਕੇ ਕਿਵੇਂ ਮਹਿਸੂਸ ਹੋਣਗਾ। ਜਦ ਤੱਕ ਭਾਜੀ ਉਹ ਇਸ ਚੀਜ਼ ਨੂੰ ਐਕਸਪੀਰੀਅੰਸ ਨਹੀਂ ਕਰਦੇ, ਹਾਰ ਨੂੰ ਐਕਸਪੀਰੀਅੰਸ ਨਹੀਂ ਕਰਦੇ ਜਾਂ ਜਿੱਤ ਨੂੰ ਐਕਸਪੀਰੀਅੰਸ ਨਹੀਂ ਕਰਦੇ, ਉਹਨੂੰ ਕਿੱਦਾਂ ਹੈਂਡਲ ਕਰਨਾ? ਕਾਗਜ਼ਾਂ 'ਚ ਥੋੜ੍ਹੋ ਤੁਸੀਂ ਪੜ੍ਹਾ ਦੋਗੇ ਤਾਂ ਫਿਰ ਥੋੜ੍ਹੋ ਆਉਣਾ, ਤੁਹਾਡਾ ਕੀ ਖਿਆਲ ਹੈ?
ਨਹੀਂ ਰਮਨਦੀਪ, ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਜਿਹੜੀ ਸਪੋਰਟਸ ਹੈ ਜਾਂ ਕੋਈ ਵੀ ਐਕਟੀਵਿਟੀ ਹੈ ਜਿਹਦੇ ਵਿੱਚ ਕੰਪੈਟੀਟਿਵਨੈਸ ਹੁੰਦੀ ਹੈ, ਉਹਦੇ ਵਿੱਚ ਤੁਸੀਂ ਹਾਰ ਜਿੱਤ ਨੂੰ ਸਿੱਖਦੇ ਹਾਂ, ਜਿੱਦਾਂ ਹਾਰ ਜਿੱਤ ਸਹਿਣ ਕਰਨ ਦੀ ਸ਼ਕਤੀ ਤੁਹਾਡੇ ਵਿੱਚ ਸਿੱਖਦੇ ਹਾਂ। ਮੇਰਾ ਐਕਸਪੀਰੀਅੰਸ ਇੰਡੀਆ ਦਾ ਵੀ ਹੈ, 40 ਸਾਲ ਉੱਥੇ ਰਹੇ ਤੇ 30 ਸਾਲ ਇੱਥੇ ਹੋ ਗਏ, 70 ਸਾਲ ਦੀ ਹੋ ਗਈ ਟੋਟਲ ਉਮਰ। ਜਿਹੜਾ ਇੰਡੀਆ ਦੇ ਵਿੱਚ ਅਸੀਂ ਜਦੋਂ ਛੋਟੇ ਹੁੰਦੇ ਸੀ, ਜੇ ਕੋਈ ਜਿੱਤ ਜਾਂਦਾ ਸੀ ਨਾ, ਥਾਪੀਆਂ ਹੀ ਮਾਰੀ ਜਾਂਦਾ ਸੀ, ਦੂਜੇ ਨੂੰ ਇਹੀ ਕਹੀ ਜਾਂਦਾ, ਲੈ ਵੀ ਜਿੱਤ ਗਿਆ ਤੈਨੂੰ ਤਾਂ, ਅੱਧਾ ਕਰਤਾ ਮੈਂ ਤੇਰੀ ਫੱਟੀ ਪੋਚ ਦੀ, ਆਹ ਕਰਤਾ। ਉੱਥੇ ਨਾ ਇੱਦਾਂ ਚਿੜਾਉਂਦੇ ਬਹੁਤ ਹੁੰਦੇ ਸੀ। ਇੱਥੇ ਮੈਂ ਜਿਹੜੇ ਬੱਚੇ ਦੇਖੇ ਆ ਉਹਨਾਂ ਦੇ ਵਿੱਚ ਇੱਕ ਖੇਡ ਦੀ ਭਾਵਨਾ ਹੁੰਦੀ ਆ, ਜੇ ਕੋਈ ਹਾਰ ਜਾਂਦਾ ਤਾਂ ਉਹਨੂੰ ਉਹਦਾ ਨਿਰਾਦਰ ਨਹੀਂ ਕਰਦੇ, ਉਹਨੂੰ ਸਮਾਂ ਇਨਕਰੇਜਮੈਂਟ ਕਰਦੇ, ਕੋਈ ਨਹੀਂ ਕੋਈ ਕੋਈ ਗੱਲ ਨਹੀਂ,
ਭਾਜੀ
ਜੁੱਤੀਆਂ ਪਾਉਂਦੇ
ਇਹ ਇਹ ਬੈਟਰ ਇਹ ਬੈਟਰ ਕੋਚਿੰਗ ਹੈ ਨਾ, ਇਹ ਇਹ ਤਾਂ ਅਸੀਂ, ਹਾਂ ਇਹ ਤਾਂ
ਇੱਦਾਂ
ਬੈਟਰ,
ਹੁੰਦੀ ਹੈ, ਇਹ ਚੀਜ਼ ਤਾਂ
ਹਾਂ
ਹੈਗੀ ਆ।
ਇਹ ਤਾਂ
ਇਹ
ਹੈਗੀ ਆ,
ਜੇ ਕਹਿੰਦਾ ਆ ਨਾ ਉਹਨੂੰ ਇਨਕਰੇਜ ਕਰਦੇ ਆ ਉਹਨੂੰ। ਮੈਂ ਸਕੂਲਾਂ ਦੇ ਵਿੱਚ ਵੀ ਦੇਖਿਆ, ਸਕੂਲਾਂ ਦੇ ਵਿੱਚ ਉੱਥੇ ਵੀ ਦੇਖਿਆ, ਲੇਕਿਨ ਇੱਥੇ ਔਰ ਉੱਥੇ ਜਿਹੜਾ ਐਟੀਟਿਊਡ ਹੈ, ਸਪੋਰਟਿੰਗ ਐਟੀਟਿਊਡ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਇੱਥੇ ਜਿਹੜੇ ਬੱਚੇ ਆ ਨਾ, ਉਹ ਇੱਕ ਦੂਜੇ ਦੀ ਇੱਜ਼ਤ ਵੀ ਕਰਦੇ ਆ, ਇੱਕ ਦੂਜੇ ਦੀ ਸਤਿਕਾਰ ਵੀ ਕਰਦੇ ਆ, ਜੇ ਜਿੱਤ ਜਾਂਦੇ ਆ ਤਾਂ ਉਹਨਾਂ ਵਿੱਚ ਇੰਨੀ ਨਹੀਂ ਭਾਵਨਾ ਹੁੰਦੀ, ਉਹਦੇ ਵਿੱਚ ਉਹ ਮਾਣ ਬਹੁਤਾ ਮਹਿਸੂਸ ਨਹੀਂ ਕਰਦੇ, ਉਹ ਕਹਿੰਦੇ ਇੱਕ ਗੇਮ ਆ, ਇੱਕ ਗੇਮ ਆ, ਖਤਮ ਹੋ ਗਈ ਕੱਲ ਨੂੰ ਦੂਜੀ ਗੇਮ ਸ਼ੁਰੂ ਹੋ ਗਈ, ਉਹਦੇ ਦੇਖਾਂਗੇ ਕੀ ਹੋਊਗਾ। ਹੱਥ ਮਿਲਾਉਂਦੇ ਇੱਕ ਦੂਜੇ ਦੇ ਨਾਲ, ਬੜੇ ਪਿਆਰ ਨਾਲ ਰਹਿੰਦੇ ਆ, ਇਹ ਮੈਂ ਮਹਿਸੂਸ ਕੀਤਾ ਇੱਥੇ ਔਰ ਉੱਥੇ। ਅਮਨਦੀਪ, ਜੇ ਤੁਸੀਂ ਕਹਿੰਦੇ ਆ, ਹੁਣ ਉਸ ਬੰਦੇ ਤੋਂ ਵੀ ਪੁੱਛਾਂਗੇ ਕੱਲ ਨੂੰ, ਅੱਜ ਮੈਨੂੰ ਫੇਰ ਮਿਲਣਾ ਉਹਨੇ, ਉਹਨੂੰ ਵੀ ਮੈਂ ਇਹ ਗੱਲ ਪੁੱਛੂਗਾ, ਉਹਨੇ ਫੇਰ ਕਵਿਤਾ ਦੇ ਰੂਪ ਦੇ ਵਿੱਚ ਉਹਦਾ ਸੰਗ੍ਰਹਿ ਕਰ ਦੇਣਾ, ਸੰਗਠਿਤ ਕਰ ਦੇਣੀ, ਜੇ ਗੱਲ ਆ ਤੇ ਚਲੋ। ਬਾਕੀ
ਬਾਕੀ ਇਦਾਂ ਹੈ,
ਜਿਹੜੀਆਂ ਆਸਟ੍ਰੇਲੀਅਨ ਗੇਮ ਹੋਣੀਆਂ, ਉਹਦੀ ਕਮੇਟੀ ਵੀ ਚੁਣ ਕੇ ਆਏ ਆ, ਚੰਗੇ ਬੰਦੇ ਚੁਣੇ ਆ, ਇਹ ਜਿਹੜੀਆਂ ਗੱਲਾਂ ਸਪੋਰਟਸ ਮਾੜੀ ਮੋਟੀਆਂ ਗਲਤ ਹੋਣੀਆਂ, ਉਹਨਾਂ ਨੂੰ ਵੀ ਕਰੈਕਟ ਕਰੂੰਗੇ, ਰੈਕਟੀਫਾਈ ਕਰੂੰਗੇ। ਤੇ ਬਹੁਤ ਵਧੀਆ, ਤੁਹਾਨੂੰ ਵਧਾਈਆਂ ਤਾਂ ਮੈਂ ਦਿੱਤੀਆਂ ਨੀ, ਹੁਣ ਦੇ ਦੇਣਾ, ਤੁਹਾਡੀ ਫੋਟੋ ਵੀ ਆਈ ਹੋ ਆ ਸ਼ਾਇਦ, ਉਹ ਵੀ ਦੇਖਾਂਗੇ, ਤੇ ਤੁਸੀਂ ਲਾ ਕੇ ਵੀ ਦਿਖਾ ਦਿਓ, ਤੇ ਤੁਸੀਂ ਮੇਰਾ ਉਦਣ ਗੀਤ ਵੀ ਸੁਣਾਇਆ ਸੀ, ਇੱਕ ਹੋਰ ਗੀਤ ਆ ਉਹ ਵੀ ਸੁਣਾ ਦਿਓ। ਆਏ ਆ ਕਿਤੇ, ਪਾਏ ਆ ਨੀ ਹੈ ਨਾ ਅਸੀਂ ਕਿਤੇ ਯੂਟਿਊਬ ਤੇ ਪਾਣੇ, ਨਾ ਕੋਲ ਆਪਣੇ ਕੋਲੇ ਆ, ਤੁਸੀਂ ਭੇਜਿਆ ਆ, ਮਾੜੀ ਜਿਹੀ ਉਹਦੀ ਝਲਕ ਦਿਖਾ ਦਿਓ, ਤੇ ਆਪਣੇ ਐਡੀਲੇਡ ਵਾਲੇ ਸੱਜਣ ਭੁੱਲਰ ਸਾਹਿਬ ਨੂੰ ਬੁਲਾ ਕੇ ਉਹਨਾਂ ਤੋਂ ਵੀ ਇੱਕ ਮਿੱਠਾ ਜਿਹਾ ਪਿਆਰ ਆ, ਜਾ ਕੇ ਗੀਤ ਸੁਣ ਲਿਓ, ਇਹ ਮੇਰੀ ਗੁਜ਼ਾਰਿਸ਼ ਆ ਜੀ। ਅਮਨਦੀਪ,
ਆ ਉਹ ਗੀਤ ਤਾਂ ਤੁਹਾਡਾ ਅਗਲੇ ਹਫ਼ਤੇ ਸੁਣਾਵਾਂਗੇ, ਕਿਉਂਕਿ ਮੈਂ ਲੋਡ ਨਹੀਂ ਕੀਤਾ, ਪਰ ਆਪਾਂ ਪਹਿਲਾਂ ਸੁਨੇਹੇ ਲੈ ਲਈਏ। ਰੋਸ਼ਨ ਸਿੰਘ ਹੁਣੀ ਕੁਈਨਜ਼ਲੈਂਡ ਤੋਂ ਜੁੜੇ ਨੇ ਆਪਣੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਪਰਮ ਮਿੱਤਰ ਸ਼ੈਪਟਨ ਵਾਲੇ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪਰਮ ਪਰਮ ਸਤਿਕਾਰ ਜੀ। ਉਹ ਟੀਵੀ ਦੀ ਸਕਰੀਨ 'ਤੇ ਤੁਹਾਡਾ ਸਵਾਗਤ ਹੈ ਜੀ, ਤੁਹਾਡੇ ਸਨਮੁਖ ਬੈਠ ਕੇ ਚਾਹ ਦਾ ਕੱਪ ਸਾਂਝਾ ਕਰਦਿਆਂ ਮਾਣ ਮਹਿਸੂਸ ਹੋ ਰਿਹਾ। ਟੀਵੀ 'ਤੇ ਦੇਖ ਰਹੇ ਤੁਸੀਂ, ਕਹਿੰਦੇ ਵਰਲਡ ਕੱਪ ਦੇਖਣਾ, ਵਰਲਡ ਕੱਪ ਤਾਂ ਹੁੰਦੇ ਹੀ ਰਹਿਣੇ ਹਰੇਕ 4 ਸਾਲ, ਸਾਡਾ ਥੋੜ੍ਹਾ ਪ੍ਰੋਗਰਾਮ ਮੁੜ ਕੇ ਆਉਣਾ ਹੈ।
ਨਹੀਂ ਨਹੀਂ ਇਹਨਾਂ ਤੇ ਸਾਨੂੰ ਮਾਣ ਆ, ਅਮਦੀਪ ਜਿਹੜੀ ਕੁਰਬਾਨੀ ਦਿੰਦੇ ਨਾ ਬੰਦਾ, ਜਿੱਦਾਂ ਕਰਨਵੀਰ ਸਿੰਘ ਜੀ ਆ, ਇਹ ਵਰਲਡ ਕੱਪ ਮੈਚ ਨਹੀਂ ਦੇਖ ਰਹੇ, ਸ਼ਾਇਦ ਇਹਨਾਂ ਨੂੰ ਫੁੱਟਬਾਲ ਪਸੰਦ ਨਹੀਂ ਹੋਊਗਾ, ਇਹ ਵੀ ਹੋ ਸਕਦਾ, ਪਰ ਸਾਡਾ ਪ੍ਰੋਗਰਾਮ ਦੇਖ ਰਹੇ ਆ, ਸਾਨੂੰ ਇਹਨਾਂ ਤੇ ਮਾਣ ਵੀ ਆ, ਸਾਨੂੰ ਇਹਨਾਂ ਤੇ ਬਹੁਤ ਜ਼ਿਆਦਾ ਗਰੂਰ ਵੀ ਆ ਕਿ ਇਹ ਸਾਡਾ ਪ੍ਰੋਗਰਾਮ ਇਸ ਵੇਲੇ ਦੇਖ ਰਹੇ ਆ, ਤੇ ਚੰਗਾ ਲੱਗਦਾ। ਉਧਰ ਗਿਆਨੀ ਜੀ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਆ, ਉਹ ਵੀ ਕਮੈਂਟ ਕਰਦੇ ਸੀ ਉਹਦੀ ਕਵਿਤਾ ਤੇ, ਉਹਨਾਂ ਨੇ ਕਿਉਂ ਕਮੈਂਟ ਕੀਤਾ ਕਿ ਉਹ ਜਿਹੜਾ ਬੰਦਾ ਮਜਿਆ ਇਨਸਾਨ ਆ। ਤੇ ਜੀ ਅਮਦੀਪ,
ਰਣਜੋਤ ਸਿੰਘ ਸਾਡੇ ਬੜੇ ਪਿਆਰੇ ਮਿੱਤਰ ਨੇ ਐਡਲੇਡ ਤੋਂ, ਅਤੇ ਕਹਿੰਦੇ ਮੈਚ ਵੀ ਇੰਜੋਏ ਕਰ ਰਹੇ ਹਾਂ ਅਤੇ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਹਾਂ। ਭਾਜੀ ਇਹ
ਦੋਵੇਂ ਕੰਮ ਕਰ ਰਹੇ ਆ,
ਹਾਂ, ਪਿਕਚਰ ਇਨ ਪਿਕਚਰ ਦੇ ਨਾਲ, ਮਤਲਬ ਇੱਕੋ ਟੀਵੀ 'ਤੇ ਦੋਨੋਂ ਚੱਲ ਰਹੇ ਨੇ, ਜਾਂ ਐਪ ਰਾਹੀਂ ਸਾਨੂੰ ਸੁਣ ਰਹੇ ਹੋਣਗੇ।
ਸੁਣ ਫਿਰ ਕਿਹਨੂੰ ਰਹੇ ਆ, ਕਮੈਂਟੇਟਰ ਨੂੰ ਕਿ ਸਾਨੂੰ?
ਉਹ ਦੇਖ ਫੁੱਟਬਾਲ ਰਹੇ ਆ, ਸੁਣ ਸਾਨੂੰ ਰਹੇ,
ਸਾਨੂੰ ਰਹੇ,
ਹਾਂ ਹਾਂ ਇਹ ਇੱਕ ਵਧੀਆ ਐਂਟਰਟੇਨਮੈਂਟ ਹੈ, ਬਸ ਇਹੀ ਗੱਲ ਹੈ। ਤੇ ਉਹ ਇਹ ਰਣਜੋਤ ਸਿੰਘ ਹੁਣੀ SBS ਕਲੱਬ ਦੇ ਨਾਲ ਕਾਫੀ ਦੇਰ ਤੋਂ ਨੇ, ਤੇ ਇਹ ਕਾਫੀ ਅੱਛੇ ਸਪੋਰਟਸਮੈਨ ਨੇ, ਬੱਚੇ ਵੀ ਇਹਨਾਂ ਦੇ ਖੇਡਦੇ ਨੇ, ਹੈ ਨਾ, ਫੁੱਟਬਾਲ ਦੇ ਬੜੇ ਮਤਲਬ ਸਪੋਰਟਸ ਬਹੁਤ ਦੇਰ ਤੋਂ ਆਪਾਂ ਜਾਣਦੇ ਹਾਂ। ਤੇ ਸਾਡੇ ਨਾਲ ਹਰਦੀਪ ਸਿੰਘ ਸੰਧੂ ਭਾਜੀ ਜੁੜੇ ਨੇ ਮੈਲਬਨ ਤੋਂ, ਸਵਾਗਤ ਹੈ ਭਾਜੀ ਤੁਹਾਡਾ। ਤੇ ਸਤਨਾਮ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਇਹ ਵੀ ਬੜੇ ਸੌਕਰ ਖੇਡਦੇ ਨੇ ਤੇ ਇਹ ਵੀ ਕਲੱਬ ਚਲਾਉਂਦੇ ਨੇ ਮੈਲਬਨ ਦੇ ਵਿੱਚ, ਬੱਚਿਆਂ ਨੂੰ ਖਿਲਾਉਂਦੇ ਨੇ, ਔਰਗਨਾਈਜ਼ ਕਰਦੇ ਨੇ, ਤੇ ਇਹਨਾਂ ਦਾ ਵੀ ਬੜਾ ਸਾਥ ਰਹਿੰਦਾ ਆ। ਤੇ ਰਾਜ, ਹਾਂਜੀ
ਇੱਕ ਮੈਂ ਗੱਲ ਇੱਕ ਪੁੱਛਣੀ ਚਾਹਣਾ,
ਹਾਂਜੀ,
ਸੌਕਰ ਪ੍ਰੇਮੀਆਂ ਨੂੰ, ਮੈਂ ਆਪਣੇ ਦੋਸਤਾਂ ਨੂੰ ਗੱਲ ਪੁੱਛੀ ਸੀ, ਮੈਂ ਕਿਹਾ ਸੌਕਰ ਮੈਚ ਦੇ ਵਿੱਚ ਕਿੰਨੇ ਫੁੱਟਬਾਲ ਯੂਜ਼ ਕੀਤੇ ਜਾਂਦੇ ਆ, ਕਿੰਨੇ ਬਾਲ ਯੂਜ਼ ਕੀਤੇ ਜਾਂਦੇ ਆ ਇੱਕ ਮੈਚ ਦੇ ਵਿੱਚ?
ਅੱਛਾ,
ਤੇ ਉਹਨੇ ਮੈਨੂੰ ਕਰੈਕਟ ਆਨਸਰ ਦਿੱਤਾ ਸੀ। ਅਸਟੋਨਿਸ਼ਿੰਗ ਸੀਗਾ ਪਰ ਉਹਨੇ ਕਰੈਕਟ ਆਨਸਰ ਮੈਨੂੰ ਦਿੱਤਾ
ਪਹਿਲਾਂ
ਕਿ
ਪੁੱਛਣਾ ਲਈ ਹੈ, ਪਹਿਲਾਂ ਪੁੱਛਣਾ ਲਈ ਹੈ ਆਪਣੇ ਸਰੋਤਿਆਂ ਨੂੰ।
ਪੁੱਛ ਲਓ
ਸਵਾਲ ਹੈਗਾ ਵੀ ਇੱਕ ਫੁੱਟਬਾਲ ਮੈਚ ਦੇ ਵਿੱਚ ਕਿੰਨੇ ਬਾਲ ਯੂਜ਼ ਕੀਤੇ ਜਾਂਦੇ ਨੇ?
ਫੁੱਟਬਾਲ ਮੈਚ ਯੂਜ਼ ਕੀਤੇ ਜਾਂਦੇ, ਕਿੰਨੇ ਬਾਲ ਯੂਜ਼ ਕੀਤੇ ਜਾਂਦੇ?
ਨਾਲੇ ਇਹ ਵੀ ਦੱਸ ਦਿਓ ਕਿ ਉਹ ਆਉਂਦੇ ਕਿੱਥੋਂ ਆ?
ਚਲੋ ਇਹ ਤਾਂ ਬਾਅਦ ਪੁੱਛਾਂਗੇ, ਪਹਿਲਾਂ ਇਹੀ
ਐਤਕੀ? ਨਹੀਂ
ਪੁੱਛਣਾ
ਨਹੀਂ ਉਹਨਾਂ ਐਤਕੀ ਠੇਕਾ ਕਿੱਥੋਂ ਦਾ ਆ? ਦੋ ਦੋ ਕੰਟਰੀਆਂ ਤੋਂ ਠੇਕਾ ਦਿੰਦੇ ਆ ਤੁਸੀਂ, ਉਹ ਤੁਹਾਡੀ ਸੱਚਾਈ ਹੋ ਜਾਣੀ ਆ, ਮਤਲਬ ਜਿਹੜੀ ਤੁਸੀਂ ਭਵਿੱਖਬਾਣੀ ਸ਼ੁਰੂ 'ਚ ਕੀਤੀ ਆ ਉਹ ਸੱਚੀ ਹੋ ਜਾਣੀ ਆ ਕਿ ਮੈਂ ਹੁਣ ਨੌ ਨਹੀਂ ਲੈਣੇ। ਸੋ ਸਵਾਲ ਜਿਹੜਾ ਅਸੀਂ ਪੁੱਛਦੇ ਹਾਂ ਕਿ ਫੁੱਟਬਾਲ ਮੈਚ ਦੇ ਦੌਰਾਨ ਕਿੰਨੇ ਫੁੱਟਬਾਲ ਜਿਹੜੇ ਨੇ ਉਹ ਯੂਜ਼ ਹੁੰਦੇ ਆ, ਅਤੇ ਉਹ ਮੇਨ ਮੇਜਰ ਦੋ ਕੰਟਰੀ ਕਿਹੜੇ ਕਿਹੜੇ ਕੰਟਰੀ ਤੋਂ ਫੁੱਟਬਾਲ ਆਉਂਦੇ ਨੇ, ਅਤੇ ਅਗਰ
ਜੀ
ਹੋ ਸਕਦਾ ਤਾਂ ਸਾਨੂੰ ਸ਼ਹਿਰ ਵੀ ਦੱਸ ਦੇਣ ਵੀ ਕਿਹੜੇ ਕਿਹੜੇ ਸ਼ਹਿਰ ਤੋਂ ਆਉਂਦੇ ਨੇ। ਅਤੇ ਇੱਧਰ ਕਲਗੀਧਰ ਸਪੋਰਟਸ ਕਲੱਬ ਮੈਲਬਨ ਵਾਲੇ ਸਾਡੇ ਬੜੇ ਪਰਮ ਮਿੱਤਰ ਤੇਜ ਮਾਨ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਭਾਅ ਜੀ ਇਹਨਾਂ ਦਾ ਨਾ ਜਿਹੜਾ ਘੇ ਆ, ਇਹ ਸਿੰਘ ਘੀ 10 ਕਿਲੋ ਬਾਲਟੀ ਤੁਸੀਂ ਲੈ ਕੇ ਆਉਂਦੇ ਆ, ਇਹਨਾਂ ਇਹਨਾਂ ਦੀ ਕੰਪਨੀ ਆ ਉਹ, ਅਤੇ ਭਾਅ ਜੀ ਉਹਨਾਂ ਦੀ, ਅਤੇ ਬਹੁਤ ਬਹੁਤ ਵਧੀਆ। ਅਤੇ ਸਾਡੇ ਨਾਲ ਸਾਡੇ ਸਤਿਕਾਰਤ ਅੰਕਲ ਦਰਸ਼ਨ ਮੰਗਟ ਅੰਕਲ ਜੀ ਵੀ ਭਾਅ ਜੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਮੰਗਟ ਸਾਹਿਬ,
ਜੀ
ਹਾਂ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ।
ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ। ਅਤੇ ਜੋਗੀ ਜੀ ਆਏ ਨੇ ਆਪਣੇ ਨਾਲ ਐਡਲੇਟ ਤੋਂ। ਜੋਗੀ ਜੀ ਤੁਹਾਡਾ ਚੁਟਕਲਾ ਮੈਂ ਬੁੱਕਮਾਰਕ ਕਰ ਲਿਆ, ਅਤੇ ਚਾਲ ਸਾਹਿਬ ਨੂੰ ਆਲਣ ਦਿਓ, ਅਤੇ ਫਿਰ ਆਪਾਂ ਚੁਟਕਲਾ, ਪਿਛਲੀ ਵਾਰ ਦਾ ਬੜਾ ਹਿੱਟ ਚੁਟਕਲਾ ਸੀ ਤੁਹਾਡਾ, ਬਹੁਤ ਪਸੰਦ ਕੀਤਾ ਗਿਆ, ਅਤੇ ਚੁਟਕਲਾ ਅਸੀਂ ਸੁਣਾਉਂਦੇ ਹਾਂ ਪਰ ਚਾਲ ਸਾਹਿਬ ਨੂੰ ਆਲਣ ਤੋਂ ਥੋੜ੍ਹਾ ਮਾਹੌਲ ਜਿਹਾ ਬਣ ਜਾਵੇ। ਅਤੇ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ। ਅੱਜ ਇੱਕ ਵਾਰੀ ਮੈਂ ਫੇਰ ਦੱਸਦਾ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਨੇ ਮਿੱਤਰ ਪਿਆਰੇ ਹੋਣ, ਕਿ ਅੱਜ ਹਾੜ ਮਹੀਨੇ ਦੀ ਸੰਗਰਾਂਦ ਹੈ, ਅਤੇ ਆਪ ਨੂੰ ਸਭੇ ਨੂੰ ਨਵੇਂ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਉਮੀਦ ਅਰਦਾਸ ਕਰਦੇ ਹਾਂ ਕਿ ਇਹ ਮਹੀਨਾ ਆਪ ਸਭ ਦੇ ਲਈ ਸ਼ੁਭ ਅਤੇ ਵਧੀਆ ਚੜ੍ਹੇਗਾ। ਅਤੇ ਤੇਜਮਾਨ ਭਾਅ ਜੀ ਕਹਿ ਰਹੇ ਨੇ ਕਿ ਔਜ਼ ਪੰਜਾਬ ਘੀ ਜੀ ਇਹਨਾਂ ਦੇ ਬ੍ਰਾਂਡ ਦਾ ਨਾਮ ਹੈ। ਭਾਅ ਜੀ ਤਸਵੀਰਾਂ ਭੇਜਿਓ ਸਾਨੂੰ ਥੋੜ੍ਹੀਆਂ ਆਪਣੇ ਪ੍ਰੋਡਕਟਸ ਦੀਆਂ, ਅਤੇ ਅਗਲੇ ਹਫ਼ਤੇ ਆਪਾਂ ਸ਼ੇਅਰ ਕਰਾਂਗੇ ਥੋੜ੍ਹਾ ਪੋਰਟਫੋਲੀਓ ਬਣਾ ਕੇ, ਅਤੇ ਤੁਸੀਂ ਭੇਜਿਓ ਪਲੀਜ਼, ਹੈ ਨਾ। ਅਤੇ ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਪਿੰਦਾ ਕਰੌਲ ਜੀ ਜੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ, ਦੋਨਾਂ ਵੀਰਾਂ ਨੂੰ ਬੁਲਾ ਰਹੇ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਰਾਜ ਬੇਕਰ ਫੀਲਡਸ ਭਾਅ ਜੀ ਕਹਿ ਰਹੇ ਨੇ, ਤੁਹਾਨੂੰ ਪਤਾ ਇਹਦੇ ਵਿੱਚ ਇੱਕ ਪੰਜਾਬੀ ਵੀ ਖੇਡ ਰਿਹਾ ਵਰਲਡ ਕੱਪ 'ਚ,
ਅੱਛਾ ਜੀ,
ਪਹਿਲਾ ਪੰਜਾਬੀ ਆ, ਇਹ ਫਸਟ ਐਵਰ ਆਸਟ੍ਰੇਲੀਆ ਦੀ ਟੀਮ 'ਚ ਖੇਡ ਰਿਹਾ, ਸਰਪ੍ਰੀਤ ਸਿੰਘ,
ਅੱਛਾ ਜੀ,
ਸਰਪ੍ਰੀਤ ਸਿੰਘ ਖੇਡ ਰਿਹਾ ਆਸਟ੍ਰੇਲੀਆ ਦੀ ਟੀਮ ਵੱਲੋਂ ਮੈਨੂੰ ਲੱਗਦਾ, ਨਹੀਂ 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 ਸੌਰੀ ਸੌਰੀ ਸੌਰੀ, ਨਿਊਜ਼ੀਲੈਂਡ ਦੀ, ਕਹਿੰਦੇ ਸ਼ਾਇਦ ਨਿਊਜ਼ੀਲੈਂਡ ਦੀ ਟੀਮ 'ਚੋਂ ਖੇਡ ਰਿਹਾ। ਅਤੇ ਮਤਲਬ ਬਹੁਤ ਬਹੁਤ ਮੁਬਾਰਕਾਂ। ਅਤੇ ਕੱਲ੍ਹ ਹੀ AGM ਦੇ ਵਿੱਚ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਸਾਡੇ ਜਿਹੜੇ ਪਲੇਅਰ ਨੇ ਉਹ ਨੈਸ਼ਨਲ ਟੀਮ ਦੇ ਵਿੱਚ ਖੇਡ ਰਹੇ ਨੇ, 7-8 ਮਤਲਬ ਸਟੇਟ ਲੈਵਲ ਆਸਟ੍ਰੇਲੀਅਨ ਟੀਮ ਦਾ ਟੀਮਾਂ ਦੇ ਵਿੱਚ ਖੇਡ ਰਹੇ ਨੇ, ਜਿਹੜੀ ਕਿ ਇੱਕ ਬੜੀ ਉਪਲਬਧੀ ਵਾਲੀ ਗੱਲ ਹੈ। ਹਰਦੀਪ ਸਿੰਘ ਸੰਧੂ ਜੀ ਕਹਿੰਦੇ ਨੇ ਕਿ ਅਮਰੀਕ ਭਾਅ ਜੀ ਸਪੋਰਟਸ ਤੇ ਵਰਲਡ ਕੱਪ ਬਾਰੇ ਟੋਨੀ ਤੇ ਰਿੱਕੀ ਜੀ ਹੁਣਾਂ ਬਾਰੇ ਵੀ ਵਿਚਾਰ ਲੈਣ ਪਏ, ਉਹ ਕੀ ਕਹਿ ਰਹੇ ਨੇ?
ਜੀ
ਪਹਿਲਾਂ
ਅਗਲੇ ਹਫਤੇ ਲਾਂਗੇ ਉਹਨਾਂ ਦੇ ਵਿਚਾਰ ਵੀ।
ਹਾਂ ਉਹ ਟੋਨੀ ਹੁਣਾਂ ਦੇ ਤਾਂ ਰਿੱਕੀ ਦੇ, ਤੇ ਆਪਣੇ ਹਰਨਾਮ ਸਿੰਘ ਉਹਨਾਂ ਦੇ ਵੀ ਲਿਓ, ਕਿਉਂਕਿ ਹਾਂ ਇੰਗਲੈਂਡ ਬਾਰੇ ਪੁੱਛਿਓ ਰਿੱਕੀ ਨੂੰ ਵੀ, ਤੈਂ ਤੂੰ ਆਪਣੀ ਟੀਮ ਦੇ ਨਾਲ ਸਪੋਰਟ ਕਰਦਾ ਜਾਂ ਨਹੀਂ ਕਰਦਾ, ਵੀ ਇੰਗਲੈਂਡ ਨੂੰ ਜਿੱਤਣਾ ਦੇਖਣਾ ਚਾਹਨਾ ਜਾਂ ਆਸਟ੍ਰੇਲੀਆ ਨੂੰ, ਹੈ ਨਾ।
ਠੀਕ ਹੈ,
ਅਤੇ ਇਹਦੇ ਬਾਰੇ ਜ਼ਰੂਰ ਤੁਸੀਂ ਜ਼ਿਕਰ ਕਰਿਓ ਉਹਨਾਂ ਦੇ ਨਾਲ। ਅਤੇ ਹਰਪ੍ਰੀਤ ਸਿੰਘ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਐਡਲੇਟ ਤੋਂ, ਅਤੇ ਜੀਆਂ ਨੂੰ। ਭਾਅ ਜੀ ਮੈਂ ਇੱਦਾਂ ਕਰਦਾ ਹਾਂ ਕਿ ਕੱਲ੍ਹ ਜੋ ਆਸਟ੍ਰੇਲੀਆ ਦੇ ਸਾਰੇ ਕਲੱਬ ਇਕੱਠੇ ਹੋਏ, ਤਕਰੀਬਨ 60-70 ਤੋਂ ਉੱਤੇ ਸੀਗੇ ਕਲੱਬ, ਜਿਨ੍ਹਾਂ ਦੇ ਵਿੱਚ 47 ਵੋਟਿੰਗ ਮੈਂਬਰ ਸੀਗੇ, ਫੁੱਲ ਮੈਂਬਰ, ਬਾਕੀ ਐਸੋਸੀਏਟ ਮੈਂਬਰ ਸੀ, ਚਲੋ ਕਲੱਬ ਦਾ ਕਲੱਬ ਹੀ ਆ। ਅਤੇ ਉਹਨਾਂ ਨੇ ਵਿਚਾਰਾਂ ਕੀਤੀਆਂ, 6 ਘੰਟੇ ਮੀਟਿੰਗ ਚੱਲੀ, ਬੜਾ ਵਿਚਾਰਾਂ ਮਤਲਬ ਹੋਈਆਂ, ਡਿਸਕਸ਼ਨਸ ਹੋਈਆਂ, ਅਤੇ ਉਹ ਤੋਂ ਬਾਅਦ ਇਲੈਕਸ਼ਨ ਵੀ ਹੋਈ। ਅਤੇ ਮੈਂ ਇੱਦਾਂ ਕਰਦਾ ਕਿ ਜਿਹੜੀ ਐਂਡ ਦੇ ਵਿੱਚ ਰਿਜ਼ਲਟ ਹੈ ਉਹਦਾ ਇੱਕ ਨਾ ਵੀਡੀਓ ਹੈ, ਮੈਂ ਉਹ ਵੀਡੀਓ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦਾ, ਉਹਦੇ ਵਿੱਚ ਸਮਰੀ ਹੋ ਜਾਣੀ ਹੈ, ਪਤਾ ਲੱਗ ਜਾਣਾ ਕਿ ਕਿੱਦਾਂ ਕਿੱਦਾਂ ਹੋਈ ਹੈ, ਕਿਉਂਕਿ ਮੀਡੀਆ ਦੀ ਉੱਥੇ ਕਾਫੀ ਗੱਲਬਾਤ ਹੋਈ AGM ਦੇ ਦੌਰਾਨ। ਅਤੇ ਉਹ ਤੋਂ ਬਾਅਦ ਫਿਰ ਮੀਡੀਆ ਨੂੰ ਹੀ ਰਿਕੁਐਸਟ ਕੀਤੀ ਵੀ ਤਾਂ ਪਹਿਲਾਂ ਤਾਂ ਵੀਡੀਓ ਆਡੀਓ ਬੰਦ ਹੈ, ਉੱਥੇ ਕਰ ਨਹੀਂ ਸਕਦੇ AGM 'ਚ, ਵਿਚ ਇਜ਼ ਫੇਅਰ ਇਨਫ, ਅਗਰੀ ਕਰਦੇ ਹਾਂ, ਪਰ ਐਂਡ ਦੇ ਵਿੱਚ ਜਿਹੜੇ ਰਿਜ਼ਲਟ ਹੈ ਉਹ ਫਿਰ ਆਪ ਮੈਨੇਜਮੈਂਟ ਨੇ ਕਹਿ ਕੇ ਵੀ ਇਹਨੂੰ ਰਿਕਾਰਡ ਕਰੋ ਅਤੇ ਸ਼ੇਅਰ ਕਰੋ, ਬਣਦਾ ਵੀ ਹੈ ਮੀਡੀਆ ਦਾ। ਸੋ ਇਸ ਕਰਕੇ ਇੱਦਾਂ ਕਰਦੇ ਹਾਂ ਕਰਕੇ ਇਹ ਵੀਡੀਓ ਸ਼ੇਅਰ ਕਰ ਲੈਂਦੇ ਹਾਂ ਤੇ ਜਾਣਕਾਰੀ ਜਿਹੜੀ ਆ ਉਹ ਪਤਾ ਲੱਗ ਜਾਂਦੀ ਹੈ।
7 ਜਿਹੜੀਆਂ 47 ਵੋਟਾਂ ਇਸ਼ੂ ਹੋਈਆਂ ਦੋ ਪੋਜੀਸ਼ਨਾਂ ਲਈ, ਵਾਈਸ ਪ੍ਰੈਜ਼ੀਡੈਂਟ ਔਰ ਪ੍ਰੈਜ਼ੀਡੈਂਟ ਵਾਸਤੇ। ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਵਿੱਚ ਸਰ ਅਵਤਾਰ ਸਿੰਘ ਜੀ ਸਿੱਧੂ ਔਰ ਸਰ ਸ਼ੋਕਰ ਸਾਹਿਬ ਸਾਡੇ ਛੋਟੇ ਵੀਰ, ਔਰ ਇਹਨਾਂ ਦੇ ਵੋਟਾਂ ਇਸ ਤਰ੍ਹਾਂ ਰਹੀਆਂ, ਸਿੱਧੂ ਸਾਹਿਬ ਨੂੰ 22 ਔਰ ਸ਼ੋਕਰ ਸਾਹਿਬ ਨੂੰ 25, 25 ਵੋਟਾਂ ਪਈਆਂ। ਔਰ ਵਧਾਈ ਦੇ ਹੱਕਦਾਰ ਨੇ ਸਾਰੇ ਭਰਾ, 47 ਵੋਟਾਂ ਟੋਟਲ। ਇਸੇ ਤਰ੍ਹਾਂ ਹੀ ਪ੍ਰੈਜ਼ੀਡੈਂਟ ਦੀ ਜਿਹੜੀ ਇਲੈਕਸ਼ਨ ਵਾਸਤੇ ਦੋ ਧਾਨੀ ਸਾਹਿਬ, ਕਾਬਲਾ ਸਾਹਿਬ ਇਹਨਾਂ ਦੇ ਕੈਂਡੀਡੇਟ ਸੀ, ਇਹਨਾਂ ਵਾਸਤੇ ਜਿਹੜੀਆਂ ਸੀ ਉਹ 47 ਵੋਟਾਂ ਇਸ਼ੂ ਹੋਈਆਂ, 46 ਵੋਟਾਂ ਵਾਪਸ ਆਈਆਂ, 46 ਵੋਟਾਂ ਵਾਪਸ ਆਈਆਂ। ਜਿਹੜੀਆਂ 46 ਦੇ ਵਿੱਚੋਂ 14 ਵੋਟਾਂ ਬਾਬਲਾ ਸਾਹਿਬ ਨੂੰ ਔਰ 32 ਵੋਟਾਂ ਜਿਹੜੀਆਂ ਧਾਨੀ ਸਾਹਿਬ ਨੂੰ ਪਈਆਂ। ਪਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਕੈਂਡੀਡੇਟ ਖੜੇ ਹੋਏ ਦੋਨੋਂ, ਚਾਰੇ ਦੇ ਚਾਰੇ ਵੀ ਅੱਗੇ ਆ ਰਹੇ, ਚਾਰੇ ਦੇ ਚਾਰੇ ਕੈਂਡੀਡੇਟ, ਬਾਕੀ ਦੀ ਨਵੀਂ ਕਮੇਟੀ ਜਿਹੜੀ ਸਾਰੇ ਦੀ ਸਾਰੀ ਅੱਗੇ ਆ ਰਹੀ, ਕਿਉਂਕਿ ਨਵੀਂ ਕਮੇਟੀ ਦੇ ਜਿਹੜੇ ਮਹਿਮਾਨ ਨੇ ਅਜੀਤ ਦੇ ਸਾਰੇ ਅੱਗੇ ਆ ਰਹੇ, ਨਵੀਂ ਕਮੇਟੀ ਵਾਲੇ ਸਾਰੇ ਅੱਗੇ ਆ ਰਹੇ, ਨਵੀਂ ਕਮੇਟੀ ਜਿਹੜੀ ਹੈ ਸਾਰੀ
ਜਸਵੀਰਪਾਲ ਜੀ, ਸਾਰੀਆਂ ਜਿਹੜੀਆਂ ਇਲੈਕਸ਼ਨਾਂ ਲਈ ਨੋਮੀਨੇਟ ਹੋਏ ਵੀਰ ਉਹਨਾਂ ਨੇ ਜਾਂ ਕੰਪਰੋਮਾਈਜ਼ ਕਰ ਲਿਆ ਜਾਂ ਸਾਰਿਆਂ ਨੇ ਕਿਹਾ ਵੀ ਤੁਸੀਂ ਵੀ ਅਸੀਂ ਸਾਰਿਆਂ ਨੂੰ ਅਕਸੈਪਟ ਕਰਦੇ ਹਾਂ। ਸਿਰਫ ਦੋ ਪੋਜੀਸ਼ਨਾਂ ਜਿਹੜੀਆਂ ਉਹਨਾਂ ਨੇ ਵੋਟਿੰਗ ਹੋਈ ਉਹਨਾਂ ਦੇ ਜ਼ਿਆਦਾ ਤੁਹਾਨੂੰ ਮਿਲ ਗਏ। ਜਿਹੜੀ ਸੈਕਟਰੀ ਦੀ ਪੋਜੀਸ਼ਨ ਹੈ ਉਹਦੇ ਵਾਸਤੇ ਦੋ ਨੋਮੀਨੇਸ਼ਨਾਂ ਸੀ, ਪ੍ਰਦੀਪ ਪਾਂਗਲੀ ਔਰ ਸਾਡੇ ਬਾਦ ਸਾਹਿਬ, ਔਰ ਪ੍ਰਦੀਪ ਪਾਂਗਲੀ ਉਹਨਾਂ ਨੇ ਲਾਸਟ ਮਿੰਟ ਤੇ ਆਪਣੀ ਨੋਮੀਨੇਸ਼ਨ ਜਿਹੜੀ ਫੁੱਲ ਕਰ ਲਈ। ਅਸੀਂ ਇਕਰਾਰ ਕਰਦੇ ਲਾਸਟ ਟਾਈਮ, ਵੈਰੀ ਲਾਸਟ ਟਾਈਮ ਤੁਹਾਨੂੰ ਮਾਈਕ੍ਰੋਫੋਨ ਦਿੰਦੇ ਹਾਂ, ਇਫ ਯੂ ਵਾਂਟ ਟੂ ਸੇ ਸਮਥਿੰਗ ਪਲੀਜ਼, ਬਿਕੋਜ਼ ਵੀ ਡੋਂਟ ਵਾਂਟ ਟੂ ਲੂਜ਼ ਦੈਟ ਐਕਸਪੀਰੀਅੰਸ ਫਰੋਮ ਦੈਟ। ਪਾਂਗਲੀ ਸਰ, ਪ੍ਰਦੀਪ listen very carefully please, this is not about you, it's about community, it's about Sikh gang, it's not about you, so yep. Please listen carefully.
Yeah, ਨਹੀਂ ਮੈਂ ਸੱਚੀ ਪ੍ਰਦੀਪ ਥੈਂਕ ਯੂ ਵੈਰੀ ਮੱਚ, ਕਿਉਂਕਿ ਜਿੰਨਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆ ਹਨਾ, ਇਟਸ ਅਨਮੈਚਡ ਐਂਡ ਮੇਰੇ ਐਕਸਪੀਰੀਅੰਸ ਮੇਰੇ ਕੋਲ ਵੀ ਹੈਗਾ ਬਟ ਨੋਟ ਐਟ ਯੋਰ ਲੈਵਲ, ਤਾਂ ਜਿਹੜਾ ਤੁਸੀਂ ਮੇਰੇ ਤੇ ਕੋਨਫੀਡੈਂਸ ਸ਼ੋਅ ਕੀਤਾ ਨਾ, ਦੈਟ ਆਈ ਕਾਂਟ ਪੇ ਯੂ ਫੋਰ ਦੈਟ, ਸੋ ਆਈ ਰੀਲੀ ਥੈਂਕ ਯੂ ਫੋਰ ਦੈਟ ਐਂਡ ਪਲੱਸ ਵਟ ਐਵਰ ਯੂ ਗਿਵਨ ਟੂ ਦ ਆਰਗੇਨਾਈਜੇਸ਼ਨ, ਨੋਬਡੀ ਕੈਨ ਮੈਚ ਦੈਟ, ਥੈਂਕ ਯੂ।
Thank you, Pradeep. But just not as an elected person, remember that there's more than that. You are more than that, than elected, you know, person. So please be here for the community, for the Sikh gang. Congratulations everyone, ਸਾਰਿਆਂ ਦਾ ਜਿਹੜੀ ਆਊਟ ਗੋਇੰਗ ਕਮੇਟੀ ਆ, ਧੰਨਵਾਦ ਤੁਹਾਡਾ, ਬਹੁਤ ਬਹੁਤ ਥੈਂਕਸ, ਬਟ ਯੂ ਗਾਇਜ਼ ਹੈਵ ਡਨ ਅ ਸੁਪਰਬ ਜੋਬ ਫਾਰ ਸੀ ਗੇਮਸ ਐਂਡ ਦਿਸ ਇਜ਼ ਜਸਟ ਅਨਮੈਚਡ ਵਰਕ ਯੂ ਹੈਵ ਡਨ ਲਾਸਟ 2-3 ਈਅਰਸ ਐਂਡ ਦੇਰ ਇਜ਼ ਅ ਬਿਗ ਚੈਲੰਜਸ ਕਮਿੰਗ ਯੂ, ਵਾਈ ਆਈ ਕੈਨ ਸ਼ੋ ਯੂ ਦ ਪੀਪਲ, ਧਾਮੀ ਸਾਹਿਬ, ਚੋਪਰ ਸਾਹਿਬ, ਨਵੇਂ ਸੈਕਟਰੀ ਸਾਹਿਬ ਸਾਡੇ ਔਰ ਸਾਰੀ ਦੀ ਸਾਰੀ ਟੀਮ ਹੈ ਜਿਹੜੀ, ਐਂਡ ਅਸੀਂ ਐਜ਼ ਅ ਕਮਿਊਨਿਟੀ ਵੀ ਕੈਨ ਸ਼ੋ ਯੂ ਦੈਟ ਵੀ ਆਰ ਵਿਦ ਯੂ ਗਾਇਸ, ਡੋਂਟ ਥਿੰਕ ਦੈਟ ਯੂ ਆਰ ਇਲੈਕਟਿਡ ਐਂਡ ਦੈਨ we are with you, anything you want us to do let us know, we are
members da bahut bahut dhanwad jinne sadi support kiti aa time kadya te main tuhanu ek aashwasan dewanda hai ke dil diyan gehraiyan ton pura zor laake kam karange te nirpakh sare faisle karange te sade log dekho ko sade jo kami lage kise nu bhi kadi kami lage aake sanu zarur dassyo assi aapo kami dur karne di bahut jyada koshish karange naal di naal dhanwad baki saryan da bahut bahut।
ਹਾਂਜੀ, ਬਾਬਲਾ ਸਾਹਿਬ ਨਾਲ ਪ੍ਰੈਜ਼ੀਡੈਂਟ ਸਾਹਿਬ, ਧੰਨਵਾਦ
ਜੀ, ਤੁਹਾਡਾ ਸਾਰਿਆਂ ਦਾ ਫੈਸਲਾ ਸਿਰ ਉੱਥੇ ਸੋ ਮੈਂ ਵਧਾਈ ਦਿੰਦਾ ਸਾਰੇ ਚੁਣੇ ਹੋਏ ਨਵੇਂ ਜਿਹੜੇ ਮਿੱਤਰ ਪਿਆਰੇ ਸਾਰੇ ਆਏ ਕਮੇਟੀ ਚ ਸੋ ਆਸ ਕਰਦਾ ਕਿ ਤੁਹਾਡੀ ਅੱਗੇ ਸਮੀਤ ਨਾਲ ਤੁਸੀਂ ਇਹਨਾਂ ਸਾਰਿਆਂ ਨੂੰ ਚੁਣਿਆ ਤੁਹਾਡੀਆਂ ਆਸਾਂ ਉਮੀਦਾਂ ਤੇ ਖੜੇ ਉੱਤਰਨਗੇ ਆਲ ਦਾ ਵੈਰੀ ਬੈਸਟ ਟੂ ਦਾ ਨੀਅਰ ਇਲੈਕਟਡ ਕਮੇਟੀ
ਥੈਂਕ ਯੂ ਜੀ ਸਾਰੀਆਂ ਕਲਾਕਸ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਪਹਿਲਾਂ ਨਾਲੋਂ ਵੀ ਗੋਲਡ ਕੋਸਟ ਗੇਮ ਚ ਵੀ ਮੈਂ ਪ੍ਰੈਜੀਡੈਂਟ ਸੀ ਉੱਥੇ ਵੀ ਕੋਸ਼ਿਸ਼ ਕੀਤੀ ਕਿ ਬਹੁਤ ਵਧੀਆ ਹੋਣ ਹੋਪ ਤੁਸੀਂ ਇੰਜੋਏ ਕੀਤੀਆਂ ਪਰ ਆਪਾਂ ਉਹ ਤੋਂ ਵੀ ਇੱਕ ਲੈਵਲ ਉੱਪਰ ਲੈ ਕੇ ਜਾਵਾਂਗੇ ਆਉਣ ਵਾਲੀਆਂ ਗੇਮਸ ਦਾ ਤੇ ਸਾਰਾ ਕੁਛ ਆਪਣੇ ਵੈਬਸਾਈਟ ਦਾ ਅਪਡੇਟ ਦਾ ਤੇ ਮੀਡੀਆ ਦਾ ਸਾਰਾ ਕੁਛ ਵਧੀਆ ਕਰਨ ਦੀ ਟਰਾਈ ਕਰਾਂਗੇ ਕਿ ਕੋਈ ਓਬਜੈਕਸ਼ਨ ਵਗੈਰਾ ਦਾ ਵੀ ਆਪਾਂ ਖਤਮ ਕਰ ਦੇਣਾ ਕੰਮ ਹੌਲ ਹੌਲੀ ਤੇ ਪਹਿਲਾਂ ਹੀ ਕਲੀਅਰ ਹੋਇਆ ਹੋਊਗਾ ਜੀ ਸਾਰਾ ਕੁਛ ਥੈਂਕ ਯੂ ਜੀ
ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਆਪਣਾ ਟਾਈਮ ਦੇਣ ਲਈ ਸਪੈਸ਼ਲ ਅੱਜ ਏਜੀਐਮ ਰੱਖੀ ਸੀ ਸਾਨੂੰ ਪਤਾ ਸੀ ਪੂਰਾ ਦਿਨ ਲੱਗਣਾ ਕਾਫੀ ਕੰਮ ਰਹਿੰਦਾ ਹੈ ਤੇ ਨਵੀਂ ਸਾਰੀ ਬਣੀ ਹੋਈ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਬਾਦ ਧੰਨਵਾਦ ਬੈਸਟ ਵਿਸ਼ਿਸ ਵੀ ਆਰ ਆਲਵੇਜ਼ ਦੇਅਰ ਫੋਨ ਕਾਲ ਵੇ ਵਟ ਐਵਰ ਵੀ ਕੈਨ ਗਾਈਡ ਯੂ ਐਂਡ ਵਟ ਐਵਰ ਵੀ ਕੈਨ ਅਸਿਸਟ ਯੂ ਗੁੱਡ ਲੱਕ ਬੈਸਟ ਵਿਸ਼ਿਸ ਸੀ ਯੂ ਆਲ ਇਨ ਦਾ ਪਰਥ ਥੈਂਕ ਯੂ ਆਈ ਵੁੱਡ ਲਾਈਕ ਟੂ ਸਪੈਸ਼ਲੀ ਥੈਂਕ ਮਾਈਕਲ ਮੈਮਨ He has been a big backbone for many, many, many years. And I've learned a lot from Michael. Michael has done a lot of work. And he has been a great asset for our Australian Sikh community. Thank you very much, Michael. Thank you. I'm proud of you. Thank you very much.
ਸਾਰਿਆਂ ਤੋਂ ਪਹਿਲਾਂ ਮੈਂ ਜਿਹੜੇ ਸੱਜਣ ਅੱਜ ਆਏ ਨੇ ਆਪਣਾ ਟਾਈਮ ਕੰਮ ਕੱਢ ਕੇ ਆਏ ਨੇ ਉਹ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਅੱਜ ਮਿੱਟੀ ਚੋਣ ਹੋਈ ਆ ਨਾ ਅੱਜ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਇਹਨਾਂ ਦਾ ਵਧਾਈਆਂ ਦਿੰਦੇ ਹਾਂ ਇਹਨਾਂ ਨੂੰ ਤੇ ਜਦ ਵੀ ਕਦੇ ਲੋੜ ਹੋਵੇ ਅਸੀਂ ਹੈਲਪ ਕਰਨ ਨੂੰ ਤਿਆਰ ਅੱਗੇ ਵੀ ਕਰਦੇ ਰਹੇ ਹਾਂ ਚਲੋ ਇਹ ਤਾਂ ਹੁੰਦਾ ਰਹਿੰਦਾ ਉੱਪਰ ਥੱਲੇ ਇਹਦਾ ਕੋਈ ਇੰਨਾ ਫਰਕ ਨਹੀਂ ਹੈ ਨਾ ਇਹਨਾਂ ਚੀਜ਼ਾਂ ਨੂੰ ਫਰਕ ਹੋਣਾ ਚਾਹੀਦਾ ਤੇ ਜਦ ਬੋਡਿੰਗ ਹੁੰਦੀ ਆ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਦੋ ਨਿਊਟਰੋਨ ਬੰਦੇ ਹੁੰਦੇ ਉਹ ਰਗੜੇ ਜਾਂਦੇ ਆ ਵਿਚਾਰੇ ਕਿਉਂਕਿ ਜਦ ਕਿਤੇ ਬੋਰਡ ਦੂਜੇ ਪਾਸੇ ਪਾਰਟੀ ਹੁੰਦੇ ਅਸੀਂ ਉਹਨੂੰ ਦੇਖਣਾ ਵੀ ਯਾਰ ਇਹ ਫਿਰ ਮੇਰੇ ਅਗੇਂਸਟ ਆ ਇਸ ਕਰਕੇ ਇਲੈਕਸ਼ਨਾਂ ਵਿੱਚ ਹੋਈਆਂ ਸਭ ਕਹਿਣ ਦਾ ਹੀ ਰੋਕ ਲੈ ਚਾਹੀਦਾ ਵੀ ਆ ਸਿਸਟਮ ਦੇ ਨਾਲ ਇਹਦੇ ਨਾਲ ਕੀ ਹੁੰਦਾ ਇੱਥੇ ਲੋਕ ਅਲਰਟ ਰਹਿੰਦੇ ਆ ਆਉਂਦੇ ਆ ਇਹਨਾਂ ਦੀ ਤਾਂ ਆਉਣਾ ਹੀ ਨਹੀਂ ਇਹਦੇ ਲੋਕਾਂ ਨੇ ਤਿਆਰ ਤੇ ਸਭ ਇਕੱਠ ਹੋਇਆ ਚੰਗਾ ਹੋਇਆ ਤੇ ਜੋ ਅੱਜ ਜਿਹੜੇ ਵੀ ਸੁਝਾਅ ਹੋਏ ਆ ਚੰਗੇ ਹੋਏ ਆ ਇਹ ਤਾਂ ਅੱਗੇ ਜਿਹੜਾ ਏ ਟੀ ਐਮ ਹੁੰਦੀ ਹੈ ਤਾਂ ਪਤਾ ਨੀ ਲੱਗਦਾ ਵੀ ਏ ਟੀ ਐਮ ਹੋ ਗਈ ਤੇ ਅੱਜ ਚਾਹੀਦਾ ਇੱਦਾਂ ਹੀ ਆ ਇਲੈਕਸ਼ਨਾਂ ਚਾਹੀਦੀਆਂ ਤੇ ਉਹਦੇ ਨਾਲ ਚਲੋ ਬੋਡਿੰਗ ਤਾਂ ਹੁੰਦੀ ਆ ਬੰਦੇ ਆਉਂਦੇ ਆ ਤੇ ਭਾਈਚਾਰਾ ਇਕੱਠਾ ਹੁੰਦਾ
ਥੈਂਕ ਯੂ ਭਾਜੀ ਇਹ ਭਾਜੀ ਕਹਿਣਾ ਚਾਹੁੰਦੇ ਸੀ ਕਦੇ ਏ ਟੀ ਐਮ ਚ ਹੋਈ ਏ ਟੀ ਐਮ ਵੀ ਹੋ ਗਿਆ ਮਾਈਕ ਹੁੰਦੇ ਜੀ
ਥੈਂਕ ਯੂ We finally got here. It's a little bit past 5 p.m. I know that you've given up your whole day, so that's really appreciated. It took a lot of effort, a lot of cost to be here, so thank you very, very much for that. I was expecting today to be a challenging meeting because there's so many people who have strong opinions and emotions and you all care about everything so much. But I'm actually really, really proud the way we've worked through the whole discussion, respectful for the most part, got heated in some parts, but everyone shook hands and made up. And
that's a testament. ਹਾਂਜੀ ਭਾਅ ਜੀ ਇਹ ਗੱਲਬਾਤ ਤੁਸੀਂ ਦੇਖੇ ਦੋ ਆਪਣੀਆਂ ਬੀਬੀਆਂ ਹਰਪਾਲ ਕੌਰ ਜੀ ਅਤੇ ਜੋਤੀ ਭੈਣ ਜੀ ਜਿਨ੍ਹਾਂ ਨੇ ਪੁਜ਼ੀਸ਼ਨ ਸਾਂਭੀ ਆ ਤਾਂ ਖੈਰ ਥੋੜ੍ਹੀ ਵੀਡੀਓ ਰਹਿੰਦੀ ਹੈ ਅਤੇ ਨਾਲ ਦੀ ਨਾਲ ਆਪਾਂ ਚਲਾ ਲੈਂਦੇ ਹਾਂ ਅਤੇ ਪਰ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਸੋ ਭਾਅ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਨਵੀਂ ਪੁਜ਼ੀਸ਼ਨ 'ਤੇ ਬੈਠੇ ਨੇ ਅਤੇ ਆਪਣੀ ਹੋਪਫੁਲੀ ਉਹ ਗੁੱਡ ਜੋਬ ਕਰਨਗੇ ਅਤੇ ਸਾਰਿਆਂ ਨੇ ਔਫਰ ਕੀਤਾ ਉਹਨਾਂ ਨੂੰ ਆਪਣੀਆਂ ਸਰਵਿਸਿਜ਼ ਕਰ ਰਹੇ ਨੇ ਅਤੇ ਕਿਤੇ ਵੀ ਉਹਨਾਂ ਨੂੰ ਕਿਤੇ ਵੀ ਗਾਈਡੈਂਸ ਦੀ ਲੋੜ ਹੈ ਸਾਰੇ ਦੇਣਗੇ ਵੀ ਭਾਅ ਜੀ ਤੁਹਾਡੇ ਸਿਡਨੀ ਸੀਗੀ ਮੀਟਿੰਗ ਏਅਰਪੋਰਟ 'ਤੇ ਲੱਗ ਗਏ
ਮੈਨੂੰ ਅਮਨਦੀਪ ਇਹ ਮਾੜਾ ਸੁਨੇਹਾ ਭੇਜ ਦਿੰਦੇ ਤਾਂ ਅਸੀਂ ਵੀ ਜਾ ਕੇ ਦੇਖ ਲੈਂਦੇ ਕਿਉਂਕਿ ਏਦਾਂ ਦੀਆਂ ਮੀਟਿੰਗਾਂ ਨੂੰ ਅਟੈਂਡ ਕਰਨਾ ਚਾਹੀਦਾ ਕਾਫ਼ੀ ਉਤਸ਼ਾਹਿਤ ਹੁੰਦਾ ਬੰਦਾ ਅਤੇ ਜਾਣਕਾਰੀ ਵੀ ਮਿਲ ਜਾਂਦੀ ਆ ਸਾਡੇ ਵਰਗੇ ਬੰਦਿਆਂ ਨੂੰ ਦਾ ਬਹੁਤਾ ਮੀਟਿੰਗ ਦੇ ਵਿੱਚ ਉਹਦਾ ਚੰਗੀ ਗੱਲ ਆ ਜਾ ਕੇ ਦੇਖਣਾ ਆਲਾ ਦੁਆਲਾ ਚਾਹੀਦਾ ਜਿਹੜੀ ਸਾਨੂੰ ਚੰਗੀ ਚੰਗੀ ਗੱਲ ਉੱਥੇ ਲੱਗਦੀ ਆ ਚਲੋ ਕਹਿਣੇ ਤਾਂ ਨਹੀਂ ਚਾਹੀਦੀ ਚਲੋ ਅੱਜ ਕਿਸ ਵੇਲੇ ਦੱਸਾਂਗੇ ਕਿ ਮੀਟਿੰਗਾਂ ਵਧੀਆ ਹੁੰਦੀਆਂ ਆ ਤੇ ਜਿੰਨੇ ਫੇਸ ਰੀਡਿੰਗ ਆ ਨਾ ਮੇਰੀ ਜਿੰਨੇ ਵੀ ਆਪਣੇ ਅਹੁਦੇਦਾਰ ਜਿਨ੍ਹਾਂ ਦੀ ਫੇਸ ਰੀਡਿੰਗ ਕੀਤੀ ਆ ਮੈਂ, ਜਿਹੜੇ ਤਾਂ ਪ੍ਰੈਜ਼ੀਡੈਂਟ ਸੀ, ਜਿਹੜੇ ਜੈਂਟਲਮੈਨ ਕਲੀਨ ਸ਼ੇਵਨ ਸੀਗੇ, ਉਹ ਉਹੀ ਹੋਣੇ ਨਾ ਪ੍ਰੈਜ਼ੀਡੈਂਟ, ਉਹਨਾਂ ਦੀ ਫੇਸ ਰੀਡਿੰਗ ਤੋਂ ਲੱਗਦਾ ਕਿ ਬਹੁਤ ਅੱਛਾ ਸੰਚਾਲਨ ਕਰੂਗੇ, ਤੇ ਬਾਕੀ ਉਹਨਾਂ ਦੇ ਆਲੇ ਦੁਆਲੇ ਅਸਿਸਟੈਂਟ ਸੀਗੇ ਜਿਹੜੇ ਅਸਿਸਟ ਕਰੂਗੇ ਉਹਨਾਂ ਨੂੰ, ਉਹਨਾਂ ਦੇ ਵਿੱਚ ਤੁਸੀਂ ਤਾਂ ਖੈਰ ਰੋਲ ਨਿਭਾਓਗੇ ਪਿੱਛੋਂ ਉਹ ਸਾਰੀ ਗੇਮ ਨੂੰ ਠੀਕ ਕਰਨ ਦੇ ਲਈ, ਤੁਹਾਡੇ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਆ, ਉਹਦਾ ਫਾਇਦਾ ਉਹ ਉਠਾਉਣਗੇ, ਤੇ ਬਾਕੀ ਜਿਹੜੇ ਮੈਂਬਰ ਬਣੇ ਆ ਜਿਹਨਾਂ ਵਿੱਚ ਲੇਡੀਜ਼ ਵੀ ਆ, ਉਹ ਉਹਨਾਂ ਦੀ ਅਪੀਅਰੈਂਸ ਤੋਂ ਇੱਦਾਂ ਲੱਗਦਾ ਫੇਸ ਰੀਡਿੰਗ ਤੋਂ ਕਾਫੀ ਸੁਲਝੇ ਹੋਏ ਇਨਸਾਨ ਆ, ਠੀਕ ਸਿਲੈਕਸ਼ਨ ਇਲੈਕਸ਼ਨ ਕੀਤੀ ਗਈ ਆ।
ਤੁਸੀਂ ਕਹੀ ਜਾਂਦੇ ਆ ਇਹ ਕਰੂਗੇ, ਤੁਹਾਡਾ ਸਲਾਹ ਦਿੰਦੇ ਆ, ਹੈਨਾ, ਤੇ ਸਲਾਹ ਇੱਦਾਂ ਹੈ ਵੀ ਜਿਵੇਂ ਬਾਬਾ ਸਤਿੰਦਰ ਸਰਤਾਜ ਜੀ ਕਹਿੰਦੇ ਨੇ ਕਿ ਬਿਨ ਮੰਗੇ ਨੂੰ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਐਵੇਂ ਘੱਟ ਜਾਂਦੀ ਆ।
ਸਲਾਹ ਤਾਂ ਦਿੱਤੀ ਜਾਂਦੀ ਜੇ ਪੁੱਛੇ ਨਾ ਕੋਈ ਬੰਦਾ, ਮਤਲਬ ਸਲਾਹ ਦਿਓ, ਉਹਦੇ ਨਾਲ ਮੂਰਖ ਬੰਦਾ ਕੋਈ ਨੀ ਹੁੰਦਾ, ਆਗਰੇ ਭੇਜਣ ਵਾਲਾ ਹੁੰਦਾ ਉਹ। ਜੇ ਤੁਸੀਂ ਬੰਦੇ ਨੂੰ ਸਲਾਹ ਉਦੋਂ ਦਵੋ ਜਦੋਂ ਉਹ ਪੁੱਛਦੇ ਆ, ਜਦੋਂ ਲੋੜ ਆ, ਤੇ ਉਸ ਸਲਾਹ ਦੇਣ ਦੇ ਵਿੱਚ ਕੋਈ ਮਾੜੀ ਗੱਲ ਹੈ ਨਹੀਂ ਹੈ। ਇਹ ਲਿਵਿੰਗ ਸਕਿੱਲ ਦੇ ਵਿੱਚ ਸਿਖਾਇਆ ਜਾਂਦਾ ਸਕੂਲਾਂ ਦੇ ਵਿੱਚ।
ਅੱਛਾ, ਇਹ ਅੱਛਾ, ਉਹ ਗੱਲ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਹਾਂ ਆਪਣੇ ਹਰਪਾਲ ਭੈਣ ਜੀ, ਉਹ ਵੀ ਨੋਮੀਨੇਟ ਉਹਨਾਂ ਨੇ ਕੀਤਾ ਸੀ ਕਲਚਰ ਪੋਜੀਸ਼ਨ ਲਈ, ਅਤੇ ਇਹਨਾਂ ਦਾ ਕਾਫੀ ਵੱਡਾ ਤਜਰਬਾ, 30-40 ਸਾਲ ਦਾ ਤਜਰਬਾ, ਅਤੇ ਉੱਧਰ ਜਿਹੜੀ ਕਲਚਰ ਪੋਜੀਸ਼ਨ 'ਤੇ ਉਹ ਸਾਡੇ ਜੋਤੀ ਭੈਣ ਜੀ ਬਿਰਾਜਮਾਨ ਨੇ, ਹੈ ਨਾ, ਪਿਛਲੇ 2-3 ਸਾਲ ਤੋਂ ਉਹਨਾਂ ਨੇ ਵੀ ਵਧੀਆ ਕੰਮ ਕੀਤਾ, ਅਤੇ ਉਹ ਮੈਨੂੰ ਕੱਲ੍ਹ ਪਤਾ ਲੱਗਾ ਉਹ ਕੈਮਿਸਟਰੀ ਦੇ ਟੀਚਰ ਨੇ ਭਾਅ ਜੀ, ਤੁਹਾਡੇ ਡਿਪਾਰਟਮੈਂਟ ਦੇ ਨੇ ਉਹ।
ਅੱਛਾ ਜੀ।
ਹਾਂ, ਅਤੇ ਸ਼ੀ ਇਜ਼ ਵੈਰੀ ਸਿਸਟਮੈਟਿਕ, ਅਤੇ ਉਹ ਮਤਲਬ ਨੌਲੇਜੇਬਲ, ਅਤੇ ਪੇਪਰ ਵਰਕ ਸਾਰਾ ਵਧੀਆ ਕਰਦੇ ਨੇ ਉਹ। ਹਰਪਾਲ ਭੈਣ ਜੀ ਨੂੰ ਅਸੀਂ ਸਵੇਰੇ ਪਹਿਲਾਂ, ਮੈਂ 2-3 ਦਿਨ ਪਹਿਲਾਂ ਹੀ ਕਹਿਤਾ ਸੀ, ਮੈਂ ਕਿਹਾ ਭੈਣ ਜੀ ਤੁਸੀਂ ਵੋਟਾਂ ਕਿਉਂ ਪਵਾ ਰਹੇ ਹੋ, ਵੀ ਤੁਸੀਂ ਰਜਾਮੰਦੀ ਨਾਲ ਦੋਨੋਂ ਹੀ ਕਰ ਲਓ ਕੰਮ ਜੁਆਇੰਟ 'ਚ।
ਸਰਬਸੰਮਤੀ ਕਰਾ ਲੈਂਦੇ ਵਧੀਆ ਸੀ,
ਫਿਰ ਤੁਸੀਂ ਵੀ ਬਣ ਸਕਦੇ ਸੀ ਜੇ ਆਏ ਹੁੰਦੇ, ਜੇ ਸਰਬਸੰਮਤੀ ਹੋ ਜਾਂਦੀ ਤੁਸੀਂ ਵੀ ਬਣ ਸਕਦੇ ਸੀ।
ਸਰਬਸੰਮਤੀ ਕਰ ਲੈਂਦੇ ਸ਼ਾਇਦ ਸਾਨੂੰ ਵੀ ਇਹ ਜਿਹੜਾ ਆ ਰੁਤਬਾ ਮਿਲ ਜਾਂਦਾ। ਚਲੋ ਮਰਜ਼ੀ ਹੈ ਤੁਹਾਡੀ, ਅਗਲੀ ਵਾਰ ਕਰਾ ਲਿਓ।
ਆਹੋ, ਅਗਲੀ ਵਾਰੀ ਕਰਾ ਲਿਓ। ਚਲੋ ਉਹ ਉਹਨਾਂ ਨੇ ਕੀ ਕੀਤਾ, ਜਿੱਦਾਂ ਪਹਿਲਾਂ ਇੱਕ ਪੋਜੀਸ਼ਨ 'ਤੇ 2 ਸਾਲ ਪਹਿਲਾਂ ਵੀ ਸਰਬਸੰਮਤੀ ਹੋਈ ਸੀ ਬੀਬੀਆਂ ਦੀ, ਅਤੇ ਹੁਣ ਇਸ ਪੋਜੀਸ਼ਨ 'ਤੇ ਵੀ ਉਹਨਾਂ ਨੇ ਆਪੇ ਹੀ ਸਰਬਸੰਮਤੀ ਕਰ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਰਬਸੰਮਤੀ ਕਰ ਲਓ, ਅਤੇ ਉਹਨਾਂ ਨੇ ਆਪੇ ਹੀ ਜਾ ਕੇ ਰਿਟਰਨਿੰਗ ਆਫਿਸਰ ਨੂੰ ਕਹਿ ਦਿੱਤਾ ਵੀ ਸਾਡੀ ਵੋਟ ਨਾ ਪਵਾਇਓ, ਅਸੀਂ ਦੋਨੋਂ ਹੀ ਜੁਆਇੰਟ ਕਰ ਲੈਣਾ ਕੰਮ, ਜਿਹਦੀ ਇੱਕ ਲੋੜ ਵੀ ਆ, ਮਤਲਬ ਯੂ ਨੀਡ ਮੋਰ ਦੈਨ, ਐਕਚੁਅਲੀ ਹੋਰ ਵੀ ਬੰਦੇ ਚਾਹੀਦੇ ਨੇ। ਚਲੋ ਬਹੁਤ ਵਧੀਆ, ਅਤੇ ਸਾਡੇ ਨਾਲ ਸਤਨਾਮ
ਹੋ ਰਿਹਾ ਸਰਬਸੰਮਤੀ ਕਰ ਲੈਣ ਦਾ।
ਆਹੋ, ਐਵੇਂ ਇੰਨਾ ਖਰਚਾ ਕਰੀ ਜਾਂਦੇ ਆ, ਸਰਬਸੰਮਤੀ ਕਰ ਲੈ, ਠੀਕ ਹੈ। ਸਤਨਾਮ ਸਿੰਘ ਦਬੜੀ ਖਾਨਾ ਵੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਨੂੰ ਵੀ ਕੱਲ੍ਹ ਮਿਲੇ, ਬੜਾ ਮਤਲਬ ਮਿੱਤਰ ਪਿਆਰੇ ਨੇ, ਕਾਫੀ ਦੇਰ ਤੋਂ ਅਸੀਂ ਜਾਣਦੇ ਨੇ, ਗੁਰੂ ਘਰ ਦੇ ਸੇਵਾਦਾਰ ਵੀ ਰਹੇ ਨੇ, ਹੁਣ ਵੀ ਸੇਵਾਦਾਰ ਨੇ, ਮਤਲਬ ਸੇਵਾਦਾਰ, ਪਹਿਲਾਂ ਮੁੱਖ ਸੇਵਾਦਾਰਾਂ ਵਿੱਚ ਸੀ, ਅਤੇ ਬੜਾ ਇਹ ਵੀ ਟੀਮ ਚਲਾ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਸੁਸਾਇਟੀ ਨੂੰ ਆਪਣੇ ਦੇਣ ਸੇਵਾ ਦੇ ਰਹੇ ਨੇ, ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭਾਅ ਜੀ, ਮੈਸੇਜ ਤੋਂ ਬਾਅਦ ਨਾ ਮੈਂ ਉਹ ਉਹਨਾਂ ਨੇ ਭੇਜਤੀ ਹੈ ਮੈਨੂੰ ਤਸਵੀਰ ਸਾਡੇ ਤੇਜਮਾਨ ਭਾਅ ਜੀ ਹੁਣਾਂ ਨੇ, ਅਤੇ ਉਹ ਮੈਂ ਨਾ ਤੁਹਾਡੇ ਨਾਲ ਸਾਂਝੀ ਕਰਦਾ, ਜਿਹੜੇ ਆਪਾਂ ਘੇ ਦੀ ਗੱਲ ਨਹੀਂ ਸੀ ਕਰਦੇ, ਬਹੁਤ ਵਧੀਆ ਘਿਓ ਹੈ ਉਹਨਾਂ ਦਾ, ਉਹਨਾਂ ਨੇ ਮਤਲਬ ਉਹਨਾਂ ਦੀ ਕੰਪਨੀ ਦਾ, ਅਤੇ ਔਜ਼ ਪੰਜਾਬੀ ਘੇ, ਅਤੇ ਮੈਂ ਤਸਵੀਰ ਉਹ ਸਾਂਝੀ ਕਰਦਾ, ਤੁਸੀਂ ਇਹ ਸਕਰੀਨ 'ਤੇ ਦੇਖ ਸਕਦੇ, ਇਹ ਇਹ ਪ੍ਰੀਮੀਅਮ ਨਿਊਜ਼ੀਲੈਂਡ ਦਾ ਘੇ ਆ। ਹਾਂ, ਗ੍ਰਾਸ ਫੈਡ ਘੇ, ਹਾਂ, ਇੱਕ ਤਾਂ ਹੁੰਦੀਆਂ ਜਿੱਦਾਂ ਗਾਈਆਂ ਅੰਦਰ ਬੰਨੀਆਂ ਆ, ਉਹਨਾਂ ਨੂੰ ਖੁਰਾਕਾਂ ਪਾਈ ਜਾਣੀਆਂ, ਠੀਕ ਹੈ, ਉਹਦੇ ਨਾਲ ਇੱਕ ਹੁੰਦਾ ਵੀ ਜਿਹੜੀ ਚਰਾਂਦਾਂ ਦੇ ਵਿੱਚ ਗਾਈਆਂ ਚੁਗਦੀਆਂ ਨੇ, ਹੈ ਨਾ, ਜਿੱਦਾਂ ਹੁਣ ਮੇਰੇ ਸਾਡੂ ਸਾਹਿਬ ਹੈ ਨਾ, ਉਹ ਛੋਟੇ ਉਹਨਾਂ ਦੇ ਆਪਣੇ 700-800 ਏਕੜ ਫਾਰਮ ਹੈ, ਅਤੇ ਅਸੀਂ ਤਾਂ ਦੇਖਦੇ ਰਹਿੰਦੇ ਉਹ ਵੱਡੇ ਵੱਡੇ ਚਰਾਂਦਾਂ ਨੇ ਉੱਥੇ ਚੁਗਦੀਆਂ ਨੇ, ਫਿਰ ਦੁੱਧ ਚੋਇਆ ਜਾਂਦਾ, ਉਹਨਾਂ 'ਚੋਂ ਘੇ ਕੱਢਿਆ ਜਾਂਦਾ, ਇੱਕ ਹੁੰਦੀਆਂ ਕਿ ਜਿਹੜੀਆਂ ਅੰਦਰ ਰੱਖੀਆਂ ਹੋਈਆਂ, ਹੈ ਨਾ, ਕੈਟਲ ਯਾਰਡਸ ਦੇ ਵਿੱਚ ਰੱਖੀਆਂ ਹੋਈਆਂ, ਉਹਨਾਂ ਨੂੰ ਉੱਥੇ ਹੀ ਖਾਣਾ ਦਿੰਦੇ ਨੇ, ਇੱਕ ਉਹ ਘੇ ਹੁੰਦਾ ਹੈ ਨਾ ਉਹਨਾਂ ਦਾ ਦੁੱਧ,
ਤੁਸੀਂ ਕਹਿ ਸਕਦੇ ਅੰਦਰ ਰੱਖੀਆਂ ਨੇ, ਅੰਦਰ ਹੁੜੀਆਂ ਹੁੰਦੀਆਂ,
ਉਹ ਬੜੀਆਂ ਹੁੰਦੀਆਂ ਹਾਂਜੀ ਹਾਂਜੀ ਸੋ ਇਹ ਹਾਂ ਸੋ ਆਹ ਬ੍ਰਾਂਡ ਜਿਹੜਾ ਔਜ਼ ਪੰਜਾਬੀ ਨਾ ਇਹ ਆਪਣੇ ਬੜੇ ਪਰਮ ਮਿੱਤਰ ਨੇ ਤੇਜਮਾਨ ਭਾਜੀ ਹੈ ਨਾ ਮੈਲਬਨ ਤੋਂ ਉਹ ਬੜੀ ਮਿਹਨਤ ਕਰਕੇ ਬਹੁਤ ਦੇਰ ਤੋਂ ਇਸ ਫੂਡ ਸਪਲਾਈ ਬਿਜ਼ਨਸ ਦੇ ਵਿੱਚ ਹੈ ਲੋਜਿਸਟਿਕਸ ਦੇ ਵਿੱਚ ਅਤੇ ਉਹਨਾਂ ਨੇ ਇਹ ਤਿਆਰ ਕਰਕੇ ਸਪਲਾਈ ਕਰਦੇ ਅਤੇ ਮੈਂ ਅਕਸਰ ਇਹ ਇੱਥੇ ਆਪਣੀਆਂ ਦੁਕਾਨਾਂ 'ਤੇ ਕੌਫ ਸਾਹਿਬ ਬੁਲਬੁਲ ਕੇ ਇਹ ਪਿਆ ਦੇਖਦਾ ਹੁੰਦਾ ਅਤੇ ਗੁਰਦੁਆਰਾ ਸਾਹਿਬ ਵੀ ਤਕਰੀਬਨ ਇਹਦੀ ਡਿਮਾਂਡ ਜ਼ਿਆਦਾ ਆਉਂਦੀ ਹੈ ਵੀ ਇਹ ਘਿਓ ਲੈ ਕੇ ਆਓ ਅਤੇ ਹਰ ਦੁਕਾਨ ਤੇ ਮਿਲਦਾ ਭਾਜੀ ਗ੍ਰੋਸਰੀ ਸ਼ੋਪ ਤੇ
ਹਾਂਜੀ ਆਊਟਲੈਟ ਵੀ ਹੋਊਗਾ
ਨਹੀਂ ਨਹੀਂ ਇਹ ਵੱਡੇ ਸਪਲਾਇਰ ਹੈ ਚਲੋ ਆਉਣ ਵਾਲੇ ਟਾਈਮ 'ਚ ਨਾ ਕਿਸੇ ਦਿਨ ਇਹਨਾਂ ਨੂੰ ਪ੍ਰੋਗਰਾਮ 'ਚ ਲੈ ਕੇ ਆਈਏ ਇਹਨਾਂ ਦੇ ਹੋਰ ਵੀ ਬ੍ਰਾਂਡ ਨੇ ਉਹਨਾਂ ਨੂੰ ਵੀ ਆਪਾਂ ਲਵਾਂਗੇ ਹੈ ਨਾ ਅਤੇ ਭਾਜੀ ਚਾਲ ਸਾਹਿਬ ਨੂੰ ਵੀ ਹੁਣ ਆਵਾਜ਼ ਦਈਏ ਆਪਾਂ ਵੀ ਉਹ ਜਿੱਥੇ ਵੀ ਆਵਾਜ਼ ਸੁਣਦੇ ਹੋਣ ਉਹ ਛੇਤੀ ਤੋਂ ਛੇਤੀ ਸਟੂਡੀਓ 'ਚ ਪਹੁੰਚਣ ਦੀ ਕੋਸ਼ਿਸ਼ ਕਰਨ ਉਹਨਾਂ ਦਾ ਇੰਤਜ਼ਾਰ ਹੈ ਭਾਜੀ ਸਤਿ ਸ਼੍ਰੀ ਅਕਾਲ ਆਈ ਆ ਤੁਹਾਨੂੰ ਗੌਰਵ ਸ਼ਰਮਾ ਵੱਲੋਂ ਉਸਤਾਦ ਜੀ ਨੂੰ ਕਹਿੰਦੇ ਮੱਥਾ ਟੇਕਦਾ
ਇਹਨਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੇ ਇਹਨਾਂ ਨੂੰ ਹੁਣ ਜਾਣ ਦਾ ਮੌਕਾ ਬਣ ਰਿਹਾ ਕੈਨੇਡਾ
ਜਾਣ
ਕਿਹੜੇ ਸ਼ਹਿਰ ਆ ਇਹਨਾਂ ਨੂੰ ਉਸੇ ਸ਼ਹਿਰ ਦੇ ਵਿੱਚ ਇਹਨਾਂ ਦੇ ਘਰੇ ਹੀ ਜਾ ਕੇ ਮਿਲਣਾ ਪੈਣਾ
ਨਹੀਂ ਕੈਲਗਰੀ ਆ ਕਿਉਂ ਗੋਡੇ ਹੁਣ ਜ਼ਿਆਦਾ ਗੋਡੇ ਜ਼ਿਆਦਾ ਦੁਖਣ ਲੱਗ ਗਏ
ਉਹਨਾਂ ਦੇ ਡਾਕਟਰ ਸਾਹਿਬ ਨੂੰ ਮਿਲ ਕੇ ਆਵਾਂਗੇ ਉਹਨਾਂ ਨੂੰ ਪਹਿਲਾਂ ਹੀ ਕਹਿ ਦੇਣਾ ਕਿ ਸਪੈਸ਼ਲੀ ਜਿਹੜੀ ਸਪੈਸ਼ਲਾਈਜੇਸ਼ਨ ਕਰਨੀ ਹੈ ਨਾ ਇਸੇ ਫੀਲਡ ਤੇ ਕਰਿਓ
ਗੋਡਿਆਂ ਤੇ ਹਾਂ ਮਤਲਬ ਜਦੋਂ ਉਦੋਂ ਤੁਹਾਡੇ ਪੈਣ ਵਾਲੇ ਹੋ ਜਾਣੇ ਜਦੋਂ ਡਾਕਟਰ ਬਣਨਾ ਫਿਰ ਫ੍ਰੀ ਚ ਪਾਉਣੇ ਆਪਾਂ ਹਨ
ਉਹ ਡਾਕਟਰ ਬਣਨ ਵਾਲੇ ਆ ਕੋ ਸਮਾਂ ਲੰਘਣ ਦਾ ਪਤਾ ਲੱਗਦਾ 10-12 ਸਾਲ ਦਾ ਤਾਂ ਮੁੰਡਾ ਹੋ ਗਿਆ ਆ ਤਾਂ ਇੰਨੇ ਹੋਰ ਲੱਗਣੇ ਉਦੋਂ ਤੱਕ ਸਾਡੇ ਗੋਡੇ ਹਿਲਣੇ ਆ
ਭਾਜੀ ਉਹ ਤੁਹਾਡੀ ਇੱਛਾ ਪੂਰੀ ਹੋਣ ਲੱਗ ਪਈ ਆਪਣੇ ਜਰਨੈਲ ਸਿੰਘ ਭੌਰ ਹੈ ਨਾ ਆਪਣੇ ਮਿੱਤਰ ਪਿਆਰੇ ਪਰਥ ਤੋਂ ਸਿੱਖ ਗੁਰਦੁਆਰਾ ਪਰਥ ਦੇ ਮੁੱਖ ਸੇਵਾਦਾਰਾਂ ਚੋਂ ਹੈ ਉਹ ਕਹਿੰਦੇ ਉਹ ਕਹਿੰਦੇ ਤੁਸੀਂ ਅਗਲੇ ਸਾਲ ਗੇਮਾ ਪਰਥ ਚ ਕਹਿੰਦੇ ਆਇਓ ਆਪਾਂ ਸਰਬਸੰਮਤੀ ਕਰਾ ਦੇਣੀ ਤੁਹਾਡੇ ਨਾਂ ਦੀ
ਬੱਲੇ ਬੱਲੇ ਹੋ ਜੂ
ਇਹਦਾ ਬੱਲੇ ਬੱਲੇ ਹੋ ਜੂ ਤੇ ਚੜਾਈ ਆ ਵੀ ਭਾਜੀ ਤੁਹਾਡੀ ਹੁਣ ਤੁਹਾਡੀ ਨਾ ਉਹ ਆਗਰਾ ਨਿਵਾਸੀ ਕਵੀ ਨਾਲ ਤੁਹਾਡੀ ਗੱਲਬਾਤ ਹੋ ਗਈ ਆ ਤੇ ਹੁਣ ਤੁਸੀਂ ਇੱਕ ਕਵਿਤਾ ਕੱਢ ਕੇ ਲਿਆਇਆ ਉਹ ਤੋਂ ਸੁਣ ਕੇ ਲਿਆਇਆ ਕਰੋ ਵੀ ਕੋਈ ਮਤਲਬ ਜਿੱਦਾਂ ਅੱਜ ਤੁਸੀਂ ਚੱਕਰਵਰਤੀ ਕਵਿਤਾ ਸੁਣਾਈ ਨਾ ਵੀ ਮਤਲਬ ਪਹਿਲਾਂ ਉਹਨੂੰ ਸਿਫਤ ਕਰੀ ਜਾਂਦੇ ਮਗਰ ਉਹ ਕਹਿੰਦੇ ਆਈ ਡੋਂਟ ਲਾਈਕ ਇਟ ਇਹ ਕਿਹੜੀ ਕਵਿਤਾ ਹੋ ਗਈ ਹੈਨਾ ਤੇ ਸਾਡੇ ਨਾਲ ਸਾਡੇ ਸ਼ੈਪਟਨ ਵਾਲੇ ਵੀਰ ਬਚਿੱਤਰ ਮਾਵੀ ਜੁੜੇ ਨੇ ਸਤਿ ਸ਼੍ਰੀ ਅਕਾਲ ਗ੍ਰਿਫਤ ਗੈਜਰਾਜ ਜੀ ਲੱਗ ਗਈ ਜੀ ਤੁਹਾਡੀ ਹਾਂਜੀ ਉਹ ਅਚਾਨਕ ਲੱਗੀ ਆ ਕਿਉਂਕਿ ਸਾਡੇ ਇੰਗਲੈਂਡ ਤੋਂ ਮਾਸੀ ਮਾਸੜ ਹੁਣੀ ਆਏ ਸੀ ਅਤੇ ਮੈਨੂੰ ਲੈਣ ਜਾਣਾ ਪੈਣਾ ਸੀਗਾ ਲੈ ਕੇ ਆਏ ਸੀਗੇ ਅਤੇ ਇਸ ਕਰਕੇ ਉੱਥੇ ਨਹੀਂ ਆ ਪਾਏ ਅਤੇ ਰਾਜਵਿੰਦਰ ਖੱਕ ਵੀ ਆ ਗਏ ਨੇ ਸਾਡੇ ਟਿਊਸ਼ਨ ਮਾਸਟਰ ਜੀ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਾਡੇ ਮਨਜਿੰਦਰ ਭਾਜੀ ਗਰੇਵਾਲ ਇਹ ਵੀ ਜੁੜ ਚੁੱਕੇ ਨੇ ਜੀ ਮਲਡੂਰਾ ਤੋਂ ਅਤੇ ਇਹਨਾਂ ਦੀ ਮੈਂ ਤੁਹਾਨੂੰ ਇੱਕ ਮਿੰਟ ਚਾਲ ਸਾਹਿਬ ਨੂੰ ਪਹਿਲਾਂ ਲੈ ਲਈਏ ਪ੍ਰੋਗਰਾਮ 'ਚ ਇਹਨਾਂ ਦੀ ਗੱਲ ਸੁਣਾਉਣੀ ਹੈ ਅਸੀਂ ਗਰੇਵਾਲ ਬ੍ਰਦਰਸ ਦੀ ਅਤੇ ਹਾਂਜੀ ਚਾਲ ਸਾਹਿਬ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਅਮਰੀਕ ਭਾਜੀ ਸਤਿ ਸ਼੍ਰੀ ਅਕਾਲ ਅਮਨਦੀਪ ਭਾਜੀ ਅਤੇ ਸਾਰੇ
ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਤੁਸੀਂ ਉਹ ਗੱਲ ਕੀਤੀ ਪੈਸੇ ਇਕੱਠੇ ਕੀਤੇ
ਕਿਹੜੇ ਅਮਰੀਕ ਭਾਜੀ
ਕੱਲ ਪਿਛਲੇ ਵੀਕ ਅਮਨਦੀਪ ਨੇ ਬੜੇ ਉਤਸ਼ਾਹਿਤ ਹੋ ਕੇ ਤੁਹਾਨੂੰ ਕਿਹਾ ਸੀ ਕਿ ਪੈਸੇ ਇਕੱਠੇ ਕਰਕੇ ਇੱਕ ਟੋਪੀ ਲੈਣੀ ਆ ਸਾਡੇ ਕੋਈ ਕੋਈ ਟੋਪੀ ਲਈ ਰੱਖਦੇ ਆ
ਠੀਕ ਹੈ ਜੀ ਠੀਕ ਹੈ ਕੋਈ ਗੱਲ ਨੀ ਕਰ ਲੈਂਦੇ ਆ ਇਕੱਠੇ
ਭਾਜੀ ਤੁਸੀਂ ਕੰਫਰਟੇਬਲ ਹੋ ਵਿਚਾਲੇ ਦੋਨਾਂ ਦੇ ਜਾਂ ਤੁਹਾਨੂੰ ਖੱਬੇ ਸੱਜੇ ਵਿੰਡੋ ਸੀਟ ਤੇ ਹੀ ਹੈ ਕਿਤੇ
ਕਰਦੇ ਰਿਹਾ ਕਰੋ ਤਾਂ ਠੀਕ ਰਹਿੰਦਾ ਰੋਟੇਸ਼ਨ ਠੀਕ ਰਹਿੰਦੀ
ਚਾਲ ਸਾਹਿਬ ਇਹਨਾਂ ਨੂੰ ਵਿੰਡੋ
ਸੀਟ ਲਾਈਏ ਕਿ ਤੁਹਾਨੂੰ ਲਾਈਏ ਗੁੰਜੇ ਤੇ
ਗੁੰਜੇ ਤੇ ਲਾ ਦਿਓ ਮੈਨੂੰ ਚਾਲ ਸਾਹਿਬ ਨੂੰ ਵਿਚਾਲੇ ਲਿਆਓਗੇ ਨਾ ਗੱਲਾਂ ਪੁੱਛਣਗੇ
ਉਹ ਜ਼ਿਆਦਾ ਤੁਸੀਂ ਗੱਡੀ 'ਚ ਉਤਰ ਜਾਓ ਨਹੀਂ ਤਾਂ ਤੁਹਾਨੂੰ ਵਿੰਡੋ ਸੀਟ ਦੇ ਦਈਏ ਇੱਕ ਪਾਸੇ ਆ ਲਓ ਚਾਲ ਸਾਹਿਬ ਵਿੰਡੋ ਸੀਟ ਦੇ ਦਿੱਤੀ ਆਹੋ ਤੇ
ਬਾਹਰ ਨੀ ਗਏ ਉਦੋਂ ਬਾਹਰ ਅੱਜੇ ਧੁੱਪ ਨੀ ਲੱਗੀ ਹੋਈ ਤੇ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਆ ਜੀ ਤੇ ਦਿਨ ਏਦਾਂ ਦਾ ਹੀ ਹੈ
ਸਿਆਣੀ ਗੱਲ ਕਹਿੰਦੇ ਹੁੰਦੇ ਜੀ ਕਿ ਤੁਹਾਨੂੰ ਨਾ ਨਿਮਕੇ ਰਹਿਣਾ ਚਾਹੀਦਾ ਜੇ ਨੌਕਰ ਤੇ ਨਖਰਾ ਕੀ ਜੇ ਰੁਕ ਰਹੀ ਹਾਂ ਅਮਨਦੀਪ ਦੇ ਪ੍ਰੋਗਰਾਮ ਚ ਤਾਂ ਨਖਰਾ ਕਾਹਨੂੰ ਕਰਨਾ, ਜਿੱਦਾਂ ਇਹ ਜਿਹੜੇ ਪਾਸੇ ਲੈ ਗਿਆ ਉਧਰ ਬਹਿ ਗਿਆ, ਜੇ ਕੱਢ ਵੀ ਹੈ ਤਾਂ ਵੀ ਕੋਈ ਨੀ।
ਭਾਜੀ ਭਾਜੀ ਮੈਂ
ਭਾਜੀ ਮੈਨੂੰ ਲੱਗਦਾ ਇੱਧਰ ਵੀ ਕਾਕਰੋਚ ਪਾਰਟੀ ਬਣਾਉਣ ਦੀ ਹੋ ਰਹੀ ਆ ਤਿਆਰੀ, ਕਹਿੰਦੇ ਕੱਢ ਵੀ ਦੇਣ ਤੋਂ ਕੋਈ ਨੀ।
ਕਾਕਰੋਚ ਪਾਰਟੀ ਦਾ ਹਾਲ ਤਾਂ ਕਾਕਰੋਚ ਵਾਲਾ ਹੀ ਹੋਣਾ,
ਆਪਣੇ ਗਰੇਵਾਲ ਭਾਜੀ ਜੁੜੇ ਸੀ ਗਰੇਵਾਲ ਆਟਾ, ਤੇ ਉਹ ਨਾ ਸਾਡੇ ਮਾਸੜ ਆਏ ਹੋਏ ਨੇ ਦੋਨੋਂ ਹੀ ਇੰਗਲੈਂਡ ਤੋਂ,
ਤੇ
ਉਹ ਮੈਨੂੰ ਇੱਥੇ ਕਹਿੰਦੇ ਪਰਸੋਂ ਚੌਥ ਬੈਠੇ ਤਾਂ ਉਹ ਕਹਿੰਦੇ ਯਾਰ ਉਹ ਗਰੇਵਾਲ ਬ੍ਰਦਰਸ ਜਿਹੜੇ ਆ ਤੂੰ ਜਾਣਦਾ ਉਹਨਾਂ ਨੂੰ? ਮੈਂ ਕਿਹਾ ਹਾਂਜੀ ਜਾਣ, ਕਿਉਂਕਿ ਉਹ ਵੀ ਉੱਥੋਂ ਦੇਖਦੇ ਆ ਇੰਗਲੈਂਡ ਤੋਂ। ਅਤੇ ਕਹਿੰਦੇ ਯਾਰ ਉਹ ਉਹਨਾਂ ਦਾ ਜਿਹੜਾ ਆਟਾ ਆ ਉਹ ਉੱਥੇ ਨਹੀਂ ਮਿਲਦਾ, ਇੰਗਲੈਂਡ 'ਚ ਨਹੀਂ ਆਉਂਦਾ ਯਾਰ, ਕਹਿੰਦੇ ਕਹਿੰਦੇ ਕਈ ਦੁਕਾਨਾਂ 'ਤੇ ਆਪਾਂ ਦੇਖਿਆ ਹੈ ਨਾ। ਤੇ ਮੈਂ ਕਿਹਾ ਹਾਂਜੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹੀ ਜਾਂਦਾ। ਕਹਿੰਦਾ ਨਿਊਜ਼ੀਲੈਂਡ ਗਏ ਸੀਗੇ, ਉੱਥੇ ਵੀ ਕਾਫੀ ਪਾਪੂਲਰ ਹੈ। ਅਤੇ ਕਹਿੰਦੇ ਤੂੰ ਜਾਣਦਾ ਉਹਨਾਂ ਨੂੰ? ਮੈਂ ਕਿਹਾ ਹਾਂਜੀ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ। ਅਤੇ ਕਹਿੰਦੇ ਸਾਨੂੰ ਮਿਲਾਊਂਗਾ ਉਹਨਾਂ ਨਾਲ, ਗੱਲ ਕਰਾਊਂਗਾ? ਮੈਂ ਕਿਹਾ ਜੀ ਕਰਾ ਦਾਂਗੇ। ਮੈਂ ਕਿਹਾ ਕੀ ਵਜ੍ਹਾ ਕੀ ਆ? ਕਹਿੰਦੇ ਉਹ ਬਹੁਤ ਪੁਰਾਣੇ ਗਏ ਉਹ ਛੋਟੇ ਹੁੰਦੇ ਹੀ ਹੈ ਨਾ ਮਾਸੜ ਹੋਣੀ, ਅਤੇ ਉਹ ਕਹਿੰਦੇ ਵੀ ਜਿੱਦਾਂ ਅਸੀਂ ਜਦ ਗਏ ਸੀ ਇੰਗਲੈਂਡ ਦੇ ਵਿੱਚ ਬੜੀ ਦਿੱਕਤ ਸੀ, ਜਿੱਦਾਂ ਅਸੀਂ ਵੀ ਪਹਿਲਾਂ ਆਏ ਸੀ ਇੱਥੇ ਬਹੁਤੀ ਫੈਸਿਲਿਟੀਆਂ ਨਹੀਂ ਸੀ ਹੁੰਦੀਆਂ। ਕਹਿੰਦੇ ਵੀ ਅਸੀਂ ਆਟਾ ਲਿਆਉਣਾ ਜਾਂ ਹੋਰ ਚੀਜ਼ਾਂ ਲਿਆਉਣੀਆਂ, ਸਾਨੂੰ ਬੜੀ ਖੁਸ਼ੀ ਹੋਣੀ ਵੀ ਅਸੀਂ ਇੰਡੀਅਨ ਫੂਡ ਲਿਆ ਰਹੇ ਹਾਂ, ਸਾਨੂੰ ਮਿਲ ਰਿਹਾ। ਕਹਿੰਦੇ ਵੀ ਇੱਕ ਇੱਦਾਂ ਦੇ ਦੇਸ਼ ਦੇ ਵਿੱਚ ਆ ਕੇ ਆਪਣੇ ਪ੍ਰੋਡਕਟ ਬਣਾਉਣੇ, ਆਪਣੇ ਬ੍ਰਾਂਡ ਦੇ ਬਣਾਉਣੇ ਹੈ ਨਾ, ਮਿੱਲਾਂ ਲਾਉਣੀਆਂ, ਇਹ ਕੋਈ ਮਤਲਬ ਛੋਟੀ ਉਪਲਬਧੀ ਨਹੀਂ ਹੈਗੀ।
ਖਾਲਾ ਜੀ ਦਾ ਬਾੜਾ ਨਹੀਂ ਹੈ,
ਹਾਂ
ਮਿਹਨਤ ਅਰੇ ਸਬਰ ਦਾ
ਨਤੀਜਾ। ਹਾਂ ਤੇ
ਮੈਂ ਇੱਕ ਚਾਲ ਸਾਹਿਬ ਨੂੰ ਦੱਸ ਦਿੰਦੇ ਹਾਂ, ਸਾਡੇ ਸਰੋਤਿਆਂ ਨੇ ਸਾਨੂੰ ਜਵਾਬ ਨਹੀਂ ਦਿੱਤਾ। ਇੱਕ ਸੌਕਰ ਮੈਚ ਦੇ ਵਿੱਚ ਜਿਹੜਾ ਓਪਰੇਟਰ ਹੁੰਦਾ ਉਹਦੇ ਵਿੱਚ ਕਿੰਨੇ ਬਾਲ ਯੂਜ਼ ਹੁੰਦੇ ਆ,
ਕਿੰਨੇ ਫੁੱਟਬਾਲ, ਚਾਲ ਸਾਹਿਬ ਕਿੰਨੇ ਫੁੱਟਬਾਲ ਯੂਜ਼ ਹੁੰਦੇ ਪਤਾ ਕੁਝ
ਇਹਦੇ ਬਾਰੇ? ਤੇ ਮੈਂ ਨਹੀਂ ਕੋਈ ਜਾਣਕਾਰੀ ਕਰੀ, ਉਦਾਂ ਆਪਾਂ ਕੋਲ ਰੋਚਕ ਤੱਕ ਹੋਰ ਐਰਕਾਂ ਦੇ ਵਰਲਡ ਕੱਪ ਬਾਰੇ ਹੈਗੀ, ਉਹ ਵੀ ਆਪਾਂ ਆਪਣੇ ਸਰੋਤਿਆਂ ਨਾਲ ਕਰਨੇ ਆ। ਫਿਰ ਕੋਈ ਗੱਲ ਨਹੀਂ, ਅਮਰੀਕ ਭਾਜੀ ਨੂੰ ਸ਼ਾਇਦ ਪਤਾ ਲੱਗਾ ਹੋਣਾ।
ਚਲੋ ਭਾਜੀ ਦੱਸੋ ਫਿਰ ਤੁਹਾਡਾ ਦੋਤਾ ਕੀ ਕਹਿੰਦਾ?
ਉਹ ਦੋਤਾ ਮੇਰਾ ਕਹਿੰਦਾ ਕਹਿੰਦਾ ਚਾਰ ਬਾਲ ਯੂਜ਼ ਕੀਤੇ ਜਾਂਦੇ ਆ।
ਅੱਛਾ,
ਮੈਚ ਦੇ ਵਿੱਚ?
ਹਾਂ
ਅੱਛਾ ਜੀ।
ਇੱਕ ਬਾਲ ਤਾਂ ਖੇਡਿਆ ਜਾਂਦਾ ਜਿਹਦੇ ਨਾਲ ਜਿਹੜੇ ਦੋ ਲਾਈਨਸਮੈਨ ਹੁੰਦੇ ਆ ਉਹਨਾਂ ਕੋਲ ਇੱਕ ਇੱਕ ਬਾਲ ਹੁੰਦਾ।
ਅੱਛਾ
ਠੀਕ ਹੈ।
ਇੱਕ ਮੈਂ ਇੱਕ ਜਿਹੜਾ ਬਾਲ ਰੈਫਰੀ ਨੇ ਰਿਜ਼ਰਵ ਰੱਖਿਆ ਹੁੰਦਾ ਕਿ ਕਿਸੇ ਵੀ ਅਕਿਊਟ ਸਿਚੁਏਸ਼ਨ ਚ ਉਹਨੂੰ ਯੂਜ਼ ਕੀਤਾ ਜਾ ਸਕੇ। ਇੱਕ ਸੌਕਰ ਮੈਚ ਦੇ ਵਿੱਚ ਚਾਰ ਫੁੱਟਬਾਲ ਯੂਜ਼ ਕੀਤੇ ਜਾਂਦੇ ਆ, ਜੇ ਇੱਕ ਡਿਸਪੀਅਰ ਹੋ ਜਾਵੇ ਜਿਹੜਾ ਮੇਨ ਉਹ, ਫਿਰ ਦੂਜਾ ਜਿਹੜਾ ਲਾਈਨਮੈਨ ਉਹਦਾ ਲੈ ਲਿਆ ਜਾਂਦਾ, ਜੇ ਉਹ ਵੀ ਡਿਸਪੀਅਰ ਹੋ ਜਾਵੇ ਤੇ ਦੂਜੇ ਲਾਈਨਮੈਨ ਦਾ ਲੈ ਲਿਆ ਜਾਂਦਾ, ਜੇ ਉਹ ਵੀ ਡਿਸਪੀਅਰ ਹੋਵੇ ਬਾਈ ਚਾਂਸ ਤਾਂ ਜਿਹੜਾ ਰਿਜ਼ਰਵ ਰੱਖਿਆ ਹੁੰਦਾ ਜਿਹੜਾ ਮੈਚ ਦਾ ਰੈਫਰੀ ਹੁੰਦਾ ਜਿਹੜਾ ਉਹਨੂੰ ਆਰਗੇਨਾਈਜ਼ ਕਰ ਰਿਹਾ ਹੁੰਦਾ ਬਾਹਰ ਬੈਠਾ ਹੁੰਦਾ
ਉਹਨਾਂ ਨੂੰ ਰੱਖਣ ਨੂੰ ਦੇ ਦਿੰਦੇ ਆ, ਇੱਦਾਂ ਤਾਂ ਜੇ ਪੰਜ ਸੱਤ ਗੋਲ ਕਰ ਦੇਣ ਤਾਂ ਉਹ ਤਾਂ ਫੁੱਟਬਾਲ ਹੀ ਮੁੱਕ
ਜਾਣਾ, ਉਹ ਬਾਲ ਵਾਪਸ ਹੀ ਆ ਜਾਂਦਾ ਜੀ, ਆਪਾਂ ਦੇਖਦੇ ਵੀ ਆ ਟੀਵੀ ਤੇ ਵੀ, ਤੇ ਉਹ ਵਾਪਸ ਕਰਾ ਲਿਆ ਜਾਂਦਾ ਵਾ।
ਪੰਜਾਬੀ ਬੈਠਾ ਹੋਵੇ ਮੈਂ ਤਾਂ ਲੈ ਕੇ ਹੀ ਜਾਣਾ ਕੱਚ ਚ ਦੇ ਲਵੇ ਹਨਾ, ਉਹ ਵੀ ਉਹਨੂੰ ਫੜਦੇ ਫੁੜਦੇ ਵੀ ਆ, ਸਿਕਿਉਰਿਟੀ ਵਾਲੇ ਕਿੱਦਾਂ ਕਰਦੇ ਆ, ਤੁਸੀਂ ਭਾਜੀ ਕ੍ਰਿਕਟ ਮੈਚਾਂ ਚ ਜਾਂਦੇ ਨੇ ਉਹ ਬਾਲ ਮੋੜ ਦਿੰਦੇ ਆ ਜਿਹੜੀ ਬਾਲ, ਜਿੱਦਾਂ ਕਈ ਵਾਰ ਕਰਾਊਡ ਚ ਜਾਂਦੀ ਆ ਉਹ
ਬਾਲ ਹੁੰਦੀ ਨਾ, ਕਈ ਵਾਰੀ ਇਨਾਮ ਰੱਖਿਆ ਹੁੰਦਾ ਕਿ ਤੁਸੀਂ ਬਾਲ ਨੂੰ ਕੈਚ ਕਰ ਲਓ ਉਹਦੇ ਚ ਤੁਹਾਨੂੰ $1,000 ਮਿਲਦਾ ਆ, ਪ੍ਰਮੋਸ਼ਨ ਹੁੰਦੀ ਆ। ਕਈ ਵਾਰੀ ਕ੍ਰਿਕਟ ਦੇ ਵਿੱਚ ਖਾਸ ਸਪੋਟ ਹੁੰਦੇ ਆ, ਜਿਹੜਾ ਬੈਟਸਮੈਨ ਅਗਰ ਉਸ ਸਪੋਟ ਤੇ ਸਿਕਸਰ ਮਾਰ ਦੇਵੇ ਬੋਰਡ ਦੇ ਉੱਪਰ ਤਾਂ ਕਈ ਵਾਰੀ ਉਹਨਾਂ ਨੂੰ ਕਈ ਕਈ ਸੌ ਪੈਸੇ ਮਿਲਦੇ, ਜਿੱਦਾਂ 10,000 ਹੋ ਗਿਆ, ਇੱਕ ਲੱਖ ਵੀ ਮਿਲ ਸਕਦਾ, ਜਾਂ ਜਿਹੜੇ ਕੈਚਰਸ ਹੁੰਦੇ ਆ ਜਿਹੜੇ ਕਰਾਊਡ ਦੇ ਵਿੱਚ ਕੈਚ ਕਰ ਲੈਂਦੇ ਆ ਉਹਨਾਂ ਨੂੰ ਫਿਰ ਬਾਅਦ ਚ ਡਿਟਰਮਾਈਨ ਕੀਤਾ ਜਾਂਦਾ ਕਿ ਇਹਨਾਂ ਨੂੰ ਕੀ ਦੇਣਾ ਆ।
ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ, ਪਰ ਮੋੜ ਦਿੰਦੇ ਆ ਜਾਂ ਉੱਥੇ ਆਪਣੇ ਜੇਬ ਚ ਹੀ ਪਾ ਲੈਂਦੇ ਆ?
ਮੋੜ ਦਿੰਦੇ।
ਅੱਛਾ,
ਮੋੜ ਦਿੰਦੇ
ਬਸ ਤਾਂ
ਵਰਲਡ ਕੱਪ ਚੱਲ ਰਿਹਾ ਜੀ, ਵਰਲਡ ਕੱਪ ਰਿਲੇਟਡ
ਜੇ ਨਾ ਵੀ ਮੋੜੇ ਤਾਂ ਵੀ ਕੋਈ ਗੱਲ ਨਹੀਂ
ਹੁੰਦੀ। ਚੱਲ ਸਾਹਿਬ,
ਜਲੰਧਰ
ਤੇ ਲਾਹੌਰ ਬਣਦੇ ਆ,
ਤਿੰਨ ਕੰਟਰੀਆਂ ਚ ਹੋ ਰਿਹਾ ਜੀ, ਅਮੈਰੀਕਾ ਤੇ ਕੈਨੇਡਾ ਤੇ ਮੈਕਸੀਕੋ ਦੇ ਵਿੱਚ।
ਅੱਛਾ,
ਤੇ ਜਿਹੜੀ ਇਹਦੀ ਹੈਗੀ ਆ ਜੀ ਟ੍ਰੋਫੀ, ਉਹਦੀ ਉਚਾਈ 14 ਇੰਚ ਹੈਗੀ ਆ ਜੀ, 38.8 ਸੈਂਟੀਮੀਟਰ, ਤੇ ਉਹਦਾ ਵੇਟ ਜਿਹੜਾ ਕੁੱਲ ਵੇਟ ਹੈਗਾ ਵਾ 6 ਕਿਲੋ 175 ਗ੍ਰਾਮ ਹੈਗਾ ਵਾ ਜੀ। ਤੇ ਉਹਦੇ ਥੱਲੇ ਹਰੇ ਰੰਗ ਦਾ ਇੱਕ ਪੱਥਰ ਲਾਇਆ ਗਿਆ ਵਾ। ਇਹ ਜਿਹੜੀ ਆ ਜੀ ਕਿ ਇਹ ਅਸਲੀ ਜਿੱਦਾਂ ਵੇਖਣ ਲੱਗ ਰਿਹਾ ਵੀ ਅਸਲੀ ਸੋਨੇ ਤੋਂ ਬਣੀ ਆ, ਉਦਾਂ ਇਹਦੇ ਚ 18 ਕੈਰੇਟ ਦਾ ਸੋਨਾ ਯੂਜ ਕੀਤਾ ਗਿਆ ਵਾ ਜੀ, ਤੇ ਲਗਭਗ 5 ਕਿਲੋ ਸੋਨਾ ਵਰਤਿਆ ਗਿਆ ਵਾ। ਤੇ ਇਹ ਪੂਰੀ ਤਰ੍ਹਾਂ ਜਿੱਦਾਂ ਬਾਹਰੋਂ ਵੇਖਣ ਨੂੰ ਏਦਾਂ ਲੱਗਦੀ ਆ ਵੀ ਬੜੀ ਠੋਸ ਹੋਊਗੀ ਜਾਂ ਏਦਾਂ, ਮੈਂ ਏਦਾਂ ਨੀ ਆ, ਇਹ ਅੰਦਰੋਂ ਖੋਖਲੀ ਆ, ਕਿਉਂਕਿ ਜੇ ਉਹ ਕਹਿੰਦੇ ਵੀ ਪੂਰੀ ਇੰਨੀ ਠੋਸ ਜੇ ਹੋਊਗੀ ਤੇ ਇਹਦਾ ਵੇਟ 70 ਤੋਂ 80 ਕਿਲੋ ਹੋ ਜਾਊਗਾ, ਜਿਹੜਾ ਚੁੱਕਣ ਦੇ ਵਿੱਚ ਬਹੁਤ ਔਖਾ ਹੋ ਜਾਊਗਾ।
5 ਕਿਲੋ ਸੋਨਾ ਇਹਦੇ ਚ? ਥੋੜਾ ਇਹ ਇਨਫੋਰਮੇਸ਼ਨ ਦਿਓ ਸਾਡੇ ਸਰੋਤੇ, ਤਾਂ ਇਹ ਜਿਆਦਾ ਚਾਹੁੰਦੇ ਆ ਏਦਾਂ ਦੀ ਇਨਫੋਰਮੇਸ਼ਨ, ਹਨਾ, ਵੀ ਕਿੰਨੇ ਹਾਰਾਂ ਦੇ ਬਰਾਬਰ, ਏਦਾਂ ਦੱਸੋ ਕਿੰਨੀਆਂ ਮੁੰਦੀਆਂ, ਕਿੰਨੇ ਚੱਲੇ, ਕਿੰਨੇ ਬਾਲੀਆਂ।
ਉਹ ਭਾਜੀ ਹਾਲ ਦੀ ਘੜੀ ਮੋਦੀ ਸਾਹਿਬ ਨੇ ਮਨਾ ਕੀਤਾ ਵਾ, ਸੋ ਇਸ ਕਰਕੇ ਅਜੇ ਆਪਾਂ ਇਹ ਜਾਣਕਾਰੀ ਦੇ ਨਹੀਂ ਸਕਦੇ ਸੋਨਾ ਲੈਣ ਤੋਂ।
ਨਾਲ ਸਾਹਿਬ ਤੁਸੀਂ 3 ਕੰਟਰੀਆਂ ਦੇ ਨਾਂ ਲਏ ਆ, ਮੈਕਸੀਕੋ, ਕੈਨੇਡਾ ਤੇ ਅਮਰੀਕਾ, ਇਹ ਚ ਮੇਨ ਹੋਸਟ ਕਿਹੜਾ ਹੈ ਜਿੱਥੇ ਫਾਈਨਲ ਹੋਣਾ ਹੈ?
ਫਾਈਨਲ ਅਮਰੀਕਾ ਚ ਹੀ ਹੋਣਾ ਵਾ ਜੀ। ਤੇ ਦੂਜੀ ਗੱਲ ਇਹਦੇ ਚ ਇੱਕ ਹੋਰ ਬੜਾ ਕੁਛ, ਜਿੱਦਾਂ ਤੁਸੀਂ ਕਿਹਾ ਵੀ ਬਾਲ ਕੋਈ ਰੱਖ ਲੈਂਦਾ, ਜੋ ਕੋਈ ਰੱਖ ਲੈਂਦਾ, ਟਰੋਫੀ ਦੇ ਨਾਲ ਕੀ ਹੁੰਦਾ ਵਾ, ਜਿੱਦਾਂ ਕਿ ਇਹ ਵੀ ਬੜਾ ਸਵਾਲ ਹੁੰਦਾ ਵੀ ਜਿਹੜੇ ਜਿਹੜੀ ਟੀਮ ਜਿੱਤਦੀ ਆ ਉਹਨੂੰ ਟਰੋਫੀ ਮਿਲ ਜਾਂਦੀ ਆ, ਉਹਨੂੰ ਟਰੋਫੀ ਨਹੀਂ ਮਿਲਦੀ ਜੀ, ਇਹ ਟਰੋਫੀ ਫੀਫਾ ਵਾਪਸ ਲੈ ਲੈਂਦਾ ਜਦੋਂ ਟਰੋਫੀ ਦੀ ਸੈਰੇਮਨੀ ਹੋ ਜਾਂਦੀ ਆ।
ਅੱਛਾ,
ਤੇ ਇੱਕ ਨਕਲੀ ਉਦਾਂ ਦੀ ਪਲੇਟ ਵਾਲੀ ਟਰੋਫੀ ਜਿਹੜੀ ਆ ਉਹ ਕੰਟਰੀ ਨੂੰ ਦੇ ਦਿੱਤੀ ਜਾਂਦੀ ਆ, ਇਹ ਜਿਹੜੀ ਆ ਇਹ ਫੀਫਾ ਦੀ ਮੈਮੋਰੇਬਿਲੀ ਆ ਜਿਹੜਾ ਉਹਦੇ ਵਿੱਚ ਜਾ ਕੇ ਲੱਗ ਜਾਂਦੀ ਹੈ ਜੀ, ਉਹਨਾਂ ਦੇ ਕੋਲ ਹੀ ਰਹਿੰਦੀ ਆ ਜਿਹੜੀ ਓਰੀਜਿਨਲ ਟਰੋਫੀ ਹੁੰਦੀ ਆ।
ਚਾਰ ਸਾਹਿਬ, ਕਈ ਵਾਰ ਅਮਰੀਕਾ ਜਾਣ ਦਾ ਮੌਕਾ ਮਿਲਦਾ, ਕੈਨੇਡਾ ਜਾਣ ਦਾ ਮੌਕਾ ਮਿਲਦਾ, ਜਾਂ ਜਿਹੜੇ ਵਿਸ਼ਵ ਕੱਪ ਜਿੱਤ ਲੈਂਦੇ ਕੰਟਰੀ ਉੱਥੇ ਵੀ ਜਾਣ ਦਾ ਮੌਕਾ ਮਿਲਦਾ, ਇਹ ਟਰੋਫੀ ਉੱਦਾਂ ਰੱਖੀ ਉਹ ਕਿੱਥੇ ਹੁੰਦੀ ਆ, ਅਪਰੋਚ ਕੀਤੀ ਜਾ ਸਕਦੀ, ਐਕਸੈਸ ਕੀਤੀ ਜਾ
ਸਕਦੀ? ਉਹਦੇ ਲਈ ਵੀ ਉਹਨਾਂ ਲਿਖਿਆ ਕਿ ਟਰੋਫੀ ਨੂੰ ਕੌਣ ਕੌਣ ਛੂ ਸਕਦਾ, ਇਹਦੇ ਤੇ ਵੀ ਬੜੇ ਸਖ਼ਤ ਨਿਯਮ ਆ ਜੀ। ਟਰੋਫੀ ਨੂੰ ਇੱਕ ਤੇ ਵਰਲਡ ਕੱਪ ਜੇਤੂ ਟੀਮ ਦੇ ਖਿਡਾਰੀ ਟੱਚ ਕਰ ਸਕਦੇ ਆ, ਦੂਜਾ ਕੁਝ ਮੁਲਕਾਂ ਦੇ ਰਾਸ਼ਟਰਪਤੀ ਜਿਹੜੇ ਜਿਨ੍ਹਾਂ ਨੂੰ ਉਹ ਨੋਮੀਨੇਟ ਕਰਦੇ ਉਹ ਟੱਚ ਕਰ ਸਕਦੇ ਆ, ਤੇ ਤੀਜਾ ਸਿਰਫ ਫੀਫਾ ਦੇ ਜਿਹੜੇ ਕੁਝ ਅਧਿਕਾਰੀ ਆ ਉਹੀ ਟੱਚ ਕਰ ਸਕਦੇ, ਆਮ ਲੋਕ ਜਾਂ ਕੋਈ ਹੋਰ ਬੰਦਾ ਇਹਨੂੰ ਟੱਚ ਨਹੀਂ ਕਰ ਸਕਦਾ।
ਇਸ ਸੰਦਰਭ ਦੇ ਵਿੱਚ ਤੁਹਾਨੂੰ ਪੁੱਛਿਆ ਵੀ ਇਹ ਜਿਹੜੀ ਸਕੋਟ ਇਹ ਰੱਖੀ ਜਾਂਦੀ ਆ ਟਰੋਫੀ, ਉਹਦੀ ਸਿਕਿਉਰਿਟੀ ਕਿੰਨੀ ਹੁੰਦੀ ਆ?
ਭਾਜੀ ਕੁਝ ਹੋਰ ਸੋਚ ਰਹੇ ਹੋਰ ਲੈਵਲ ਦੇ,
ਜਦੋਂ ਟੱਚ ਹੀ ਨਹੀਂ ਕਰਨ ਦਿੰਦੇ ਦੂਜਿਆਂ ਨੂੰ, ਤੁਸੀਂ ਫਿਰ ਆਪ ਹੀ ਹਿਸਾਬ ਲਾ ਲਓ ਵੀ ਉਹ ਹੁਣ ਉਹਦੀ ਕਿੰਨੀ ਕੁ ਸਿਕਿਉਰਿਟੀ ਹੋਏਗੀ, ਕਿੰਨਾ ਕੁ ਉਹਦੇ ਆਲੇ ਦੁਆਲੇ ਲਾਮ ਲਸ਼ਕਰ ਹੁੰਦਾ ਹੋਏਗਾ ਕਿ ਕੋਈ ਉਹਨੂੰ ਟੱਚ ਨਾ ਕਰ
ਪਾਉਂਦਾ। ਟੱਚ ਥੋੜੋ ਗੱਲ ਨਹੀਂ, ਚੱਕ ਕੇ ਲਿਆਣੀ ਹੈ।
ਆਹੋ, ਅੱਛਾ, ਆਪਾਂ
ਦੂਜੀ ਵਾਰ, ਇਸ ਵਾਰ ਸਭ ਤੋਂ ਵੱਡਾ ਟੂਰਨਾਮੈਂਟ ਹੈ ਜੀ, 48 ਟੀਮਾਂ ਪਹਿਲੀ ਵਾਰ ਇਹਦੇ ਚ ਲੈ ਰਹੀਆਂ ਪੂਰੀ ਦੁਨੀਆ ਤੋਂ, ਤੇ 104 ਮੈਚ ਹੋਣਗੇ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਵਰਲਡ ਕੱਪ ਹੋਣ ਜਾ ਰਿਹਾ।
ਸਿੱਖ ਖੇਡਾਂ ਤੋਂ ਤਾਂ ਨੀ ਵੱਡਾ, ਸਿੱਖ ਖੇਡਾਂ ਚ 550 ਟੀਮਾਂ ਸੀਗੀਆਂ, ਸਿੱਖ
ਖੇਡਾਂ ਜਿਹੜੇ ਆ SBS ਤੋਂ ਲਾਈਵ ਆ ਰਹੇ ਆ।
ਅੱਛਾ,
ਹਾਂਜੀ,
ਤੁਰਕੀ ਆ ਉਹ,
ਤੁਰਕੀ।
ਅੱਛਾ, ਆਪਾਂ ਪਹਿਲਾਂ ਸੁਨੇਹੇ ਵੀ ਲੈ ਲਈਏ, ਬਹੁਤ ਸਾਰੇ ਸੁਨੇਹੇ ਆਏ ਪਏ ਨੇ। ਪਾਲਾ ਬੈਂਸ ਕਹਿੰਦੇ ਕੋਬਰਮ ਤੋਂ, ਕਹਿੰਦੇ ਭਾਜੀ ਜੇ ਅਮਰੀਕ ਭਾਜੀ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ ਤਾਂ ਘੁਲ ਕੇ ਦੇਖ ਲਓ, ਜਿੱਦਾਂ ਆਪਾਂ ਗੱਲ ਸੁਣਾਈ ਸੀਗੀ। ਤੇ ਕੁਲਵੀਰ ਸਿੰਘ ਸਿਆਣੇ ਨੇ। ਕੁਲਵੀਰ ਕੁਲਵੀਰ ਸੰਧੂ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਜੀ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ। ਅਤੇ ਤਦਵੀਰ ਧਾਲੀਵਾਲ ਸਾਡੇ ਨਾਲ ਜੁੜੇ ਨੇ ਅਤੇ ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਉਹ ਕਹਿੰਦੇ ਜੀ ਵੀਰ ਜੀ, ਕਹਿੰਦੇ 10-15 ਆਇਡੈਂਟੀਕਲ ਕਾਪੀ ਹੁੰਦੀਆਂ ਲੀਗ ਮੈਚਿਸ ਲਈ, ਅਤੇ ਵਰਲਡ ਕੱਪ ਦੇ ਵਿੱਚ ਆਈ ਥਿੰਕ 20 ਮਤਲਬ ਕਾਪੀਆਂ ਹੁੰਦੀਆਂ ਨੇ। ਸੋ ਮਤਲਬ ਫੁੱਟਬਾਲ ਦੀਆਂ ਆਹੋ, ਮੈਂ ਜਿਹੜਾ ਬੰਦਾ ਜੇ 5-7 ਗੋਲ ਕਰ ਗਿਆ ਉਹ ਮਾਰਿਆ ਕਰਾਊਡ 'ਚ ਮੁੜ ਕੇ ਨਾ ਆਇਆ, ਮੈਨੂੰ ਨਹੀਂ ਲੱਗਦਾ ਫੁੱਟਬਾਲ ਮੋੜਦੇ ਹੈਗੇ।
ਸੋਹਣੀ ਮਤਲਬ ਚੁਟਕਲੇਬਾਜ਼ ਵਾਲੀ ਵੀ ਗੱਲ ਇੱਕ ਹੈਗੀ ਆ। ਅਸੀਂ ਆਸਾਮ ਦੇ ਵਿੱਚ ਰਹਿੰਦੇ ਹੁੰਦੇ ਸੀ, ਉੱਥੇ ਫੁੱਟਬਾਲ ਮੈਚ ਹੁੰਦੇ ਹੁੰਦੇ ਸੀ। ਬੜੇ ਅਮੀਰ ਆਦਮੀ ਸੀਗੇ, ਉਹ ਰਿਸਪੈਕਟਫੁਲ ਬਹੁਤ ਸੀਗੇ, ਤੇ ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਨਾ ਸੋਕਰ ਮੈਚ ਖੇਡਣਾ ਆ, ਵੀ ਤੁਸੀਂ ਗੋਲ ਗੋਲ ਗੋਲਕੀ ਬਣਾ ਦਿੱਤਾ ਉਹਨਾਂ ਨੂੰ, ਗੋਲਕੀਪਰ ਵੀ ਤੁਸੀਂ ਵੱਧ ਕੌਣ, ਉਹ ਕਹਿੰਦਾ ਵੀ ਜਿੱਤਦਾ ਕੌਣ ਹੁੰਦਾ ਮੈਚ ਦੇ ਵਿੱਚ, ਉਹ ਕਹਿੰਦੇ ਵੀ ਜਿੱਤਦੇ ਤਾਂ ਉਹ ਹੁੰਦਾ ਜਿਹੜਾ ਸਭ ਤੋਂ ਜ਼ਿਆਦਾ ਗੋਲ ਕਰਦਾ ਉਹ ਜਿੱਤਦਾ, ਉਹਨੂੰ ਗੋਲਕੀਪਰ ਸੱਜਣ ਨੇ ਬਣਾ ਦਿੱਤਾ, ਪੈਦੇ ਰਹਿਣੇ ਸੀਗੇ ਗੋਲਕੀਪਰ, ਉਹ ਜਿਹੜਾ ਆਵੇ ਉਹ ਆਪੇ ਗੋਲ ਕਰ ਲਵੇ, ਜਿਹੜਾ ਬਾਹਰ ਇੱਧਰ ਉੱਧਰ ਹੋਵੇ ਆਪੇ ਗੋਲ ਕਰ ਲਵੇ। ਉਹਨੂੰ ਕਹਿੰਦੇ ਭਾਜੀ ਇਹ ਵੀ ਰੋਕਣੇ ਆ, ਗੋਲ ਨੀ ਕਰਨੇ, ਆਪੇ ਤਾਂ ਕਹਿੰਦੇ ਜਿਹੜਾ ਜ਼ਿਆਦਾ ਗੋਲ
ਮੋਡਨ ਬਣਾਉਣ ਵਾਲਾ ਕੰਮ, ਕਿਉਂਕਿ ਜਦ ਅਸੀਂ ਵੀ ਪਿੰਡ ਖੇਡਦੇ ਹੁੰਦੇ ਸੀ ਪਿੰਡ ਦੀ ਗਰਾਊਂਡ ਦੇ ਵਿੱਚ, ਕਿਤੇ ਕਿੱਕ ਮਾਰਨੀ ਤਾਂ ਗੁਆਂਢੀਆਂ ਦੇ ਚਲ ਜਾਣਾ, ਉਹ ਵੀ ਨੀ ਸੀ ਮੋੜਦੇ ਹੁੰਦੇ, ਬਹੁਤ ਕਲੇਸ਼ ਹੁੰਦਾ ਹੁੰਦਾ ਸੀਗਾ। ਤੇ ਦੇਖੋ 20 ਫੁੱਟਬਾਲ ਹੈ ਨਾ ਇੱਕ ਮੈਚ ਦੇ ਲਈ, ਅਸੀਂ 10-10 ਰੁਪਈਏ ਪਾ ਕੇ 120 ਰੁਪਈਏ ਦਾ ਫੁੱਟਬਾਲ ਲਿਆਉਂਦੇ ਹੁੰਦੇ ਸੀਗੇ, ਸਾਡਾ ਮਹੀਨਾ ਲੰਘਦਾ ਹੁੰਦਾ ਸੀਗਾ, ਐਨ ਪੋਲਿਸ਼ ਪੁਲਿਸ਼ ਕਰਕੇ ਮਿੱਟੀ ਮੁੱਟੀ ਲਾ ਕੇ ਰੱਖਣਾ ਉਹਨੂੰ ਖੇਡ ਕੇ, ਵੀ ਇਹਦੀ ਲਾਈਫ ਹੋ ਜਾਵੇ, ਮਹੀਨਾ ਮਸੀਂ ਕੱਢਦਾ ਹੁੰਦਾ ਸੀਗਾ ਉਹ ਫੁੱਟਬਾਲ। ਅਤੇ ਅੱਜ ਦੇਖੋ ਵੀ 20-20 ਫੁੱਟਬਾਲ ਕਿੰਨੇ ਰੁਲਦੇ ਫਿਰਦੇ ਨੇ ਫੁੱਟਬਾਲ। ਅਤੇ ਉਹ ਸਤਨਾਮ ਸਿੰਘ ਹੁਣੀ ਕਹਿ ਰਹੇ ਨੇ ਕਿ ਇਸ ਵਾਰ ਪਾਕਿਸਤਾਨ ਸਪਲਾਈ ਕਰ ਰਿਹਾ ਜੀ ਫੁੱਟਬਾਲ, ਹਾਂ ਪਾਕਿਸਤਾਨ ਕਰ ਰਿਹਾ, ਵਧੀਆ ਜਾਣਕਾਰੀ। ਅਤੇ ਸਾਡੇ ਨੀਰੂ ਭੈਣ ਜੀ ਵੀ ਜੁੜੇ ਨੇ, ਨੀਰੂ ਸਿੰਘ ਸਿਡਨੀ ਤੋਂ, ਅਤੇ ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਜੀ। ਅਤੇ ਬਲਤੇਜ ਬਾਜਾ ਖਾਨਾ ਵੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਧਰਮਜੀਤ ਮਲਡੂਰੇ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਅਤੇ ਅਮਨ ਗਰਚਾ ਪਹਿਲਾਂ ਦੁਬਈ ਤੋਂ ਸਾਡੇ ਨਾਲ ਜੁੜੇ ਸੀ ਸਵੇਰੇ ਪ੍ਰੋਗਰਾਮ ਦੇ ਵਿੱਚ, ਮੈਂ ਹਾਲ ਚਾਲ ਪੁੱਛਿਆ ਸੀ, ਅਤੇ ਉਹ ਕਹਿੰਦੇ ਵੀ ਹਾਂਜੀ ਦੁਬਈ ਵਾਲਾ ਐਜ਼ ਆਲਵੇਜ਼ ਚੜ੍ਹਦੀ ਕਲਾ 'ਚ ਨੇ, ਕਿਆ ਚੜ੍ਹਦੀ ਕਲਾ 'ਚ ਰਹੋ ਜੀ, ਅਤੇ ਪਰਮਾਤਮਾ ਇਹ ਜੰਗ ਜਿਹੜੀ ਆ ਉਹ ਬੰਦ ਕਰਾ ਦੇਵੇ, ਅਰਦਾਸ ਕਰਦੇ ਹਾਂ, ਅਤੇ ਸਾਰੇ ਪਾਸੇ ਸੁੱਖ ਸ਼ਾਂਤੀ ਵਰਤੇ ਜੀ। ਅਤੇ ਚੱਲ ਸਾਹਿਬ ਉੱਧਰ
ਮੈਚਾਂ ਤੇ ਇੱਕ ਹੋਰ ਇੱਦਾਂ ਮੰਤਰੀ ਸਾਹਿਬ ਹੁੰਦੇ ਆ, ਤੇ ਇੱਦਾਂ ਮੈਚ ਚੱਲ ਰਿਹਾ ਹੁੰਦਾ ਨਾ, ਤੇ ਉਹ ਫੁੱਟਬਾਲ ਦਾ ਮੈਚ ਚੱਲ ਰਿਹਾ ਹੁੰਦਾ, ਤੇ ਉਹ ਚਲੋ ਜੀ ਮੈਚ ਖਤਮ ਹੁੰਦਾ ਤੇ ਉਹਨਾਂ ਨੇ ਸਪੀਚ ਦੇਣੀ ਹੁੰਦੀ ਆ, ਤੇ ਮੰਤਰੀ ਸਾਹਿਬ ਸਪੀਚ ਦਿੰਦੇ ਤੇ ਕਹਿੰਦੇ ਵੀ ਦੇਖੋ ਜੀ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਇਕੱਲੇ ਇਕੱਲੇ ਬੱਚੇ ਨੂੰ ਇੱਕ ਇੱਕ ਬਾਲ ਦੇ ਦਾਂਗੇ, ਇਹਨਾਂ ਨੂੰ ਇੱਕ ਬਾਲ ਦੇ ਲਈ ਨਹੀਂ ਲੜਨਾ ਪਊਗਾ।
ਉਹ ਇੱਦਾਂ ਹੀ ਹੁਣ ਇੱਦਾਂ ਹੀ ਜੋਗੀ ਸਾਹਿਬ ਨੇ ਵੀ ਚੁਟਕਲਾ ਭੇਜਿਆ ਸੀਗਾ, ਉਹ ਵੀ ਨਾਲੇ ਸ਼ੇਅਰ ਕਰ ਦਿੰਦੇ ਹਾਂ। ਉਹ
ਹਾਂਜੀ
ਬੰਦਾ ਇੱਕ ਨਾ ਪਲੇਨ 'ਚ ਬੈਠਾ ਹੁੰਦਾ, ਅਤੇ ਉਹ ਉਹ ਨਾਲ ਉਹਦੇ ਬੈਠਾ ਹੁੰਦਾ ਬੱਚਾ ਕੋਈ, ਜਿੱਦਾਂ ਵਿਚਾਲੇ ਨਹੀਂ ਹੁੰਦਾ, ਅਤੇ ਉਹ ਕਹਿੰਦਾ ਆਓ ਗੱਲ ਨਾਲ ਗੱਲ ਕਰੀਏ ਬੱਚੇ ਨੂੰ, ਕਹਿੰਦਾ ਲੈਟਸ ਟਾਕ। ਬੱਚਾ ਕਹਿੰਦਾ ਕਾਹਦੇ ਬਾਰੇ, ਅਤੇ ਉਹ ਹੱਸਦਾ ਉਹਦਾ ਫਨ ਬਣਾਉਂਦਾ, ਕਹਿੰਦਾ ਹਾਊ ਅਬਾਊਟ ਕਹਿੰਦਾ ਨਿਊਕਲੀਅਰ ਪਾਵਰ, ਹੈ ਨਾ, ਅਤੇ ਉਹ ਉਹਦੇ ਭਾਵੇਂ ਬੱਚੇ ਦੇ ਹੈ ਨਾ, ਅਤੇ ਕਹਿੰਦਾ ਬੱਚਾ ਕਹਿੰਦਾ ਚੱਲ ਠੀਕ ਆ ਇੰਟਰਸਟਿੰਗ, ਕਹਿੰਦਾ ਕਹਿੰਦਾ ਪਰ ਮੈਨੂੰ ਇੱਕ ਗੱਲ ਦੱਸ ਵੀ ਜਿਹੜੀਆਂ ਜਿੱਦਾਂ ਗਾਈਆਂ ਆ, ਹੈ ਨਾ, ਬੱਚੇ ਆ, ਘੋੜੇ ਆ, ਉਹ ਕਹਿੰਦਾ ਉਹਨਾਂ ਦੀ ਜਿਹੜੀ ਟੋਇਲੈਟ ਆ ਜਾਂ ਗੋਹਾ ਆ ਉਹ ਉਹ ਵੱਖਰਾ ਵੱਖਰਾ ਕਰ ਲਈ, ਹਾਲਾਂਕਿ ਉਹ ਸੇਮ ਫੂਡ ਖਾਂਦੇ ਆ, ਹੈ ਨਾ, ਅਤੇ ਉਹ ਘਾਹ ਇੱਕੋ ਹੀ ਖਾਂਦੇ ਨੇ, ਫੂਡ ਇੱਕੋ ਖਾਂਦੇ ਨੇ, ਉਹਨਾਂ ਦੀ ਜਿਹੜੀ ਟੋਇਲੈਟ ਆ ਜਾਂ ਗੋਹਾ ਆ ਉਹ ਵੱਖਰਾ ਵੱਖਰਾ ਕਿਉਂ ਆ। ਉਹ ਬੰਦਾ ਕਹਿੰਦਾ ਆਈ ਡੋਂਟ ਨੋ, ਕਹਿੰਦਾ ਮੈਨੂੰ ਤਾਂ ਨਹੀਂ ਪਤਾ ਇਹਦੇ ਬਾਰੇ, ਕਹਿੰਦਾ ਆਈ ਥਿੰਕ ਯੂ ਆਰ ਨੋਟ ਕੁਆਲੀਫਾਈਡ ਟੂ ਟਾਕ ਅਬਾਊਟ ਨਿਊਕਲੀਅਰ। ਕਹਿੰਦਾ ਵੈਨ ਯੂ ਡੋਂਟ ਨੋ ਦਿਸ ਸ਼ਿਟ, ਕਹਿੰਦਾ ਫਿਰ ਤਾਂ ਤੈਨੂੰ ਕਹਿੰਦਾ ਕੀ ਪਤਾ। ਜੋਗੀ ਸਾਹਿਬ ਬਹੁਤ ਨੰਬਰ 1 ਚੁਟਕਲੇ ਕੱਢ ਕੇ ਭੇਜ ਦਿੰਦੇ। ਧੰਨਵਾਦ। ਤੇ ਇਸ ਤੋਂ ਬਾਅਦ
ਇੱਕ ਹੋਰ ਵੀ ਵਧਾਈ ਭਾਜੀ, ਅਮਰੀਕ ਭਾਜੀ ਹੁਣ ਹੱਲ ਬਣੀ ਆ, ਉਹਦੀ ਵੀ ਆਪਾਂ ਖਬਰ ਸ਼ੇਅਰ ਕਰਨੀ ਆ। ਵਧਾਈ ਹੋਵੇ ਬਹੁਤ ਜੀ,
ਕਰ ਦਿਓ
ਕਿ ਨਰਿੰਦਰ ਮੋਦੀ ਸਭ ਤੋਂ ਲੰਬੇ ਸਰਵਿੰਗ PM ਬਣ ਗਏ ਆ ਜੀ ਇੰਡੀਆ ਦੇ, ਤੇ ਨਹਿਰੂ ਜੀ ਤੋਂ ਬਾਅਦ ਉਹ ਜਿੱਦਾਂ ਨਹਿਰੂ ਜੀ ਨੇ 4,398 ਦਿਨ 1952 ਦੀ ਜਿਹੜੀ ਪਹਿਲੀ ਆਮ ਇਲੈਕਸ਼ਨ ਹੋਈ ਸੀ ਤੋਂ ਬਾਅਦ ਚੋਂ ਕੰਟੀਨਿਊ ਰਹੇ ਸੀ, ਤੇ ਮੋਦੀ ਜੀ ਨੇ ਇੱਕ ਦਿਨ ਥੋੜੇ ਦਿਨ ਪਹਿਲਾਂ ਇਹ ਰਿਕਾਰਡ ਤੋੜਦਾ ਵਾ 4,399 ਦਿਨ ਜਿੱਦਾਂ ਉਹਨਾਂ ਨੇ ਪੂਰੇ ਕਰ ਲਏ ਆ, ਤੇ ਹੁਣ ਤੱਕ ਦੇ ਸਭ ਤੋਂ ਲੰਬੇ ਸਰਵਿੰਗ PM ਬਣੇ ਆ ਜੀ। ਸੋ ਅਮਰੀਕ ਭਾਜੀ ਨੂੰ ਵਧਾਈ।
ਭਾਜੀ ਉਹ ਆ ਰਹੇ ਆ, ਮੈਂ ਸੁਣਿਆ ਉਹ ਆਸਟ੍ਰੇਲੀਆ ਆ ਰਹੇ ਆ, ਪਤਾ ਲੱਗਾ ਕੁਛ ਤੁਹਾਨੂੰ ਆਇਆ ਇਨਵੀਟੇਸ਼ਨ
ਮੋਦੀ ਸਾਹਿਬ?
ਹਾਂਜੀ, ਉਹਦੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਸੱਚ, ਉਦੋਂ ਹੀ ਆਪਾਂ ਦੱਸ ਦੇਣੀ ਹੈ ਜਿਨ੍ਹਾਂ ਨੇ ਵੀ ਉਹਨਾਂ ਨੂੰ ਮਿਲਣਾ। ਉਹ ਤੇ ਨੀਅਰਲੀ ਸ਼ਾਇਦ 28,000 ਦੇ ਲਾਗੇ ਬੰਨੇ ਬੰਨੇ।
ਨਹੀਂ ਉਹ ਤਾਂ ਸਾਡੇ ਨੂੰ ਕਰਾਉਣੀ ਪੈਣੀ, ਇਹਨਾਂ ਨੂੰ ਥੋੜੋ ਕਰਾਉਣੀ ਪੈਣੀ। ਹਾਂ
ਸੱਚ, ਇਹਨਾਂ ਨੂੰ ਨਹੀਂ ਕਰਾਉਣੀ ਪੈਣੀ।
ਪੰਜ ਬੰਦੇ ਇੰਡੀਆ ਦੇ ਆ ਜਿਨ੍ਹਾਂ ਨੂੰ ਮਿਲਣਾ ਆ, ਮੋਦੀ ਸਾਹਿਬ ਆ, ਬਾਦਲ ਸਾਹਿਬ ਤਾਂ ਸ਼ਾਇਦ ਰਹੇ ਨਹੀਂ ਹੈ, ਉਹਨਾਂ ਨੂੰ ਮਿਲਣਾ ਹੋਇਆ, ਤੇ ਆਪਣੇ ਲਾਲਾ ਰਾਮਦੇਵ ਜੀ ਆ ਉਹਨਾਂ ਨੂੰ ਮਿਲਣਾ ਆ, ਲਾਲੂ ਪ੍ਰਸ਼ਾਦ ਯਾਦਵ ਆ ਉਹਨਾਂ ਨੂੰ ਮਿਲਣਾ ਆ, ਤੇ ਦਿਨ ਮਿਲਣਾ, ਚਲੋ ਉਹ ਡਿਸਕਾਰਡ ਕਰ ਦਿੰਦੇ, 4 ਹੀ ਆ 3 ਰਹਿ ਗਏ ਆ, ਉਹਨਾਂ ਨੂੰ ਮਿਲ ਕੇ ਆਉਣਾ ਆ, ਮਿਲਣੇ ਬੜੀ ਤਮੰਨਾ ਆ। ਪਰ ਜਿੱਥੋਂ ਤੱਕ ਤੁਸੀਂ ਰਿਕਾਰਡਾਂ ਦੀ ਗੱਲ ਕੀਤੀ ਆ, ਰਿਕਾਰਡ ਜਿਹੜੇ ਬਣਦੇ ਆ, ਹੁਣ ਜੇ ਤੁਸੀਂ ਜਾਣਦੇ ਹੋਵੋਗੇ ਪੰਜਾਬ ਦੇ ਵਿੱਚ ਸੰਗੀਤ ਦੇ ਪ੍ਰੇਮੀ ਜਿਹੜੇ ਆ, ਮੁਹੰਮਦ ਸਦੀਕ ਜਿਹੜੇ ਆ, ਉਹ ਜਾਣਦੇ ਆ ਮੁਹੰਮਦ ਸਦੀਕ ਨੂੰ,
ਗਾਇਕ
ਰਣਜੀਤ ਕੌਰ
ਦੇ? ਪਰ ਭਾਜੀ ਉਹ ਕਦੀ ਕਦੀ ਮੋਢਾ ਜਦੋਂ ਮੇਰਾ ਦੁਖਦਾ ਨਾ, ਫਿਰ ਮੈਨੂੰ ਚੇਤਾ ਭੁੱਲ ਜਾਂਦਾ ਉਦਾਂ।
ਮੈਂ ਵੀ ਦੱਸ ਦਿੰਦਾ, ਮੈਂ ਭਾਜੀ ਮੈਂ ਨੀ ਉਹਨਾਂ ਨੂੰ ਜਾਣਦਾ, ਉਹ ਸ਼ਾਇਦ ਮੈਨੂੰ ਜਾਣਦੇ ਹੋਣ,
ਪਰਫਾਰਮ ਕੀਤਾ ਆ। ਇਸ ਵੇਲੇ ਉਹ 86 ਈਅਰ ਓਲਡ ਆ, ਨਹਿਰੂ ਤੋਂ ਲੈ ਕੇ ਆਪਣੇ ਨਰਿੰਦਰ ਮੋਦੀ ਸਾਹਿਬ ਦੀ ਸਟੇਜ ਤੇ ਉਹਨਾਂ ਨੇ ਜਾ ਕੇ ਪਰਫਾਰਮ ਕੀਤਾ। ਕੋਈ ਵੀ ਏਦਾਂ ਦਾ ਪ੍ਰਾਈਮ ਮਿਨਿਸਟਰ ਇੰਡੀਆ ਦਾ ਨਹੀਂ ਆ ਜਿਨ੍ਹਾਂ ਦੀ ਸਟੇਜ ਤੇ ਉਹਨਾਂ ਨੇ ਪਰਫਾਰਮ ਨਹੀਂ ਕੀਤਾ ਹੈ। ਬਹੁਤ ਵੱਡੀ ਪਰਸਨੈਲਿਟੀ ਆ, ਇਸ ਵੇਲੇ 86-87 ਸਾਲ ਦੇ ਹੋਊਗੇ, ਹਲੇ ਵੀ ਸਟੇਜ ਤੇ ਗਾਣਾ ਗਾਉਂਦੇ ਆ, ਤੇ ਉਹਨਾਂ ਦਾ ਥੋੜਾ ਜਿਹਾ ਮੁੰਡਾ ਵੀ ਇੱਕ ਵਾਰੀ ਖਰਾਬ ਹੋ ਗਿਆ ਪਿੱਛੇ ਜਿਹੇ, ਤੁਸੀਂ ਮੁੰਡੇ ਦੀ ਗੱਲ ਕੀਤੀ ਆ।
ਜਦੋਂ ਉਹਨਾਂ ਨੂੰ ਪੁੱਛਦੇ ਕੋਈ ਸਵਾਲ ਪੁੱਛਦੇ ਆ ਜੀ ਕਦੀ ਵੀ ਤੁਸੀਂ ਪਾਰਲੀਮੈਂਟ ਚ ਬੋਲੇਗੇ, ਉਦੋਂ ਹੀ ਕਹਿ ਦਿੰਦੇ ਮੇਰਾ ਤੇ ਮੋਢਾ ਟੁੱਟਦਾ ਹੀ
ਨਾ। ਜਿਹੜੇ ਗਾਇਕ ਹੁੰਦੇ ਪਹਿਲਾਂ ਹੀ ਬਹੁਤ ਗੱਲਾਂ ਉਹਨਾਂ ਨੇ ਸਟੇਜ ਤੇ ਕਰ ਲਈਆਂ ਹੁੰਦੀਆਂ, ਉਹਨਾਂ ਕੋਲ ਗੱਲਾਂ ਕਰਨ ਨੂੰ ਹੁੰਦੀਆਂ ਨੀ ਹੈ, ਇਸ ਕਰਕੇ ਉਹ ਚੁੱਪ ਰਹਿਣਾ ਹੀ ਜ਼ਿਆਦਾ ਪਸੰਦ ਕਰਦੇ ਆ। ਤੇ ਚਲੋ ਵਧੀਆ ਇਨਸਾਨ
ਆ। ਅਗਲੀ ਖਬਰ ਟ੍ਰਾਂਸਲੇਟ ਕਰਨ ਤੋਂ ਪਹਿਲਾਂ ਆਪਾਂ ਫੀਡਬੈਕ ਨਾਲ ਦੀ ਨਾਲ ਚੱਲਣੀ, ਕਿਉਂਕਿ ਦਿਲ ਵਾਲੀ ਪੜਾਸ ਚੱਲ ਰਹੀ ਆ ਹੁਣ, ਕੱਲੀ
ਬਿਲਕੁਲ
ਕੱਲੀ ਸਾਡੀ
ਨਹੀਂ ਦਾ ਫੀਡਬੈਕ ਆਉਗੀ ਕਿੱਦਾਂ, ਹਾਂਜੀ ਸਾਰੀ ਸੰਗਤ ਕੀ
ਸੰਗਤ ਕੀ ਚਾਹੁੰਦੀ ਆ ਨਾ, ਆਪਾਂ ਇਹ ਵੀ ਦੇਖਣਾ ਨਾ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਲਾਲੂ ਪ੍ਰਸ਼ਾਦ ਯਾਦਵ ਨੂੰ ਤਾਂ ਅਮਰੀਕ ਜੀ ਜਲਦੀ ਮਿਲਣਾ ਪੈਣਾ ਤੁਹਾਨੂੰ, ਕਿਉਂਕਿ ਸਿਹਤ ਉਹਨਾਂ ਦੀ ਠੀਕ ਨਹੀਂ ਹੈਗੀ। ਤੇ
ਮੈਨੂੰ
ਇਉਂ ਲੱਗਦਾ ਜਿਹੜੀ ਭਾਜੀ ਲਿਸਟ ਬਣਾਉਂਦੇ ਆ ਨਾ, ਉਹ ਧਰਮਰਾਜ ਵਾਲੀ ਲਿਸਟ ਲੈ ਲੈਂਦੇ ਆ।
ਇਹਦੇ ਵਿੱਚ ਕੋਈ ਆਰਡਰ ਨੀ ਬਣਾਇਆ ਜਾਂਦਾ, ਇਕਲੀ ਇੰਪੋਰਟੈਂਟ ਆ, ਇਹਨਾਂ ਵਿੱਚ ਕੋਈ ਵੀ ਇੰਪੋਰਟੈਂਟ ਨੀ ਆ।
ਕਿਆ ਬਾਤ ਹੈ ਭਾਜੀ, ਕਵੀ ਹੋ ਗਏ। ਅੱਛਾ, ਨੀਰੂ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਸਿਆਲਕੋਟ 'ਚ ਬੈਸਟ ਸਪੋਰਟਸ ਇਕੁਪਮੈਂਟ ਮੈਨੂਫੈਕਚਰ ਹੁੰਦੀ ਹੈ। ਹਾਂਜੀ ਭੈਣ ਜੀ, ਮੈਨੂੰ ਯਾਦ ਨਹੀਂ ਸੀ ਆ ਰਿਹਾ, ਥੈਂਕ ਯੂ ਤੁਸੀਂ ਯਾਦ ਕਰਾ ਦਿੱਤਾ। ਅਤੇ ਤੇਜਮਾਨ ਭਾਜੀ ਕਹਿੰਦੇ ਨੇ ਕਿ ਫੀਫਾ ਵਰਲਡ ਕੱਪ ਅਰਾਊਂਡ 10 to 12 ਓਫੀਸ਼ੀਅਲ ਮੈਚ ਬਾਲ ਹੁੰਦੇ ਨੇ, ਇਹਨਾਂ ਨੇ ਵੀ ਫੀਡਬੈਕ ਦਿੱਤੀ ਹੈ, ਥੈਂਕ ਯੂ ਜੀ। ਅਤੇ ਰਾਜਵਿੰਦਰ ਖੱਕ ਕਹਿੰਦੇ ਨੇ ਕਿ ਅਮਰੀਕ ਭਾਜੀ ਤੋਂ ਇਸ ਏਜ ਵਿੱਚ ਪੁਲਿਸ ਦੇ ਪਟਾ ਕਰਦੇ ਨਹੀਂ, ਪਟੇ ਕਰਦੇ ਨਹੀਂ ਜਾਣੇ, ਜਿਹੜੀ ਤੁਸੀਂ ਟਰਾਫੀ ਚੁੱਕਣ ਵਾਲੀ ਗੱਲ ਕਰ ਰਹੇ ਸੀਗੇ। ਤੇ ਹਾਂਜੀ, ਤੇ ਰਾਜ ਲਾਂਬਾ ਜੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਇਹਨੂੰ। ਤੇ ਰਣਜੋਤ ਸਿੰਘ ਉਹਨੀ ਕਹਿ ਰਹੇ ਨੇ SPS स्पोर्ट्स क्लब वाले अपने एडलेट तो कहते ईरान की टीम यूएसए नू सिर्फ एक दिन का वीजा दिता एंट्री का ऑन मैच डे एंड एग्जिट सेम डे अनफॉर्चुनेटली उन्होंने सारे मैच भी यूएसए च ने है पॉलिटिक्स भी कहते वे पद्धर से चले हाँ वो तो मतलब इन्होंने खज्जल खुआरी करनी है उदा कहते हैं स्पोर्ट्स स्पोर्ट्स भाईचारा दसो उन्होंने उत्थे रख कि गल आर्मी ला दिन दुआले जा वो कर देना है ना रखना जी है फलाने की मोटर से रखना चलो एनीवे हां जी भाजी
इनफिनिट पॉसिबिलिटीज होनी है दुनिया से कुछ भी हो सकता जे ईरान यूएसए फाइनल च आ गए फिर की बनो
वो तो चल रहा है हॉर्मोन्स पहले ही हो रहा ते ओ ट्रंप ने कहना ट्रंप ने पता नहीं वो तो मूड स्विंग होंदा है जिदा ते
बॉल लगा लो वो जो बंदे का भी पता बॉल ही लगा लो मैं नहीं देनी बॉल
नहीं 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 वो कहना ऐसा करो इनू छड़ो इत्थे ही ते आपा पहला उधर मजाइलिया मजूलिया ना लड़ के देख लिए मगरों घुल के देख लेंगे ट्रिलियनेर बन गया भाजी मेरी गैर हाजरी च क्या बात है हैं? मैं उधर सिख खेडा चीजीएम च बैठा रह गया
वो कह रहे हैं जी भी आम लोगों की पहुंच कर देना चंद्रमा से जाना ते आना ते हुण इहदे तो आम लोग आम बंदे नूं की इहदे तो फायदा हो गया ते हुण आम बंदा ही वेखूगा भी मैं चंद्रमा से जाना कि हुण अपने पिंड जां अपने घर जां अपने
अपने इहनूं कह रहे हैं पापड़ बेल मतलब बेलने पापड़ बेचने मतलब जिहड़ी चीज हो ही नहीं सकती होनी नहीं ठीक है तुहाडी बारी आनी ही नहीं कदे वो सुपने दिखा रहे ने फिर कहते हैं साइंस जी जी अडंबरी नहीं धर्म अडंबरी है आ देख लो घना रूप साइंस का कि वह एक अननोन जी है ही नहीं चीज हजे होनी भी नहीं वो बेच के लोगों का सरमाया खा रहे लोगों लुट रहे हैं लिटरली मतलब ये डाका आ थोड़े सुपर इनोवेशन फंडा से जोड़े इनवैसट होने हैं खैर कई लोग सदाई भी है पांच हज़ार डालर के शेयर खरीदी जाते हैं वैसे ही ठीक है उन्होंने वो की फायदा चंद पता नहीं कदों चंद से जाना वो उन्होंने सारे अमीर बंदा बनाता वो हूँ उन्होंने पूछे भी तैं किन्ने पैसे पाए है जे तेरे को इन्ने पैसे तू आपे पा ला अडंबरी चीजा दुनिया के उत्ते पहला खोज होनी चाहिए है सारा कुछ होना चाहिए है पर जिहड़ी धरती है आप इत्थे रह रहे हैं इत्थे बहुत हजे खोजा करन दी लोड़ है ना डायबिटीज का हजे तक इन्हां ते इलाज नहीं इन्हें लभण दिता जां लभिया नहीं कैंसर का नहीं लभ्या हाँ फूड जी डिस्ट्रीब्यूशन का नहीं इन्होंने सिस्टम लभण दिता सो इतें तो कलेष पा रहे चंद से जाके भी तो नहीं लड़ना ही है इतें ही जो लड़ी जाते हैं सो इस करके आ जी चीज़ है ना मतलब बंदे जी ट्रिलियनेर बनाता मतलब यार मतलब वो मैं सुन रहा कहते यूरोपीयन यूनियन तो अफरीका का कंबाइंड बजट जोड़ा
अमनदीप एक जी मेन गल दस ट्रिलियन च किन्ने पैसे होंगे एक ट्रिलियन च
मैं तो पता मैनु तो मिलियन च भी नहीं जीरो पता भाजी है ना हुण तुसी इकोनोमिस्ट है तो तुसी असी तुहानू पुछना तुसी साडे वर्गे खेतीबाड़ी वाले बंदे नू पुछना
मैं तो हजार अंक दी गिनती आंदी आ ज्यादा नहीं आंदी फिर मैं उत्थे ज्यादा सोचदा
नहीं नहीं मैं कई बारी लख च कन्फ्यूज हो जांदा मैनू फिर कॉमे लाने पैंदे आ देखण नू वे किन्ना है
अपने डैडी पुछ के देखियो
नहीं मैं कद क्या ज्ञानी होंगे पर तुसी सानू थोड़ा सवाल मतलब पूछ सकते किन्ने होंगे तो तुसी सानू दसना कि असी तुहानू दसना किन्ने है ना ते नीरू नीरू भैन जी कहिंदे ने कि One of my teacher friend told me that they are teaching Elon Musk case study. What we are selling to upcoming generation. ਕਹਿੰਦੇ ਇਹਦੇ ਕੇਸ ਸੱਚੀ ਇਹਦਾ ਬੜਾ ਵਿਰੋਧ ਹੋ ਰਿਹਾ ਵੀ ਮੈਂ ਆਪ ਖੁਦ ਮੈਂ ਆਈ ਡੋਂਟ ਲਾਈਕ ਇਟ ਹੈ ਨਾ ਵੀ ਇੱਕ ਬੰਦੇ ਨੂੰ ਤੁਸੀਂ ਸਾਰਾ ਮਤਲਬ ਪੈਸਾ ਚੜ੍ਹਾਈ ਜਾ ਰਹੇ ਹੋ ਅਤੇ ਡਿਵੈਲਪਮੈਂਟ ਕੀ ਹੋ ਰਹੀ ਆ ਮਤਲਬ ਤੁਸੀਂ ਮਤਲਬ ਆਪਣੀ ਕਮਿਊਨਿਟੀ 'ਚੋਂ ਪੈਸਾ ਕੱਢ ਕੇ ਯੂ ਆਰ ਸੈਂਡਿੰਗ ਸਮਵੇਅਰ ਐਲਸ ਜਿੱਥੇ ਉਹਦੀ ਬਹੁਤੀ ਜ਼ਿਆਦਾ ਲੋੜ ਨਹੀਂ ਆਪਣੀ ਕਮਿਊਨਿਟੀ 'ਚ ਜੇ ਅਸੀਂ ਰੈੱਡ ਕਰੋਸ ਨੂੰ ਦਾਨ ਕਰਨਾ ਆ ਹੈ ਕੋਈ ਚੈਰਿਟੀ ਵਾਲੇ ਆ ਗਏ ਕੋਈ ਰੋਟਰੀ ਵਾਲੇ ਆ ਉਹਨਾਂ ਨੂੰ ਆਪਾਂ ਦੇਣਾ ਨਹੀਂ ਉਹਨਾਂ ਨੂੰ ਆਪਾਂ ਮਤਲਬ
ਕਿ ਭਾਜੀ ਉਹ ਅਮੀਰ ਹੋਣ ਕਰਕੇ ਇਨਫਲੂਐਂਸ ਪਤਾ ਨਹੀਂ ਇਹ ਪੈਸਾ ਕਿੱਥੇ ਜਾ ਰਿਹਾ ਤੁਸੀਂ ਵੇਖਿਆ ਜਿਹੜਾ ਇੰਗਲੈਂਡ ਦੇ ਵਿੱਚ ਹੁਣ ਪਿੱਛੇ ਜੇ ਜੋ ਕੁਝ ਵੀ ਹੋਇਆ ਉਹਦੇ 'ਚ ਵੀ ਉਹਨੇ ਬਿਆਨ ਦੇ ਕੇ ਤੇ ਉਹਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਇਮੀਗ੍ਰੇਸ਼ਨ ਟਾਈਟ ਕਰਨ ਦੀ ਕੋਸ਼ਿਸ਼ ਕੀਤੀ ਇੰਡੀਆ ਤੇ ਬਿਆਨ ਦੇਣੇ ਜੇ ਇੱਕ ਬੰਦਾ ਬਿਜ਼ਨਸਮੈਨ ਹੈ ਤਾਂ ਉਹਨੂੰ ਕੀ ਲੋੜ ਪਈ ਹੈ ਇਸ ਇਨਵੋਲਵਮੈਂਟ ਦੀ ਨਾ ਸੋ ਇਸ ਕਰਕੇ ਇਹ ਪੈਸੇ ਕਿੱਥੋਂ ਲੱਗ ਕੇ ਕਿੱਧਰ ਨੂੰ ਜਾ ਰਹੇ ਆ ਇਹਦਾ 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 ਸਿਨਾਰੀਓ ਬਿਲਕੁਲ ਪੂਰਾ ਵੱਖਰਾ ਹੈਗਾ ਵਾ
ਹਾਂਜੀ ਸਾਡੇ ਨਾਲ ਰਮਨਦੀਪ ਅਟਵਾਲ ਜੁੜੇ ਨੇ ਰਿਵਰਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ ਥੈਂਕ ਯੂ ਰਮਨਦੀਪ ਜੀ ਅਤੇ ਦੀਪਜੋਤ ਤੁਸੀਂ ਕਹਿੰਦੇ ਵੀ ਬਹੁਤ ਸਿਰਾ ਹੀ ਲਵਾਤਾ ਜੀ ਚੁਟਕਲੇ ਅਸੀਂ ਸੁਣਾ ਰਹੇ ਸੀ ਨਾ ਅਤੇ ਹੱਸ ਵੀਰੇ ਦੇ ਨਾਲ ਭੁਪਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਲੁਧਿਆਣੇ ਤੋਂ ਜੁੜੇ ਨੇ ਇਹਨਾਂ ਦਾ ਵੀ ਸਵਾਗਤ ਹੈ ਅਤੇ ਇਹ ਜਿਹੜੀ ਹੁਣ ਏ ਆਈ ਹੈ ਏ ਆਈ ਦੇ ਕੁੱਛੜ ਚੜੇ ਹੋਏ ਨੇ ਸਾਰੇ ਇਹ ਇਹ ਕੰਮ ਗਿਆ ਹੀ ਗਿਆ ਇਹਦੇ ਚਾਲ ਸਾਹਿਬ ਮੈਂ ਅੱਗੇ ਵੀ ਮਾੜਾ ਮਾੜਾ ਕਿਤੇ ਜ਼ਿਕਰ ਕੀਤਾ ਅੱਜ ਜ਼ਰਾ ਥੋੜ੍ਹਾ ਖੁੱਲ੍ਹ ਕੇ ਖੁਲਾਸਾ ਕਰੋ ਹੈਗੇ ਆਪਣੇ ਕੋਲ 7-8 ਮਿੰਟ ਵੀ ਇਹ ਇਹਦਾ ਮਤਲਬ ਆਮ ਲੋਕਾਂ 'ਤੇ ਕੀ ਅਸਰ ਪਊਗਾ ਮਤਲਬ ਜਿਹੜੀ ਏ ਆਈ ਆ ਮਤਲਬ ਜੋਬਾਂ ਜੁਬਾਂ ਤਾਂ ਜਾਂਦੀ ਨਹੀਂ ਹਟਣੀਆਂ ਉਹ ਤਾਂ ਤੁਹਾਡੇ ਸਾਹਮਣੇ ਹੀ ਆ
ਕੀ ਹਾਂਜੀ ਹਾਂਜੀ ਇਹਦੇ ਨਾਲ ਕੋਈ ਹੁਣ ਜਿਹੜਾ ਜੀ ਆਸਟ੍ਰੇਲੀਆ ਦਾ ਆਸਟ੍ਰੇਲੀਆ ਇਹਨਾਂ ਨੂੰ ਬੜਾ ਸੇਫ ਹੈਵਨ ਲੱਗ ਰਿਹਾ ਵਾ ਡਾਟਾ ਸੈਂਟਰ ਬਣਾਉਣ ਦੇ ਲਈ ਨਾ ਜਿੱਦਾਂ ਅਮਰੀਕਾ ਤੋਂ ਬਾਅਦ ਜਿਹੜੀਆਂ ਜਿੰਨੀਆਂ ਵੱਡੀਆਂ ਟੈਕ ਕੰਪਨੀਜ਼ ਆ ਉਹਨਾਂ ਨੂੰ ਲੱਗ ਰਿਹਾ ਵੀ ਆਸਟ੍ਰੇਲੀਆ 'ਚ ਇੱਕ ਤੇ ਗਰਮੀ ਵਾਹਵਾ ਪੈਂਦੀ ਆ ਤੇ ਲੈਂਡ ਇਹਨਾਂ ਕੋਲ ਬਹੁਤ ਜ਼ਿਆਦਾ ਪਈ ਆ ਸੋ ਇਸ ਕਰਕੇ ਇੱਥੇ ਜਿੱਦਾਂ ਬਹੁਤ ਸਾਰੇ ਡਾਟਾ ਸੈਂਟਰ ਬਣ ਰਹੇ ਆ ਜਿਹਨਾਂ ਦੇ ਵਿੱਚ ਘੱਟੋ 160 ਤੇ ਓਪਰੇਸ਼ਨਲ ਆ ਹੁਣ ਜਿਹੜੇ ਚੱਲ ਰਹੇ ਆ ਤੇ 90 ਜਿਹੜੇ ਆ ਹੋਰ ਬਣ ਰਹੇ ਆ ਤੇ ਉਸ ਤੋਂ ਬਾਅਦ ਵੀ ਬਹੁਤ ਸਾਰੇ ਜਿੱਦਾਂ ਲਾਈਨ ਅਪ ਹੋਏ ਪਏ ਆ ਹੁਣ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਆਉਂਦੀਆਂ ਜੀ ਕਿ ਇਹ ਬਿਜਲੀ ਬਹੁਤ ਜ਼ਿਆਦਾ ਖਾਂਦੇ ਆ ਜਿੱਦਾਂ ਹੁਣ ਕਰੰਟ ਜਿਹੜੇ ਹੈਗੇ ਆ ਨਿਊ ਸਾਊਥ ਵੈਲ ਦੇ ਵਿੱਚ ਜਿੰਨੀ ਵੀ ਆਪਣੀ ਬਿਜਲੀ ਆ ਉਹਦਾ 5% ਇਹ ਖਾ ਰਿਹਾ ਜਿਹੜਾ ਕਿ ਹੁਣ 2030 ਤੱਕ ਇਹ 11% ਹੋ ਜਾਊਗਾ ਉਹਦਾ ਉਹਦਾ ਇੱਕ ਇਫੈਕਟ ਇਹ ਵੀ ਚੱਲ ਰਿਹਾ ਵਾ ਵੀ ਇਹਦੇ ਨਾਲ ਬਿਜਲੀ ਦੇ ਪ੍ਰਾਈਜ਼ ਹੋਰ ਅੱਗੇ ਜਿਹੜੇ ਆਮ ਲੋਕ ਆ ਉਹਨਾਂ ਤੇ ਬੋਝ ਪਏਗਾ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਰਿਨਿਊਏਬਲ ਐਨਰਜੀ ਜਿੱਦਾਂ ਸੋਲਰ ਪੈਨਲ ਦੇ ਵੱਲ ਹੋਰ ਜ਼ਿਆਦਾ ਲਾਵੇ ਦੂਜੀ ਗੱਲ ਇਹ ਆ ਵੀ ਜਦੋਂ ਤੇ ਬਣਦੇ ਆ ਉਦੋਂ ਤੇ ਜੋਬਾਂ ਕ੍ਰੀਏਟ ਹੁੰਦੀਆਂ ਵਾ ਪਰ ਜਦੋਂ ਇਹ ਬਣ ਕੇ ਓਪਰੇਸ਼ਨਲ ਹੋ ਜਾਂਦੇ ਆ ਫਿਰ ਕਿਉਂਕਿ ਇਹ ਸਾਰੇ ਬਹੁਤ ਜ਼ਿਆਦੀਆਂ ਪੱਕੀਆਂ ਜੋਬਾਂ ਜਿਹੜੀਆਂ ਉਹ ਨਹੀਂ ਕ੍ਰੀਏਟ ਕਰਦੇ ਤੇ ਜਿੰਨਾ ਵੀ ਬੈਨੀਫਿਟ ਆ ਉਹ ਟੈਕ ਕੰਪਨੀਆਂ ਬਾਹਰ ਲੈ ਜਾਂਦੀਆਂ ਜਿੱਦਾਂ ਕਿ ਕੰਟਰੀ ਤੋਂ ਬਾਹਰ ਚਲਿਆ ਜਾਂਦਾ ਸੋ ਇਸ ਕਰਕੇ ਆਉਣ ਵਾਲਾ ਜਿਹੜਾ ਟਾਈਮ ਆ ਇਹਦੇ ਰਿਲੇਟਡ ਹੀ ਚੱਲ ਰਿਹਾ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਕਿ ਵੀ ਇਹ ਕਿੰਨੀਆਂ ਜੋਬਾਂ ਕਿਹੜੇ ਬੰਨਿਓ ਕ੍ਰੀਏਟ ਕਰੂਗੀ ਤੇ ਕਿਹੜੇ ਬੰਨਿਓ ਘਟਣਗੀਆਂ
ਜੇ ਤੁਸੀਂ ਮੈਨੂੰ ਪੁੱਛੋ ਨਾ ਏ ਆਈ ਦੇ ਤੁਹਾਨੂੰ ਮੈਨੂੰ ਕੀ ਫਾਇਦੇ ਆ ਤਾਂ ਮੈਂ ਤਾਂ ਇਹ ਕਹੂੰਗਾ ਜਿਹੜੀ ਏ ਆਈ ਹੈ ਨਾ ਉਹ ਬਹੁਤ ਵਧੀਆ ਆ ਇਹ ਤੁਹਾਨੂੰ ਸਿਡਨੀ ਤੋਂ ਡਾਇਰੈਕਟ ਦਿੱਲੀ ਲੈ ਜਾਂਦੀ ਆ ਫਿਰ ਤੁਸੀਂ ਪੁੱਛੋ ਕਿੱਦਾਂ
ਹਾਂਜੀ ਦੱਸੋ
ਮੈਂ ਕਹੂੰਗਾ ਏਅਰ ਇੰਡੀਆ
ਏ ਆਈ
ਅੱਛਾ ਇੰਡੀਆ ਸਮਝਿਆ ਕਰੋ ਆਰਟੀਫਿਸ਼ੀਅਲ ਇੰਟੈਲੀਜੈਂਟ ਨਾਲ ਸਮਝਿਆ ਕਰੋ ਤੁਸੀਂ ਏਅਰਲਾਈਨ ਤੇ ਗੱਲ ਕਰੋ ਜਿਹੜੀਆਂ ਤੁਹਾਨੂੰ ਇੱਧਰ ਉੱਧਰ ਘੁਮਾਉਣੀਆਂ ਆ ਮਜ਼ੇ ਕਰਾਉਣੀਆਂ ਆ ਬਾਕੀ ਐਲਨ ਮਾਸਕ ਦਾ ਟ੍ਰਿਲੀਅਨ ਬਣਨਾ ਜਾਂ
ਡਾਟਾ ਸੈਂਟਰ ਪਾਣੀ ਵੀ ਬਹੁਤ ਪੀਂਦੇ ਆ ਤੇ ਬਿਜਲੀ ਵੀ ਬਹੁਤ ਖਾਂਦੇ ਆ ਪਾਣੀ
ਹਾਂਜੀ ਦੋ ਚੀਜ਼ਾਂ ਬਿਜਲੀ ਤੇ ਪਾਣੀ ਬਹੁਤ ਜ਼ਿਆਦਾ ਖਪਤ ਹੁੰਦੀ
ਹਾਂ ਤੇ ਇਹ ਜਿਹੜੇ ਰਿਸੋਰਸਿਸ ਆ ਆਸਟ੍ਰੇਲੀਆ ਤਾਂ ਪਹਿਲਾਂ ਹੀ ਪਾਣੀ ਘੱਟ ਆ ਤੇ ਸਾਡੇ ਤੇ ਰਿਸਟ੍ਰਿਕਸ਼ਨਾਂ ਲੱਗਦੀਆਂ ਤੁਸੀਂ ਆਹ ਨਹੀਂ ਕਰ ਸਕਦੇ ਤੁਸੀਂ ਉਹ ਨਹੀਂ ਕਰ ਸਕਦੇ ਠੀਕ ਹੈ ਜਿਹੜੀ ਬਿਜਲੀ ਆ ਕਿੰਨੀ ਮਹਿੰਗੀ ਹੋ ਗਈ ਆ ਹੁਣ ਇਹ ਅਮਰੀਕਾ ਦੇ ਵਿੱਚ ਆਲਰੇਡੀ ਰੌਲਾ ਪੈ ਚੁੱਕਾ ਉੱਥੋਂ ਭਜਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਵੀ ਬਿਜਲੀ ਇੰਨੀ ਮਹਿੰਗੀ ਕਰ ਦਿੱਤੀ ਆ ਇਹਨਾਂ ਨੂੰ ਪ੍ਰਾਇਓਰਟੀ ਦੇਣ ਲੱਗ ਪਏ ਅਤੇ ਲੋਕਾਂ ਨੇ ਉੱਤੇ ਇਹਦਾ ਵਿਰੋਧ ਕੀਤਾ ਹੁਣ ਆਸਟ੍ਰੇਲੀਆ 'ਚ ਅਜੇ ਨਵੀਂ ਚੀਜ਼ ਆ ਮੈਨੂੰ ਲੱਗਦਾ 5-7 ਸਾਲ ਬਾਅਦ ਜਦ ਇਹ ਜਾਨ ਕੱਢਣਗੇ ਨਾ ਆਸਟ੍ਰੇਲੀਆ ਵਾਲਿਆਂ ਦੀ ਪਬਲਿਕ ਦੀ ਤਾਂ ਇੱਥੋਂ ਵੀ ਫਿਰ ਭਜਾਉਣਗੇ ਇਹਨਾਂ ਨੂੰ ਪਰ ਇਹਦਾ ਜਿਹੜਾ ਦੇਖੋ ਜਿਹੜਾ ਤੋੜ ਹੈ ਇਹ ਇਹਦੇ ਵਿੱਚ ਬਹੁਤ ਵੱਡਾ ਕਹਿੰਦੇ ਫਰੋਡ ਚੱਲ ਰਿਹਾ ਇਨਸਾਈਡ ਏ ਆਈ ਦੇ ਜਿਹੜਾ ਸਾਈਕਲ ਹੈ ਪਰ ਚਾਈਨਾ ਜਿਹੜਾ ਕਰ ਰਿਹਾ ਨਾ, ਚਾਈਨਾ ਹੋਰ ਅਪਰੋਚ ਕਰ ਰਿਹਾ। ਇੱਕ ਤਾਂ ਉਹ ਸਸਤੀ ਕਰ ਰਿਹਾ, ਕਿਉਂਕਿ ਮੈਂ ਤਾਂ ਯੂਜ਼ਰ ਹਾਂ, ਮੈਂ ਕੋਡਿੰਗ ਕਰਦਾ, ਸਾਰਾ ਕੁਝ ਕਰਦਾ। ਚਾਈਨਾ ਬੜਾ ਲੋਕਾਂ ਨੂੰ ਖਿੱਚ ਰਿਹਾ ਹੈ, ਪਰ ਉੱਥੇ ਜਿਹੜੀ ਬਿਜਲੀ ਆ ਉਹ ਇਨਫਲੇਟਿਡ ਨਹੀਂ ਹੈਗੀ। ਉਹ ਇੱਦਾਂ ਨਹੀਂ ਵੀ ਇੰਨੀ ਮਹਿੰਗੀ ਕੀਤੀ ਹੋਈ ਆ ਵੀ ਆਮ ਲੋਕਾਂ ਤੋਂ ਲੈ ਕੇ ਫਿਰ ਉਹਨਾਂ ਦੀ ਹੋਰ ਮਹਿੰਗੀ ਕਰ ਦਿੱਤੀ। ਉੱਥੇ ਕੰਟਰੋਲਡ ਇਨਵਾਇਰਮੈਂਟ ਬਣਾਏ ਗਏ ਨੇ, ਉਹਦੇ ਵਿੱਚ AI ਚੱਲਦੀ ਆ। ਅਤੇ AI ਨੂੰ ਠੰਡਾ ਰੱਖਣ ਲਈ ਚਾਈਨਾ ਦੀ, ਮੈਂ ਹੁਣੇ ਪਿਛਲੇ ਹਫ਼ਤੇ ਰਿਪੋਰਟ ਪੜ੍ਹ ਰਿਹਾ ਸੀ, ਉਹਨਾਂ ਨੇ ਨਾ ਉਹ ਪਾਣੀ ਦੇ ਹੇਠਾਂ, ਪਾਣੀ ਠੰਡੇ ਪਾਣੀ ਦੇ ਹੇਠਾਂ ਉਹਨਾਂ ਨੇ ਸੈਂਟਰ ਬਣਾ ਦਿੱਤਾ ਜੀ, ਪਾਣੀ ਦੇ ਵਿੱਚ। ਅਤੇ ਜਿਹੜੇ ਜਿੱਦਾਂ ਕੰਟੇਨਰ ਹੁੰਦੇ ਨਾ, ਵਾਟਰਪਰੂਫ ਕੰਟੇਨਰ, ਉਹ ਕੀ ਕਰਦੇ ਨੇ ਕੰਟੇਨਰ ਦੇ ਵਿੱਚ ਸੈੱਟ ਕਰਕੇ ਤਾਰਾਂ ਵਗੈਰਾ ਲਾ ਕੇ ਉਹ ਪਾਣੀ ਦੇ ਵਿੱਚ ਡਬੋ ਦਿੰਦੇ ਨੇ ਠੰਡਾ ਰੱਖਣ ਨੂੰ। ਅਤੇ ਉਹਦਾ ਜਿਹੜਾ ਕੂਲਿੰਗ ਸਿਸਟਮ ਹੈ ਉਹ ਚੱਲਦਾ ਆ, ਫਿਰ ਆਪਸ ਨੂੰ ਇੱਦਾਂ ਸਿਸਟਮ ਬਣਾਇਆ ਕੋਈ, ਅਤੇ ਉਹ ਨੈਚੁਰਲ ਤੌਰ 'ਤੇ ਉਹਨਾਂ ਨੇ ਇਹਦੀ ਕੂਲਿੰਗ ਕੀਤੀ ਆ, ਅਤੇ ਰਾਦਰ ਦੈਨ ਬਾਹਰ ਰੱਖ। ਹਾਂ, ਸੋ ਉੱਧਰ ਨਾਰਵੇ ਦੇ ਵਿੱਚ ਫੇਸਬੁੱਕ ਨੇ, ਨਾਰਵੇ ਜਾਂ ਸਵੀਡਨ ਦੇ ਵਿੱਚ ਬਰਫ਼ ਦੇ ਵਿੱਚ ਡਾਟਾ ਸੈਂਟਰ ਬਣਾਏ ਸੀਗੇ, ਠੀਕ ਆ। ਉਹ ਇਸ ਕਰਕੇ ਵੀ ਬਾਹਰ ਬਰਫ਼ ਪਈ ਆ, ਹੁਣ ਉਹ ਲੋਕ ਉੱਥੇ ਪਰੇਸ਼ਾਨ ਹੋ ਗਏ ਆ ਕਿ ਬਰਫ਼ ਪਿਘਲਣ ਲੱਗ ਗਈ, ਹੀਟ ਹੋਣ ਲੱਗ ਗਈ। ਹਾਂ, ਅਤੇ ਉਹ ਇਹ ਜਿਹੜੀ ਆਪਾਂ AI ਦੀ AI ਕਰੀ ਜਾ ਰਹੇ ਹਾਂ, AI ਕਰੀ ਜਾ ਰਹੇ ਹਾਂ, ਇਹ ਬੜਾ ਮਹਿੰਗਾ ਅਤੇ ਐਕਸਪੈਂਸਿਵ ਸੌਦਾ ਆ, ਅਤੇ ਕਈ ਵਾਰੀ ਇਹਦੀ ਬਹੁਤੀ ਲੋੜ ਨਹੀਂ ਹੁੰਦੀ। ਕਈ ਕੰਮਾਂ 'ਚ ਬਹੁਤ ਵਧੀਆ, ਕਈ ਐਵੇਂ ਤੁਸੀਂ
ਅਮਨਦੀਪ, ਮੈਂ ਨਾਲੇ ਗੱਲ ਕਰ ਰਿਹਾ ਸੀ ਕਿਸੇ ਨਾਲ, ਕਾਰ ਵਿੱਚ ਆ ਰਹੇ ਸੀ ਆਪਾਂ, ਤੇ ਜਿਹੜੀ AI ਆ, ਕਹਿੰਦੇ ਨਾ ਇਹ ਜਿਹੜਾ 6 ਘੰਟੇ ਦਾ ਕੰਮ ਆ ਉਹ ਤੁਹਾਡਾ ਕੰਮ 15 ਮਿੰਟ ਵਿੱਚ ਵੀ ਕਰ ਦਿੰਦੀ ਹੈ, 2 ਮਿੰਟ ਦੇ ਵਿੱਚ ਵੀ ਕਰ ਦਿੰਦੀ ਹੈ। ਸਾਡੇ ਵਰਗੇ ਲੋਕਾਂ ਨੂੰ, ਜੇ ਤੁਹਾਨੂੰ ਵੀ ਆਪਣੇ ਚਾਲ ਸਾਹਿਬ, ਤੁਹਾਨੂੰ ਵੀ ਜੇ ਸਾਡੇ ਸਰੋਤੇ ਆ, ਉਹਨਾਂ ਨੂੰ ਵੀ ਇਹ ਟ੍ਰਬਲ ਆਉਂਦੀ ਹੋਊਗੀ ਕਿ ਆਪਣਾ ਟਾਈਮ ਤੁਸੀਂ ਕਿੱਦਾਂ ਬਤੀਤ ਕਰਨਾ ਆ। ਇੱਕ ਇਸ਼ੂ ਆ ਕਿ ਤੁਹਾਡੇ ਕੋਲ ਟਾਈਮ ਬਹੁਤ ਹੁੰਦਾ, ਉਹਨੂੰ ਬਤੀਤ ਕਿੱਦਾਂ ਕਰਨਾ, ਉੱਪਰੋਂ AI ਲੈ ਲਈ। 6 ਘੰਟੇ ਜਿਹੜੇ ਆ ਉਹ ਤੁਹਾਡੇ ਕੋਲ 5.5 ਘੰਟੇ ਬਚ ਗਏ। ਮੁਸੀਬਤ ਤੁਸੀਂ ਆਪਣੇ ਆਪ ਹੀ ਲੈ ਰਹੇ ਹਾਂ, ਜਿਹੜਾ 6 ਘੰਟੇ ਕੰਮ ਕਰਨਾ, ਆਪ ਇੰਜੋਏ ਕਰਨਾ ਆਪਣੇ ਆਪ ਨੂੰ, ਉਹ AI ਨੂੰ ਦੇ ਦਿੱਤਾ। ਹੁਣ ਕੋਈ ਵੀ ਲੈਸਨ ਪਲਾਨ ਤੁਸੀਂ ਕਰਨੀ ਆ AI ਦੇ ਥਰੂ ਕਰੋ, ਉਹ ਤਾਂ 2 ਮਿੰਟ 'ਚ ਕਰ ਦਿੰਦਾ। AI ਜਿਹੜੀ ਲੈਸਨ ਪਲਾਨ ਤੁਹਾਡੀ ਕਰਦਾ ਆ, ਕਿੱਥੋਂ ਇਨਫੋਰਮੇਸ਼ਨ ਲੈ ਕੇ ਇੱਥੇ ਲਾਉਣੀ ਆ, ਉਹਨੇ ਕਿੱਦਾਂ ਐਕਟੀਵਿਟੀ ਬਣਾਉਣੀ ਆ, ਬਹੁਤ ਸੌਖਾ ਕੰਮ ਆ। ਪਰ ਜੇ ਤੁਸੀਂ ਆਪ ਕਰੋਗੇ, ਉਹ ਜਿਹੜਾ ਟਾਈਮ ਤੁਹਾਡੇ ਕੋਲ, ਜਿਹੜਾ ਟਾਈਮ ਹੈ ਨਾ, ਉਹ ਗੋਲਡਨ ਟਾਈਮ ਹੁੰਦਾ ਜਿਸ ਵੇਲੇ ਤੁਸੀਂ ਆਪਣਾ ਆਪ ਕੰਮ ਕਰਦੇ ਆ। AI ਦਾ ਸਹਾਰਾ ਨਾ ਲਓ, ਆਪਣਾ ਸਹਾਰਾ ਲਓ, ਦਿਮਾਗ ਆਪਣਾ ਯੂਜ਼ ਕਰੋ। ਉਹਦੇ ਨਾਲ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਆ, ਦਿਮਾਗ ਵੀ ਠੀਕ ਰਹਿੰਦਾ, ਬਾਕੀ ਜਿਹੜੇ
ਦੇਖੋ ਤੁਹਾਡੇ ਭਾਜੀ, ਸਾਡੀ ਕੌਮ ਬਹੁਤ ਦੇਰ ਤੋਂ AI ਯੂਜ਼ ਕਰ ਰਹੀ ਹੈ, ਖਾਸ ਕਰਕੇ ਸਿੱਖ ਕੌਮ, ਠੀਕ ਹੈ। ਹੁਣ ਤੁਸੀਂ ਦੱਸੋ, ਤੁਸੀਂ ਪਾਠ ਕਰਦੇ ਹੋ? ਬਹੁਤ ਘੱਟ ਕਰਦੇ ਨਾ, ਬਹੁਤ ਘੱਟ ਕਰ, ਖੰਡ ਪਾਠ ਕਰਦੇ। ਹਾਂ, ਉਹ ਹੁਣ ਅੱਜ ਦੇ ਟਾਈਮ ਦੇ ਵਿੱਚ AI ਆ ਗਏ, ਸਾਡੇ ਟਾਈਮ ਦੇ ਵਿੱਚ ਭਾਈ ਆ ਗਏ ਸੀਗੇ, ਅਤੇ ਉਹਨਾਂ ਨੇ ਭਾਈ ਸਾਹਿਬ ਜੀ, ਹੈ ਨਾ, AI ਸਾਹਿਬ ਜੀ ਨਹੀਂ, ਭਾਈ ਸਾਹਿਬ ਜੀ। ਹੁਣ ਭਾਈ ਸਾਹਿਬ ਕਹਿੰਦੇ ਵੀ ਸਾਨੂੰ ਖਤਰਾ ਵੀ ਸਾਡਾ ਪਾਠ AI ਕਰੀ ਜਾ ਰਹੀ ਆ। ਅਤੇ ਪਹਿਲਾਂ ਲੋਕ 7 ਕਰਾਉਂਦੇ ਹੁੰਦੇ ਸੀਗੇ, ਉਹਨਾਂ ਕੋਲ ਟਾਈਮ ਨਹੀਂ ਸੀ ਹੁੰਦਾ, ਕਹਿੰਦੇ ਕਿੱਥੇ ਸਾਲ ਭਰ ਲੱਗੇ ਨਾ, 3 ਦਿਨਾਂ 'ਚ ਅਖੰਡ ਪਾਠ ਸਾਹਿਬ ਕਰਾ ਲਓ। ਉਹ AI ਵਾਲਾ ਹੀ ਕੰਮ ਸੀਗਾ, ਹੈ ਨਾ। ਅਤੇ ਹੁਣ ਅੱਜ ਕੱਲ੍ਹ ਸਾਰਾ AI, ਉਹ ਭਾਈ ਕਹਿੰਦੇ ਹੁਣ ਸਾਡੀ ਲੋੜ ਨਹੀਂ, ਹੁਣ AI ਪਾਠ ਕਰੀ ਜਾ ਰਹੀ ਆ।
ਸਮਾਰਟ ਹਾਊਸ ਬਣੀ ਜਾਂਦੇ ਆ ਜੀ, ਬਲਾਇੰਡਾਂ ਵੀ ਮੋਬਾਈਲ ਤੋਂ ਉੱਪਰ ਕਰ ਲਓ, ਲਾਈਟਾਂ ਜਗਾ ਲਓ, ਹਰ ਕੰਮ 'ਚ ਫਿਰ ਉਹ ਟਾਈਮ ਤੇ ਸਪੈਂਡ ਕਿਤੇ ਕਰਨਾ ਹੀ ਨਹੀਂ, ਫਿਰ ਮੋਬਾਈਲ ਤੇ ਹੀ ਰਹਿਣਾ ਆਪਾਂ ਜਦੋਂ ਇੰਨਾ ਟਾਈਮ ਬਚਾ ਕੇ, ਤੇ ਫਿਰ ਉਹ ਟਾਈਮ
ਜਿਸ ਵੇਲੇ ਤੜਕੇ ਤੁਸੀਂ ਉੱਠਦੇ ਆ ਨਾ, ਜਿਹੜੇ ਸਾਡੇ ਸਿਆਣੇ ਹੁੰਦੇ ਸੀ, ਗੁਟਕਾ ਟੋਲਦੇ ਹੁੰਦੇ ਸੀ, ਮੇਰਾ ਗੁਟਕਾ ਕਿੱਥੇ ਪਿਆ, ਪਾਠ ਕਰ ਲਈਏ। ਅੱਜ ਮੈਂ ਸਵੇਰੇ ਉੱਠਿਆ, ਸਭ ਤੋਂ ਪਹਿਲਾਂ ਮੈਂ ਦੇਖਿਆ ਮੇਰਾ ਫੋਨ ਕਿੱਥੇ ਆ।
ਹਾਂਜੀ, ਸਹੀ
ਆ, ਪਹਿਲੇ ਬੰਦਾ ਫੋਨ ਜਾਂਦਾ ਬਾਹਰ ਅੰਦਰ ਜਾਣ ਤੋਂ ਪਹਿਲਾਂ, ਜੇ ਬਾਹਰ ਅੰਦਰ ਜਾਣਾ ਹੋਵੇ ਤਾਂ ਫੋਨ ਨਾ ਹੋਵੇ ਤਾਂ ਪ੍ਰੋਬਲਮ ਖੜੀ ਹੋ ਜਾਂਦੀ।
ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਨਹੀਂ, ਉਹ ਨਹੀਂ ਉਤਰਦੀ, ਤੁਸੀਂ ਹੋਰੇ ਕੁਝ ਕਹੀ ਜਾਂਦੇ ਹੋ। ਚਲੋ, ਚਾਲ ਸਾਹਿਬ ਜਾਂਦੇ ਜਾਂਦੇ
ਸੁਪਰੀਮ ਕੋਰਟ ਦਾ, ਸੁਪਰੀਮ ਕੋਰਟ ਦੀ ਇੱਕ ਜਿਹੜੀ ਰੂਲਿੰਗ ਆਈ ਹੈ ਜੀ, ਉਹ ਆਪਾਂ ਦੱਸ ਦਿੰਦੇ ਹਾਂ ਜੀ ਕਿ ਜਿਹੜੀਆਂ ਇੰਡੀਅਨ ਹੋਮ ਮੇਕਰ ਲੇਡੀਜ਼ ਆ ਉਹਨਾਂ ਨੂੰ ਉਹਨਾਂ ਨੇ ਨੇਸ਼ਨ ਬਿਲਡਰ ਵਜੋਂ ਦਰਜਾ ਦਿੱਤਾ, ਅਤੇ ਉਹਨਾਂ ਦੀ ਉਹਨਾਂ ਦੇ ਕੰਮ ਦੀ ਜਿੱਦਾਂ ਆਮਦਨ ਕੀਤੀ ਆ ਜੀ 30,000 rupees ਪਰ ਮਹੀਨਾ ਜਿਹੜੇ ਉਹ ਘਰੇ ਕੰਮ ਕਰਦੀਆਂ ਵਾ, ਕਿਉਂਕਿ ਇਹ ਇੱਕ ਕੇਸ ਕੋਈ ਕਾਰ ਹਾਦਸੇ ਦਾ ਗਿਆ ਸੀਗਾ ਜੀ ਸੁਪਰੀਮ ਕੋਰਟ ਦੇ ਵਿੱਚ, ਅਤੇ ਫਿਰ ਉਹ ਕੰਪਨਸੇਸ਼ਨ ਲੈਣ ਲਈ ਇਹ ਕਲੇਮ ਹੋਇਆ ਸੀ, ਉਹ ਕੰਪਨਸੇਸ਼ਨ ਉਸ ਲੇਡੀ ਦੀ ਏਜ ਨੂੰ ਮੁੱਖ ਰੱਖ ਕੇ ਅਤੇ ਉਹ ਪਰ ਮੰਥ 30,000 ਉਹਦੀ ਕੋਸਟ ਕੱਢ ਕੇ ਅਤੇ ਉਹਨਾਂ ਉਹ ਕੰਪਨਸੇਸ਼ਨ ਦੇ ਵਿੱਚ ਜੋੜਿਆ ਗਿਆ, ਜਿੱਦਾਂ ਕਿ ਪਹਿਲੀ ਵਾਰੀ ਜਿੱਦਾਂ ਹੁਣ ਇਹ ਜਿਹੜਾ ਘਰ ਦਾ ਕੰਮ ਆ ਉਹਦੀ ਉਹਦਾ ਮੁੱਲ ਜਿੱਦਾਂ ਨਿਸ਼ਚਿਤ ਕੀਤਾ ਗਿਆ, ਅਤੇ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਐਜ ਏ ਜਿੱਦਾਂ ਐਗਜ਼ਾਮਪਲ ਲੈਣਗੀਆਂ ਹੁਣ ਇਸ ਕੇਸ ਤੋਂ
ਬਾਅਦ। ਹਾਂਜੀ ਉਹ ਬੇਸ ਬਣ ਜਾਏਗਾ। ਚਲੋ ਭਾਜੀ ਇਸੇ ਨੋਟ ਦੇ ਨਾਲ ਆਪਾਂ ਫਤਿਹ ਗਜਾਈਏ
ਤੇ
ਹਾਂਜੀ
ਅਮਰੀਕ ਭਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਮਰੀਕ ਭਾਜੀ ਤੇ ਸਾਰੇ ਸਰੋਤਿਆਂ ਨੂੰ ਵੀ, ਪਿਆਸ ਕਰਦੇ ਸਾਰਿਆਂ ਨੂੰ ਦਿਲ ਵਧੀਆ ਹੈ ਜੀ।
ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਸ ਬੰਦੇ ਨਾਲ ਮੈਂ ਇੱਕ ਵਾਰੀ ਫੇਰ ਮੈਂ ਮਿਲੂਗਾ, ਤੇ ਉਹਦੀ ਜਿਹੜੀ ਕਵਿਤਾਵਾਂ ਉਹਨਾਂ ਦਾ ਕੋਈ ਸੰਗ੍ਰਹਿ ਤੁਹਾਡੇ ਕੋਲ
ਸੰਗ੍ਰਹਿ। ਠੀਕ ਹੈ ਪਿਆਰਿਓ, ਇਸੇ ਹੀ ਹਾਸੇ ਦੇ ਨੋਟ ਦੇ ਨਾਲ ਮੈਂ ਵੀ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧਦਾ ਅਤੇ ਆਪ ਸਭ ਦੇ ਲਈ ਸ਼ੁਭਕਾਮਨਾ ਭੇਟ ਕਰਦਾ, ਉਮੀਦ ਰੱਖਦਾ, ਅਰਦਾਸ ਕਰਦਾ ਕਿ ਸਭ ਚੜ੍ਹਦੀ ਕਲਾ 'ਚ ਰਹੋਗੇ। ਬਹੁਤ ਸਾਥ ਦੇ ਰਹੇ ਹੋ ਤੁਸੀਂ ਸਾਡਾ, ਅਤੇ ਸੁਨੇਹੇ ਵੀ ਭੇਜ ਰਹੇ ਹੋ, ਔਰ ਸਾਰੇ ਵਰਲਡ 'ਚੋਂ ਦੁਨੀਆ 'ਚੋਂ ਤੁਸੀਂ ਸਾਡੇ ਨਾਲ ਜੁੜਦੇ ਹੋ। ਨਵੀਂ ਐਪ ਆ ਗਈ ਹੈ ਐਂਡਰਾਇਡ ਦੇ ਉੱਤੇ, ਸਾਡੀ ਇੰਸਟਾਲ ਕਰ ਲਓ, ਐਪਲ 'ਚ ਸਬਮਿਟ ਕਰਾਈ ਹੋਈ ਆ, ਉਹ ਵੀ ਛੇਤੀ ਆ ਜਾਏਗੀ। ਸੋ ਨਵੇਂ ਅਪਡੇਟ ਵੀ ਦੇਵਾਂਗੇ ਦੋ ਤਿੰਨ ਉੱਪਰੋਂ ਥਲੀ ਇੰਪਰੂਵਮੈਂਟਸ ਦੇ। ਸੋ ਇੰਨਾ ਕੁਛ ਕਹਿੰਦੇ ਕਿ ਮੈਂ ਤਾਂ ਜਾਚਕ ਹਾਂ, ਪੋਡਕਾਸਟ ਅਤੇ ਪ੍ਰੋਗਰਾਮ ਬਸ ਚੰਦ ਕੁ ਮਿੰਟਾਂ 'ਚ ਪੈ ਜਾਏਗਾ। ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।